ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਸ੍ਰੀ ਅਮਰਦਾਸ ਹਿਰਦਨਿਤ ਧਿਆਵਾਂ, ਹਿਰਦਨਿਤ ਧਿਆਵਾਂ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ। ਸ੍ਰੀ ਅਰਜਨ ਬਿਘਨਨ ਕੈ ਨਾਸਕ, ਬਿਘਨਨ ਕੈ ਨਾਸਕ। ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋਕਾਰ ਜੋਰੀ, ਨਮੋਕਾਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਦਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜਿਤੇ ਪੰਚ ਵਕਾਰ, ਤਿੰਨ ਸੰਤਨ ਕਉ ਬੰਦਨਾ ਸਿਰ ਚਰਨ ਪਰ ਧਾਰ, ਇਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਤਿ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਭਾ ਵਿਖਾ ਇੱਕ ਦਿਵਸ ਮੈਂ ਬੈਠੇ ਸਤਿਗੁਰ ਨੰਦ, ਜੇਠ ਮਾਸ ਲੂਵਾਂ ਚੱਲੇ ਦਸ ਦਿਸ ਤਪਤ ਬਿਲੰਦ। ਦੂਹਰਾ ਸਭਾ ਵਿਖਾ ਇੱਕ ਦਿਵਸ ਮੈਂ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨਵਾਜੀ, ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਹ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਹੈ। ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਗੁਰੂ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਹੋਈ। ਰਾਰਾ ਸਾਹਿਬ ਜੀ ਦੇ ਪਾਠ ਗੁਰਮੁਖਾਂ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਲੜੀਵਾਰ ਗੁਰ ਇਤਿਹਾਸ ਦੀ ਕਥਾ ਜੋ ਆਪ ਜੀ ਸਰਵਣ ਕਰਦੇ ਹੋ, ਤਿਸ ਦਾ ਸਮਾਂ ਹੈ। ਜੋ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ, ਤੇ ਉਸ ਵਿੱਚ ਬਾਬਾ ਰਾਮ ਰਾਏ ਨੂੰ ਔਰੰਗੇ ਨੇ ਆਖਿਆ ਕਿ ਛਿਆਂ ਰੁੱਤਾਂ ਦੇ ਜਿਹੜੇ ਫਲ ਨੇ ਉਹ ਸਾਰੇ ਇੱਕੋ ਵਾਰੀ ਤੁਸੀਂ ਮੈਨੂੰ ਕਿਤੇ ਦਿਖਾ ਲਓ, ਤੁਹਾਡੀ ਕਿਰਪਾ ਹੋਵੇ। ਬਾਬਾ ਰਾਮ ਰਾਏ ਜੀ ਨੇ ਸਤਸੰਗ ਜੀ 6 ਰੁੱਤਾਂ ਵਿੱਚ ਹੀ ਹੋਣ ਵਾਲੇ ਸਾਰੇ ਫਲ ਜਿਹੜੇ ਸਨ ਉਹ ਔਰੰਗੇ ਦੇ ਸਾਹਮਣੇ ਪ੍ਰਗਟ ਕਰ ਦਿੱਤੇ। ਉਹਨੇ ਵੀ ਖਾਧੇ, ਸਾਰੀ ਸਭਾ ਨੇ ਖਾਧੇ, ਹੈਰਾਨ ਹੋਇਆ, ਕਹਿਣ ਲੱਗਾ ਵੀ ਇਹ ਜਿਹੜੇ ਬਾਗ ਚੋਂ ਤੋੜ ਕੇ ਲਿਆਂਦੇ ਜੇ ਉਹ ਬਾਗ ਵੀ ਕਿਤੇ ਕਿਰਪਾ ਕਰਕੇ ਵਿਖਾ ਦਿਓ, ਤੇ ਉਹਦੇ ਚ ਥੋੜੀ ਬਹੁਤੀ ਪਨੀਰੀ ਕੁਝ ਪੌਦੇ ਮੈਂ ਆਪਣੇ ਬਾਗ ਚ ਲਵਾ ਲਵਾਂ, ਇਹ ਵੀ ਦੇ ਦਿਓ। ਬਾਬਾ ਰਾਮ ਰਾਏ ਜੀ ਨੇ ਆਖਿਆ ਇਹ ਬਾਗ ਤੇ ਗੁਰੂ ਘਰ ਚ ਹੁੰਦਾ ਤੇ ਸਿਰਫ ਗੁਰੂ ਘਰ ਵਾਲੇ ਹੀ ਵਰਤ ਸਕਦੇ ਆ, ਤੂੰ ਦੇਖ ਸਕਦਾ ਪੌਦੇ ਨਹੀਂ ਲਿਆ ਸਕਦਾ। ਆਖਿਆ ਚਲੋ ਦਿਖਾ ਲਈ ਦਿਓ। ਉਸ ਵੇਲੇ ਆਖਿਆ ਲਿਆ ਆਕਾਸ਼ ਵੱਲੇ ਝਾਤੀ ਮਾਰ, ਫਿਰ ਪਹਿਲਾਂ ਤਾਂ ਅੱਗ ਬਲਦੀ ਹੋਈ ਸਤਸੰਗ ਜੀ ਨਜ਼ਰੀ ਪਈ, ਫਿਰ ਉੱਪਰ ਬਾਗ ਦਿਸਣ ਲੱਗ ਪਿਆ। ਫਿਰ ਉਸ ਬਾਗ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਤੇ ਫਲ ਜਿਹੜੇ ਸਨ ਦੇਖੇ, ਸਾਰੀ ਸਭਾ ਨੇ, ਸਾਰੀ ਦਿੱਲੀ ਨੇ ਦੇਖੇ, ਬੜੇ ਹੈਰਾਨ ਹੋਏ ਕਰਾਮਾਤ ਪ੍ਰਤੱਖ ਵਰਤਦੀ ਦੇਖ ਕੇ। ਕੁਝ ਕੁ ਦੇਰ ਸਤਸੰਗ ਜੀ ਉਹ ਆਕਾਸ਼ ਵਿੱਚ ਬਾਗ ਦਿਸਦਾ ਰਿਹਾ, ਫਿਰ ਹੌਲੀ ਹੌਲੀ ਬਾਗ ਵੀ ਅਲੋਪ ਹੋ ਗਿਆ, ਅੱਗ ਵੀ ਅਲੋਪ ਹੋ ਗਈ, ਤੇ ਔਰੰਗੇ ਨੇ ਬਹੁਤ ਵਡਿਆਈ ਬਾਬੇ ਰਾਮ ਰਾਏ ਦੀ ਕੀਤੀ। ਇੱਥੋਂ ਤੱਕ ਆਪ ਜੀ ਪ੍ਰਸੰਗ ਪਹਿਲਾਂ ਸਰਵਣ ਕਰ ਚੁੱਕੇ ਹੋ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਸਤਵੇਂ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ ਹੈ ਆ ਉਹ ਭਾਵਨਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸਭਾ ਵਿਖਾ ਇੱਕ ਦਿਵਸ ਮੈਂ ਬੈਠੇ ਸਤਿਗੁਰ ਨੰਦਾ।
ਇੱਕ ਦਿਨ ਕਹਿੰਦੇ ਸਭਾ ਦੇ ਵਿੱਚ ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਬੈਠੇ ਹੋਏ ਸਨ।
ਜੇਠ ਮਾਸ ਲੂਮਾ ਚਲੈ ਦਸ ਦਿਵਸ ਤਪਤ ਬੁਲਾਉਂਦਾ।
ਜੇਠ ਦਾ ਮਹੀਨਾ ਸੀ ਤੇ ਬਹੁਤ ਤਪਸ਼ ਪੈ ਰਹੀ ਸੀ, ਲੋਹ ਚੱਲਦੀ ਸੀ, ਬੜੀ ਤੱਤੀ ਹਵਾ ਵਗਦੀ ਸੀ।
ਚੌਪਈ ਵਸਤਰ ਪੂਖਣ ਸਦਰਿਓ ਤੰਗ।
ਸਭ ਵਸਤਰ ਜਿਹੜੇ ਗਲ ਵਿਚ ਪਾਏ ਹੋਣੇ, ਰਾਜੇ ਦੇ ਗਹਿਣੇ ਸਨ, ਬਾਦਸ਼ਾਹ ਦੇ ਔਰ ਔਰੰਗਜ਼ੇਬ ਦੇ, ਸਾਰਾ ਕੁਝ ਗਰਮੀ ਕਰਕੇ ਤਪਿਆ ਹੋਇਆ ਸੀ।
ਸ਼ੀਸ਼ ਮਹਿਲ ਚਿਤਰਤ ਰੰਗ।
ਕਹਿੰਦੇ ਜਿਹੜਾ ਸ਼ੀਸ਼ ਮਹਿਲ ਸੀ, ਜਿਹਨੂੰ ਗਰਮੀਆਂ ਵਿਚ ਸਾਧ ਸੰਗਤ ਜੀ ਠੰਡਾ ਵੀ ਮੰਨਿਆ ਗਿਆ, ਹਵਾ ਆਉਂਦੀ ਸੀ, ਪਰ ਉਹਦੀ ਵੀ ਹੁਣ ਸਾਧ ਸੰਗਤ ਪੇਸ਼ ਨਾ ਜਾਣ ਦਿੱਤੀ ਗਰਮੀ ਨੇ, ਇੰਨੀ ਗਰਮੀ ਹੈ।
ਇਤਿਹਾਦਿਕ ਸਗਰੀ ਤਪਤਾਏ।
ਇਤਿਹਾਦਿਕ ਕਹਿੰਦੇ ਸਭ ਆਲਾ ਦੁਆਲਾ ਤਪਿਆ ਹੋਇਆ ਸੀ।
ਨਾ ਸ਼ੀਤਲਤਾ ਕਤ ਹੂੰ ਪਾਏ।
ਕਿਸੇ ਪਾਸਿਓ ਕੋਈ ਸ਼ੀਤਲਤਾ, ਕੋਈ ਠੰਡੀ ਹਵਾ ਨਹੀਂ ਸੀ ਆ ਰਹੀ।
ਪ੍ਰਿਥੀ ਆਕਾਸ਼ ਸਗਲ ਤਪਤਾਏ।
ਸਭ ਪ੍ਰਿਥੀ ਆਕਾਸ਼ ਕੰਧਾਂ ਆਲਾ ਦੁਆਲਾ ਸਾਰਾ ਗਰਮੀ ਕਰਕੇ ਤਪਿਆ ਹੋਇਆ ਸੀ।
ਮਨੋ ਤੇਜ ਅਗਨੀ ਦਿਪਤਾਏ।
ਕਹਿੰਦੇ ਮਨੋ ਵੀ ਅੱਗ ਹੀ ਜਿਵੇਂ ਬਲਦੀ ਪਈ ਹੋਵੇ ਚਾਰ ਚੁਫੇਰੇ, ਇੰਨੀ ਗਰਮੀ ਸੀ।
ਸਵਾਭਿਕ ਹੈ ਨੌ ਰੰਗ ਨੇ ਕਹੇ।
ਜਦੋਂ ਬਾਬਾ ਰਾਮ ਰਾਏ ਜੀ ਆਣ ਕੇ ਸਭਾ ਚ ਬੈਠ ਗਏ ਤੇ ਨਰੰਗੇ ਨੇ ਏਦਾਂ ਆਖਿਆ, ਫਿਰ
ਆਜ ਤਪਸੂ ਅਤਿਸ਼ਯ ਜਨ ਦਹਿਓ।
ਆਖਿਆ ਅੱਜ ਤੇ ਬਾਬਾ ਜੀ ਬਹੁਤੀ ਜ਼ਿਆਦੀ ਅਤਿਸ਼ਯ ਕਰਕੇ ਗਰਮੀ ਪੈਣ ਡਈ ਆ, ਸਾੜੀ ਜਾਂਦੀ ਹੈ।
ਗੁਰਨੰਦਨ ਨਿਜ ਬਾਗ ਬਖਾਨੋ।
ਤੇ ਤੁਸੀਂ ਕੋਈ ਆਪਣੇ ਮੁਖ ਤੋਂ ਏਦਾਂ ਦਾ ਬਾਚ ਬਚਨ ਕੱਢੋ, ਕੋਈ ਇਹੋ ਜਿਹਾ ਵਾਕ ਦਿਓ।
ਮਿਟਾ ਤਪ ਤੋਂ ਸ਼ੀਤਲਤਾ ਠਾਨੋ।
ਜਿਸ ਕਰਕੇ ਗਰਮੀ ਘਟ ਜਾਵੇ, ਕੁਝ ਠੰਡ ਹੋ ਜਾਵੇ, ਸ਼ੀਤਲਤਾ ਹੋ ਜਾਵੇ ਕੁਝ।
ਸਭਾ ਵਿਖਾ ਸ਼ੀਤਲ ਵਹਿ ਪਾਉਣ।
ਸਾਰੀ ਸਭਾ ਦੇ ਵਿਚ ਠੰਡੀ ਠੰਡੀ ਹਵਾ ਚੱਲਣ ਲੱਗ ਪਵੇ, ਇਹੋ ਜਿਹਾ ਬਚਨ ਕਰ ਦਿਓ ਤੁਸੀਂ ਕੋਈ।
ਜਿਸ ਤੇ ਸੁਖਦਾਇਕ ਹੋਏ ਪਾਉਣ।
ਜਿਸ ਕਰਕੇ ਮੇਰਾ ਇਹ ਸਾਰਾ ਕਿਲਾ, ਸਾਰਾ ਮੇਰਾ ਮਹਲ ਸੁਖ ਦੇਣ ਵਾਲਾ ਬਣ ਜਾਵੇ।
ਸਭ ਹਨ ਕੇ ਚਿਤ ਵਿਆਕੁਲ ਅਹੇ।
ਸਾਰਿਆਂ ਦੇ ਚਿਤ ਗਰਮੀ ਨੇ ਬੜੇ ਵਿਆਕਲ ਕੀਤੇ ਹੋਏ ਹਨ।
ਮਹਾ ਕਾਮ ਜਨ ਤਨ ਕੋ ਦਹੇ।
ਇੰਨੀ ਜ਼ਿਆਦਾ ਗਰਮੀ ਏ ਤੇ ਸਰੀਰਾਂ ਨੂੰ ਸਾੜੀ ਜਾਂਦੀ ਹੈ।
ਸ਼ੀਤਲ ਮੰਦ ਸਮੀਰ ਚਲਾਵੋ।
ਤੁਸੀਂ ਏਦਾਂ ਕਿਰਪਾ ਕਰੋ ਕਿ ਇਹੋ ਜਿਹਾ ਬਚਨ ਕਰ ਦਿਓ ਵੀ ਸ਼ੀਤਲਤਾ ਆ ਜਾਵੇ, ਠੰਡੀ ਠੰਡੀ ਹਵਾ ਚਲਾ ਦਿਓ ਬਚਨ ਕਰਕੇ ਜੀ।
ਸਭ ਕੋ ਸੁਖ ਦਿਓ ਤਪਤ ਮਿਟਾਵੋ।
ਸਾਰਿਆਂ ਨੂੰ ਸੁਖ ਦਿਓ, ਤਪਸ਼ ਮਿਟ ਜਾਵੇ, ਇਸ ਤਰ੍ਹਾਂ ਕਿਰਪਾ ਕਰੋ ਤੁਸੀਂ।
ਸੁਣ ਸ੍ਰੀ ਰਾਮ ਰਾਏ ਬਚ ਕਹੇ।
ਔਰੰਗੇ ਦੇ ਸਾਧ ਸੰਗਤ ਜੀ ਬਚਨ ਸੁਣ ਕੇ ਅੱਗਿਓਂ ਬਾਬਾ ਰਾਮ ਰਾਏ ਜੀ ਨੇ ਬਚਨ ਕਹੇ ਹਨ।
ਓਏ ਸ਼ੀਤਲ ਜੈਸੀ ਚਿਤ ਚਾਹੇ।
ਆਖਿਆ ਕੋਈ ਗੱਲ ਹੀ ਨੀ ਬਾਦਸ਼ਾਹ, ਇਹ ਕਿੱਡੀ ਕੁ ਗੱਲ ਆ, ਹੁਣੇ ਠੰਡ ਵਰਤਾ ਦਿੰਦੇ ਹਾਂ।
ਤ੍ਰੈਵਿਦ ਕੀ ਸਮੀਰ ਜਬ ਅਬ ਆਵੇ।
ਕਹਿੰਦੇ ਹੁਣੇ ਦੇਖੀ, ਤੇਰੇ ਦੇਖਦਿਆਂ ਦੇਖਦਿਆਂ ਸੁਗੰਧੀ ਵਾਲੀ ਹਵਾ ਆਵੇਗੀ, ਕੱਲੀ ਠੰਡੀ ਹਵਾ ਹੀ ਨੀ ਆਉਂਦੀ, ਉਹਦੇ ਵਿੱਚ ਸੁਗੰਧੀ ਵੀ ਆਵੇਗੀ, ਜਿਵੇਂ ਬਸੰਤ ਰੁੱਤ ਵਿੱਚ ਆਉਂਦੀ ਹੈ।
ਰੁੱਤ ਬਸੰਤ ਸਭ ਕੋ ਵਿਦਤਾਵੇ।
ਕਹਿੰਦੇ ਪ੍ਰਗਟ ਹੀ ਆ ਵੀ ਜਦੋਂ ਬਸੰਤ ਰੁੱਤ ਵਿੱਚ ਹਵਾ ਵਗੇ ਤੇ ਉਦੋਂ ਸਾਰੀ ਜਿਹੜੀ ਕੁਦਰਤ ਹੈ, ਸਾਰੇ ਫੁੱਲ ਫਲ ਜਿਹੜੇ ਸਾਧ ਸੰਗਤ ਜੀ, ਸਾਰੀ ਬਨਸਪਤੀ ਮਹਿਕੀ ਹੁੰਦੀ ਹੈ, ਇਸ ਕਰਕੇ ਉਦੋਂ ਹਵਾ ਸੁਗੰਧੀ ਵਾਲੀ ਵਗਦੀ ਹੈ। ਬਾਬੇ ਰਾਮ ਰਾਏ ਨੇ ਆਖਿਆ ਕੋਈ ਨੀ, ਭਾਵੇਂ ਜੇਠ ਦਾ ਮਹੀਨਾ, ਬਸੰਤ ਰੁੱਤ ਵਰਗੀ ਠੰਡੀ ਹਵਾ ਚਲਾ ਦਿੰਦੇ ਹਾਂ ਸੁਗੰਧੀ ਵਾਲੀ।
ਜਿਸ ਕੋ ਹੋਏ ਸਪਰਸ਼ ਤਨ ਆਏ।
ਕਹਿੰਦੇ ਨੇ ਜਿਸ ਦੇ ਤਨ ਨੂੰ ਵੀ ਉਹ ਠੰਡੀ ਹਵਾ ਸਪਰਸ਼ ਕਰੇਗੀ।
ਆਦਿਕ ਮੋਦ ਚਿਤ ਕੋ ਉਪਜਾਏ।
ਉਹਦੇ ਚਿਤ ਨੂੰ ਬਹੁਤ ਆਨੰਦ ਆਵੇਗਾ, ਖੁਸ਼ੀ ਹੋਵੇਗੀ।
ਗ੍ਰੀਖਮ ਚਾਰ ਮਿਟੇ ਆਵੇ ਐਸੇ।
ਇਹ ਜਿਹੜੀ ਇੰਨੀ ਸਾੜਨ ਵਾਲੀ ਤਪਸ਼ ਤੇ ਗਰਮੀ ਪੈ ਰਹੀ, ਸਾਰੀ ਮਿਟ ਜਾਵੇਗੀ ਹੁਣੇ ਹੀ।
ਸੂਰਜ ਉਦੇ ਤਿਮਰ ਗਨ ਜੈਸੇ।
ਜਿਵੇਂ ਸੂਰਜ ਦੇ ਚੜ੍ਹਨ ਤੋਂ ਹਨੇਰਾ ਗਾਇਬ ਹੋ ਜਾਂਦਾ, ਏਦਾਂ ਸਾਰੀ ਗਰਮੀ ਗਾਇਬ ਹੋ ਜਾਵੇਗੀ ਹੁਣੇ।
ਏਮ ਕਹਿ ਤਿਉਂ ਸੁਖਦਾਇਕ ਪਾਉਣ।
ਏਦਾਂ ਕਹਿੰਦੇ ਆ ਸਾਰੀ ਸਾਧ ਸੰਗਤ ਜੀ, ਇਕਦਮ ਠੰਡੀ ਹਵਾ ਚੱਲਣ ਲੱਗ ਪਈ।
ਚਾਲੀ ਤ੍ਰੈਵਿਦ ਕੀ ਤਿਸ ਭੌਣ।
ਕਹਿੰਦੇ ਨੇ ਜਿਵੇਂ ਬਸੰਤ ਰੁੱਤ ਵਿੱਚ ਸੁਗੰਧੀ ਵਾਲੀ ਹਵਾ ਚੱਲਦੀ ਹੈ, ਜਿਵੇਂ ਅੱਜ ਕੱਲ ਵੀ ਕਿਤੇ ਸਾਧ ਸੰਗਤ ਜੀ ਕਲੀਆਂ ਦਾ ਬੂਟਾ ਹੋਵੇ ਤੇ ਉਸ ਪਾਸਿਓਂ ਜਿਹੜੀ ਹਵਾ ਆਵੇਗੀ, ਦੂਰ ਤੱਕ ਰੁੱਤ ਚੋਂ ਸੁਗੰਧੀ ਆਉਂਦੀ, ਏਦਾਂ ਬਸੰਤ ਰੁੱਤ ਵਿੱਚ ਹੁੰਦਾ। ਕਹਿੰਦੇ ਨੇ ਬਾਬਾ ਰਾਮ ਰਾਏ ਨੇ ਬਚਨ ਕੀਤਾ ਤੇ ਉਸੇ ਵੇਲੇ ਠੰਡੀ ਠੰਡੀ ਹਵਾ ਚੱਲਣ ਲੱਗ ਪਈ ਤੇ ਉਸ ਵਿੱਚੋਂ ਸੁਗੰਧੀ ਆਉਂਦੀ ਹੈ।
ਮਹਿਤ ਸੁਗੰਧਤ ਆਨੰਦ ਉਪਾਵਤ।
ਬੜਾ ਸਾਰਿਆਂ ਦੇ ਮਨਾਂ ਨੂੰ ਆਨੰਦ ਪੈਦਾ ਹੋਇਆ ਹੈ, ਠੰਡੀ ਹਵਾ, ਇੱਕ ਤਾਂ ਗਰਮੀ ਮਿਟ ਗਈ, ਦੂਸਰੀ ਸੁਗੰਧੀ ਆਉਣ ਲੱਗ ਪਈ।
ਮੰਦ ਮੰਦ ਸੀਤਲ ਚੱਲ ਆਵਤ।
ਕਹਿੰਦੇ ਹਵਾ ਹੌਲੀ ਹੌਲੀ ਚੱਲਦੀ ਹੈ, ਪਰ ਠਰੀ ਹੋਈ ਚੱਲਦੀ ਹੈ।
ਕਹੂੰ ਨਾ ਆਗੇ ਸੁਣੀ ਨਾ ਹੈਰੀ।
ਕਹਿੰਦੇ ਅੱਜ ਤੱਕ ਕਿਸੇ ਨੇ ਏਦਾਂ ਦੀ ਹਵਾ ਜੇਠ ਦੇ ਮਹੀਨੇ ਚ ਨਹੀਂ ਸੀ ਨਾ ਕਦੀ ਸੁਣੀ ਨਾ ਦੇਖੀ।
ਹੋਤ ਸਪਰਸ਼ ਸੁਖ ਤਿਸ ਬੈਰੀ।
ਤਪੇ ਹੋਏ ਸਰੀਰਾਂ ਨੂੰ ਜਦੋਂ ਠੰਡੀ ਹਵਾ ਆਣ ਕੇ ਲੱਗੀ, ਕਹਿੰਦੇ ਬੜਾ ਉਸ ਵੇਲੇ ਸੁਖ ਹੋਇਆ ਹੈ।
ਹਰਖ ਪਰੇ ਉਰ ਸ਼ਬਦ ਵਿਸਾਲ,
ਸਾਰੇ ਬੜੇ ਜਾਣੇ ਖੁਸ਼ ਹੋਏ ਤੇ ਉਸਤਤ ਕਰਨ ਲੱਗ ਪਏ।
ਬਿਸਮਤ ਚਿਤਾਸ ਵਾਜੂ ਚਾਲ,
ਕਹਿੰਦੇ ਸਾਰਿਆਂ ਨੂੰ ਹੈਰਾਨੀ ਵੀ ਬੜੀ ਹੋਈ ਆ, ਬਾਬੇ ਰਾਮ ਰਾਏ ਦੀ ਵਡਿਆਈ ਕਰਦੇ ਆ, ਠੰਡੀ ਠੰਡੀ ਹਵਾ ਚੱਲ ਰਹੀ ਹੈ।
ਤਿਸ ਦਿਨ ਸੰਧਿਆ ਲੱਗ ਸੋ ਬਹੇ,
ਕਹਿੰਦੇ ਸ਼ਾਮ ਤੱਕ ਸਾਧ ਸੰਗਤ ਜੀ ਫਿਰ ਇਸੇ ਤਰ੍ਹਾਂ ਉਸ ਦਿਨ ਠੰਡੀ ਹਵਾ ਚੱਲਦੀ ਰਹੀ।
ਸੀਤਲ ਸੁਗੰਧ ਮੰਦ ਗਤ ਲਹੇ,
ਹੌਲੀ ਹੌਲੀ ਚੱਲਦੀ ਹੈ, ਸੀਤਲਤਾ ਵਾਲੀ ਹੈ ਤੇ ਨਾਲ ਸੁਗੰਧੀ ਦਿੰਦੀ ਹੈ।
ਹੋਏ ਹਰਖ ਤੇ ਉਰ ਸਮਾਂ ਬਿਤਾਇਆ,
ਏਦਾਂ ਸਾਰਾ ਸਮਾਂ ਸਾਰੀ ਸਭਾ ਨੇ ਬਹੁਤ ਖੁਸ਼ ਹੋ ਕੇ ਬਤੀਤ ਕੀਤਾ ਹੈ।
ਆਦਿਕ ਆਨੰਦ ਸ਼ਾਹੂ ਉਪਜਾਇਆ ਹੋ,
ਅਰੰਗੇ ਨੂੰ ਤੇ ਬਹੁਤਾ ਜਿਆਦਾ ਹੀ ਆਨੰਦ ਹੋਇਆ ਹੈ ਉਸ ਵੇਲੇ।
ਉਹਨੇ ਕਵਾਸਰ ਸਵਾ ਸੁਆਏ,
ਜਿੱਦਾਂ ਉਹ ਦਿਨ ਬਤੀਤ ਹੋ ਗਿਆ, ਕਹਿੰਦੇ ਫਿਰ ਕੁਝ ਦਿਨਾਂ ਬਾਅਦ ਇੱਕ ਦਿਨ ਫੇਰ ਬਾਬਾ ਰਾਮ ਰਾਏ ਜੀ ਆਏ ਸਭਾ ਵਿੱਚ।
ਲਗਨ ਸਮਾਧ ਬਿਰਤਾਂਤ ਚਲਾਏ,
ਜਦੋਂ ਆਣ ਕੇ ਲੱਗੀ ਕਚਹਿਰੀ ਚ ਬੈਠ ਗਏ ਤੇ ਸਮਾਧੀ ਲੱਗਣ ਦਾ ਜਿਹੜਾ ਬਿਰਤਾਂਤ ਸੀ ਉਹ ਸਤਸੰਗ ਜੀ ਪ੍ਰਸੰਗ ਸ਼ੁਰੂ ਕਰ ਲਿਆ ਕੁਝ ਲੋਕਾਂ ਨੇ।
ਦਸਵੇਂ ਦੁਆਰ ਪਾਉਣ ਤਿਰ ਹੋਏ,
ਕਹਿੰਦੇ ਜਿਹੜੀ ਦਸਵੇਂ ਦੁਆਰ ਵਿੱਚ ਆਪਣੀ ਪਾਉਣ ਆਪਣੇ ਸਵਾਸਾਂ ਨੂੰ ਰੋਕ ਲੈਣਾ ਹੈ।
ਸੁਧ ਸਰੀਰ ਕੀ ਲਖੈ ਨਾ ਕੋਏ,
ਜਿਹੜਾ ਆਪਣੇ ਸਵਾਸਾਂ ਨੂੰ ਦਸਵੇਂ ਦੁਆਰ ਵਿੱਚ ਰੋਕ ਲਵੇ ਉਹਨੂੰ ਆਪਣੇ ਸਰੀਰ ਦੀ ਵੀ ਸੋਝੀ ਨੀ ਰਹਿੰਦੀ, ਇੰਨੀ ਉੱਥੇ ਸਾਧ ਸੰਗਤ ਜੀ ਫੁਰ ਸਮਾਧੀ ਲੱਗਦੀ ਹੈ।
ਇਤਿਹਾਸਕ ਉਲਮਾਉ ਬਖਾਨੇ,
ਇਤਿਹਾਸਕ ਜਿਹੜੇ ਮੌਲਵੀ ਉੱਥੇ ਬੈਠੇ ਸਨ ਉਹਨਾਂ ਨੇ ਆਖਿਆ ਜੀ ਸੁਣਿਆ ਭਾਈ ਇਹ ਜਿਹੜੇ ਜੋਗੀ ਲੋਕ ਨੇ ਦਸਵੇਂ ਦੁਆਰ ਚ ਸਵਾਸਾਂ ਨੂੰ ਰੋਕ ਕੇ ਸਮਾਧੀ ਲਾ ਲੈਂਦੇ ਆ ਤੇ ਫਿਰ ਸਰੀਰ ਦੀ ਵੀ ਕੋਈ ਸੁੱਧ ਨੀ ਰਹਿੰਦੀ, ਕਈ ਕਈ ਚਿਰ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਹਨ।
ਬਸ ਸਮਾਧ ਜੋਗੀ ਕਰ ਜਾਣੇ,
ਕਹਿੰਦੇ ਪਰ ਜਿਹੜੇ ਅੱਠ ਅੰਗ ਨੇ ਨਾ ਜਾਮ ਇਹਦੇ ਯੋਗ ਦੇ, ਉਹ ਅੱਠਾਂ ਅੰਗਾਂ ਨੂੰ ਜਿਹੜਾ ਕਰਨ ਵਾਲਾ ਉਹ ਦਸਵੇਂ ਦੁਆਰ ਵਿੱਚ ਆਪਣੇ ਸਵਾਸਾਂ ਨੂੰ ਰੋਕ ਸਕਦਾ, ਜਿਵੇਂ ਯਾਮ ਨਿਯਮ ਆਸਨ ਪ੍ਰਾਣਾਯਾਮ ਪ੍ਰਾਤਾਹਾਰ ਧਾਰਨਾ ਧਿਆਨ ਆਦਿਕ। ਇਹ ਸਤਸੰਗ ਜੀ ਅੱਠ ਅੰਗ ਨੇ ਜਿਹੜੇ ਯੋਗ ਵਾਲੇ ਜੋਗੀ ਮਤ ਕਰਦੇ ਹੈ, ਅੱਠਾਂ ਅੰਗਾਂ ਨੂੰ ਜਿਹੜਾ ਸਤਸੰਗ ਜੀ ਸਿੱਖ ਕੇ ਕਰਦਾ ਹੋਵੇ ਉਹ ਆਪਣੇ ਦਸਵੇਂ ਦੁਆਰ ਚ ਰੋਕ ਲੈਂਦਾ ਸਮਾਧੀ, ਜਿਵੇਂ ਸਿੱਧ ਰੋਕ ਲੈਂਦੇ ਸਨ।
ਅਸ਼ਟ ਅੰਗ ਜਿਸ ਸਾਧਨ ਕਰੇ,
ਜਿਹੜਾ ਅੱਠਾਂ ਅੰਗਾਂ ਦੇ ਸਾਧਨ ਕਰਨੇ ਜਾਣਦਾ ਹੋਵੇ, ਯੋਗ ਦੇ ਅੱਠੇ ਅੰਗ ਆਉਂਦੇ ਹੋਣ ਜਿਸ ਨੂੰ,
ਤਬ ਦਸ ਦੁਆਰੇ ਵਾਜੂ ਤੇਰੇ,
ਕਹਿੰਦੇ ਉਸ ਜੋਗੀ ਦੀ ਜਿਹੜੀ ਵਾਜੂ ਜਿਹੜੇ ਪ੍ਰਾਣ ਨੇ ਉਹ ਦਸਵੇਂ ਦੁਆਰ ਚ ਜਾ ਸਕਦੇ ਆ। ਜੇ ਅੱਠ ਅੰਗ ਪੂਰੇ ਨੀ ਕਰਨੇ ਜਾਣਦਾ ਤੇ ਫਿਰ ਦਸਵੇਂ ਦੁਆਰ ਚ ਨੀ ਰੋਕ ਸਕਦਾ ਆਪਣੇ ਸਵਾਸਾਂ ਨੂੰ।
ਆਦਿਕ ਯੋਗ ਰਸ ਪ੍ਰਾਪਤ ਹੋਏ,
ਕਹਿੰਦੇ ਨੇ ਬਹੁਤ ਜਿਹੜਾ ਯੋਗ ਵਿੱਚ ਪੁੱਗਾ ਹੋਇਆ ਹੋਵੇ, ਅੱਠੇ ਅੰਗ ਯੋਗ ਦੇ ਜਾਣਦਾ ਹੋਵੇ, ਉਹ ਏਦਾਂ ਦਸਵੇਂ ਦੁਆਰ ਚ ਰੋਕ ਸਕਦਾ ਸਵਾਸਾਂ ਨੂੰ।
ਹਰ ਬਲਾ ਚਿਰ ਜੀਵੀ ਸੋਏ,
ਕਹਿੰਦੇ ਨੇ ਫਿਰ ਜਿੰਨੀ ਦੇਰ ਦਸਵੇਂ ਦੁਆਰ ਵਿੱਚ ਸਵਾਸ ਰੋਕ ਲਵੇਗਾ ਉਨੀ ਉਮਰ ਲੰਮੀ ਹੋ ਜਾਵੇਗੀ, ਕਿਉਂਕਿ ਸਵਾਸ ਉਮਰ ਜਿਹੜੀ ਸਤਸੰਗ ਜੀ ਇਹਦਾ ਸਵਾਸਾਂ ਨਾਲ ਸੰਬੰਧ ਹੈ। ਅੰਗਾਂ ਘਾਲੇ ਸਭ ਦਿਵਸ ਸਾਸ ਨੇ ਵੜਨ ਘਟਣ ਤੇ ਅਨੁਸਾਰ ਮਹਾਰਾਜ ਨੇ ਬਚਨ ਕੀਤੇ। ਸਵਾਸਾਂ ਦੀ ਗਿਣਤੀ ਕਰਕੇ ਉਮਰ ਹੈ, ਜਿੰਨੇ ਸਵਾਸ ਪਰਮੇਸ਼ਰ ਨੇ ਦਿੱਤੇ ਨੇ ਸਤਸੰਗ ਜੀ, ਉਹ ਤੋਂ ਨਾ ਕੋਈ ਵਧਣਾ ਨਾ ਘਟਣਾ, ਤੇ ਜਦੋਂ ਸਵਾਸ ਰੋਕ ਲੈ ਜਾਣ ਦਸਵੇਂ ਦੁਆਰ ਵਿੱਚ ਫਿਰ ਉਨੀ ਉਮਰ ਲੰਮੀ ਹੋ ਜਾਂਦੀ, ਕਿਉਂਕਿ ਸਵਾਸ ਚੱਲਣੋਂ ਬੰਦਾ ਬੰਦ ਕਰ ਲੈਂਦਾ ਤੇ ਉਸੇ ਸਵਾਸਾਂ ਦੇ ਨਿੱਘ ਕਰਕੇ ਸਤਸੰਗ ਜੀ ਅੰਦਰ ਚੱਲਦਾ ਰਹਿੰਦਾ ਬਾਕੀ ਸਾਰੀ ਕਾਰਵਾਈ। ਜਦੋਂ ਸਮਾਧੀ ਵਿੱਚ ਬੰਦਾ ਹੋਵੇ ਤੇ ਸਤਸੰਗ ਜੀ ਉਹਦੀ ਫਿਰ ਐਨਰਜੀ ਵੇਸਟ ਨਹੀਂ ਹੁੰਦੀ, ਨਾ ਦੇਖਣਾ ਨਾ ਸੁਣਨਾ ਨਾ ਬੋਲਣਾ ਨਾ ਕੋਈ ਕੰਮ ਕਰਨਾ, ਉਹ ਜਿਹੜੀ ਸਵਾਸਾਂ ਦੀ ਅੰਦਰਲੀ ਗਰਮੀ ਆ ਉਨੀ ਐਨਰਜੀ ਨਾਲ ਹੀ ਸਤਸੰਗ ਜੀ ਬੰਦਾ ਜਿਹੜਾ ਫਿਰ ਇਹ ਜਿਉਂਦਾ ਰਹਿੰਦਾ ਤੇ ਸਵਾਸ ਰੋਕੇ ਹੋਣ ਕਰਕੇ ਕਹਿੰਦੇ ਉਨੀ ਉਮਰ ਲੰਮੀ ਕਰ ਲੈਂਦਾ ਉਹ।
ਗੋਰਖ ਕਠਨ ਪੰਥ ਉਪਰਾਜਾ,
ਮੌਲਵੀਆਂ ਨੇ ਆਖਿਆ ਵੀ ਗੋਰਖ ਦਾ ਪੰਥ ਸੀ ਇਹ ਤਾਂ ਯੋਗ ਮਤ ਵਾਲਾ ਜਿਹੜਾ ਸੀ, ਤੇ ਸਮਾਧੀ ਲਾ ਲੈਣੀ ਉਮਰਾਂ ਲੰਮੀਆਂ ਕਰ ਲੈਣੀਆਂ।
ਸਿੱਖ ਕਰੇ ਤਿੰਨ ਬੜ ਬੜ ਰਾਜਾ,
ਕਹਿੰਦੇ ਨੇ ਜਿਹੜਾ ਉਹਨਾਂ ਦਾ ਸਿੱਖ ਹੋ ਜਾਵੇ ਉਹ ਇਸ ਤਰ੍ਹਾਂ ਕਰ ਲੈਂਦਾ ਸੀ ਗੋਰਖ ਦੇ ਮਤ ਵਿੱਚ ਜਿਹੜਾ ਚੱਲਿਆ ਜਾਵੇ।
ਮਾਰਗ ਯੋਗ ਤਿੰਨੋ ਸਿੱਖ ਰਾਵਾ,
ਕਹਿੰਦੇ ਯੋਗ ਦਾ ਮਾਰਗ ਉਹਨੇ ਗੋਰਖ ਨੇ ਸਿਖਾਇਆ ਸੀ, ਜਿਹਨੇ ਅੱਠੇ ਅੰਗ ਯੋਗ ਦੇ ਚੰਗੀ ਤਰ੍ਹਾਂ ਸਿੱਖ ਲਏ ਗੋਰਖ ਦੇ ਮਤ ਵਿੱਚ ਜਾ ਕੇ ਉਹ ਦਸਵੇਂ ਦੁਆਰ ਵਿੱਚ ਸਵਾਸ ਰੋਕ ਕੇ ਸਮਾਧੀ ਲਾ ਲੈਂਦਾ ਹੈ।
ਚਿਰੰਜੀਵ ਕਰ ਦੇਹ ਰਖਾਵਾ,
ਤੇ ਜਦੋਂ ਤੱਕ ਉਹਦਾ ਚਿੱਤ ਕਰੇ ਆਪਣਾ ਸਰੀਰ ਰੱਖ ਸਕਦਾ ਹੈ, ਆਪਣੀ ਉਮਰ ਲੰਮੀ ਕਰ ਸਕਦਾ ਹੈ।
ਅਪਰਨ ਮੈਂ ਇਹ ਬਾਤ ਨਾ ਪਈਆ ਤਾਂ,
ਬਾਕੀ ਸਾਰੇ ਲੋਕ ਨੀ ਏਦਾਂ ਕਰ ਸਕਦੇ, ਹੋਰਨਾਂ ਲੋਕਾਂ ਕੋਲ ਇਹ ਨੀ ਕਲਾ ਹੁੰਦੀ।
ਗੋਰਖ ਪੰਥ ਵਿਖੇ ਸਿੱਖ ਲਈਆ ਤਾਂ,
ਕਹਿੰਦੇ ਇਹਦੇ ਗੋਰਖ ਦੇ ਮਤ ਵਿੱਚ ਹੀ ਪ੍ਰਚਲਿਤ ਗੱਲ ਸੀ, ਉਹਦੇ ਪੰਥ ਵਿੱਚ ਕੋਈ ਜਾਵੇ ਗੋਰਖ ਦਾ ਸਿੱਖ ਬਣੇ ਫਿਰ ਯੋਗ ਮਤ ਸਿੱਖੇ ਫਿਰ ਦਸਵੇਂ ਦੁਆਰ ਚ ਸਵਾਸ ਰੋਕ ਸਕਦਾ ਹੈ।
ਸੁਣਤ ਸ਼ਾਹੋ ਨੇ ਤਵੇ ਬਖਾਨਾ,
ਜਦੋਂ ਇਹ ਗੱਲ ਸਾਧ ਸੰਗਤ ਜੀ ਮੌਲਵੀ ਤੋਂ ਸੁਣੀ ਤੇ ਔਰੰਗਜ਼ੇਬ ਨੇ ਉਸ ਵੇਲੇ ਫਿਰ ਸਭਾ ਵਿੱਚ ਗੱਲ ਕੀਤੀ।
ਸੁਣੋ ਗੁਰੂ ਸੋਤ ਤੁਮ ਵੀ ਜਾਣਾ,
ਆਖਿਆ ਸੁਣੋ ਬਾਬਾ ਰਾਮ ਰਾਏ ਜੀ ਤੁਸੀਂ ਗੁਰੂ ਹਰਿ ਸਾਹਿਬ ਜੀ ਦੇ ਸਾਹਿਬਜ਼ਾਦੇ ਜੇ, ਤੁਸੀਂ ਵੀ ਜਾਣਦੇ ਹੋਵੋਗੇ ਇਹਦੇ ਬਾਰੇ।
ਲਾਭ ਤੋ ਸਮਾਧ ਕਹਿ ਨਾਹੀ।
ਆਖਿਆ ਤੁਸੀਂ ਕਦੀ ਸਮਾਧੀ ਲਾਈ ਕੇ ਨਹੀਂ ਲਾਈ ਹੈ, ਭਲਾ ਤੁਹਾਨੂੰ ਸਮਾਧੀ ਲਾਉਣੀ ਆਉਂਦੀ ਕੇ ਨਹੀਂ ਆਉਂਦੀ?
ਔਰ ਮਹਿਦ ਗੁਣ ਗਾਨ ਤੁਮ ਮਾਹੇ।
ਆਖਿਆ ਹੋਰ ਤਾਂ ਅਸੀਂ ਦੇਖਿਆ ਤੁਹਾਡੇ ਵਿਚ ਬਹੁਤ ਗੁਣ ਨੇ, ਪਰ ਇਸ ਗੱਲ ਦਾ ਨੀ ਸੀ ਪਤਾ। ਇਹ ਵੀ ਅੱਜ ਦੱਸੋ ਕਿ ਸਮਾਧੀ ਵੀ ਲਾ ਲੈਂਦੇ ਜੇ ਕਿ ਨਹੀਂ ਲਾ ਸਕਦੇ?
ਸੁਣ ਸ੍ਰੀ ਰਾਮ ਰਾਏ ਨੇ ਕਹਿਓ।
ਔਰੰਗੇ ਦੀ ਇਹ ਗੱਲ ਸੁਣ ਕੇ ਬਾਬਾ ਰਾਮ ਰਾਏ ਜੀ ਕਹਿਣ ਲੱਗੇ ਹਨ,
ਅੰਮ੍ਰਿਤ ਸ੍ਰੀ ਨਾਨਕ ਜੈਮ ਚਾਹਿਓ।
ਆਖਿਆ ਸਾਡਾ ਮਤ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਤ ਹੈ, ਤੇ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖਿਆ ਦਿੱਤੀ ਹੈ,
ਸੋਭਿਤ ਕਰਤੇ ਰਹੇ ਮਿਸਾਲਾ।
ਸੋ ਸਾਡੇ ਮਤ ਵਿਚ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਉਹਦੇ ਵਿਚ ਤੇ ਅਸੀਂ ਓਦਾਂ ਹੀ ਕਰਦੇ ਹਾਂ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਆਗਿਆ ਕੀਤੀ ਹੈ।
ਕਰਨ ਸਮਾਧ ਸੁਪੰਥ ਸੁਖਾਲਾ।
ਬਾਬਾ ਰਾਮ ਰਾਏ ਜੀ ਨੇ ਆਖਿਆ ਸਮਾਧੀ ਲਾਉਣੀ ਕੋਈ ਬਹੁਤ ਔਖਾ ਕੰਮ ਨਹੀਂ ਸਿੱਖਾਂ ਵਾਸਤੇ, ਗੁਰੂ ਨਾਨਕ ਦੇਵ ਜੀ ਦੇ ਮਤ ਨੂੰ ਮੰਨਣ ਵਾਲਿਆਂ ਵਾਸਤੇ ਇਹ ਵੀ ਕੰਮ ਹੋ ਸਕਦਾ, ਪਰ ਕਰਦੇ ਨੀ ਸਿੱਖ।
ਸਤਿਗੁਰ ਘਰ ਮੈਂ ਸਭ ਕੁਛ ਪਾਇਆ ਤਾਂ।
ਆਖਿਆ ਸਤਿਗੁਰੂ ਦੇ ਘਰ ਵਿਚ ਸਭ ਪ੍ਰਾਪਤੀਆਂ ਹਨ ਜੋ ਚਾਹੁਣ ਸਿੱਖ ਕਰ ਸਕਦੇ ਆ, ਪਰ ਸਮਾਧੀ ਦਾ ਮਾਰਗ ਨੀ ਹੈ ਮਹਾਰਾਜ ਦਾ।
ਭਗਤ ਗਿਆਨ ਮਹਿਮਾ ਅਦ ਕਹੀਆ ਤਾਂ।
ਆਖਿਆ ਇਹ ਤੇ ਭਗਤੀ ਸਹਿਤ ਗਿਆਨ ਦਾ ਮਾਰਗ ਹੈ, ਭਗਤੀ ਕਰਨੀ ਗਿਆਨ ਪ੍ਰਾਪਤ ਕਰਨਾ, ਪ੍ਰੇਮਾ ਭਗਤੀ ਤੇ ਫਿਰ ਭਗਤੀ ਸਹਿਤ ਗਿਆਨ, ਖੁਸ਼ਕ ਗਿਆਨ ਨਹੀਂ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਚਲਾਇਆ ਪੰਥ ਹੈ ਇਹ ਭਗਤੀ ਸਹਿਤ ਗਿਆਨ ਦਾ ਮਾਰਗ ਪ੍ਰਾਪਤ ਕਰਨ ਵਾਲਾ ਪੰਥ ਹੈ। ਹੱਠ ਯੋਗ ਕਰਨੇ, ਤਪ ਯੋਗ ਕਰਨੇ, ਦੇਹ ਨੂੰ ਦੁੱਖ ਦੇਣਾ, ਸਮਾਧੀਆਂ ਲਾਉਣੀਆਂ, ਨੇਤੀ ਧੋਤੀ ਕਰਨੀ, ਨਿਓਲੀ ਕਰਮ ਕਰਨੇ ਜਾਂ ਉਮਰਾਂ ਲੰਮੀਆਂ ਕਰ ਲੈਣੀਆਂ, ਇਹ ਮਤ ਗੁਰੂ ਨਾਨਕ ਦੇਵ ਜੀ ਦਾ ਨਹੀਂ। ਉਵੇਂ ਸਮਾਧੀ ਲਾਉਣੀ ਕੋਈ ਔਖੀ ਨਹੀਂ ਗੁਰੂ ਸਾਹਿਬ ਜੀ ਦੇ ਸਿੱਖਾਂ ਵਾਸਤੇ। ਬਾਬੇ ਰਾਮ ਰਾਏ ਨੇ ਆਖਿਆ ਮਾਮੂਲੀ ਕੰਮ ਹੈ, ਪਰ ਸਿੱਖ ਨਹੀਂ ਕਰਦੇ ਇਹਨਾਂ ਨੂੰ।
ਇਹ ਤਾਂ ਮੁੱਖ ਗੌਣ ਹੈ ਆਨ।
ਆਖਿਆ ਸਾਡੇ ਧਰਮ ਵਿਚ ਮੁੱਖ ਕੰਮ ਹੈ ਭਗਤੀ ਕਰਨੀ ਤੇ ਗਿਆਨ ਹਾਸਲ ਕਰਨਾ, ਬਾਕੀ ਨਿੱਕੀਆਂ ਮੋਟੀਆਂ ਗੱਲਾਂ ਨੇ ਸਮਾਧੀਆਂ ਸਮੁਧੀਆਂ ਲਾਉਣੀਆਂ ਜੋ ਹਨ।
ਚਾਹੇ ਕਰੇ ਦਿੜ ਲਹਿ ਬ੍ਰਹਮ ਗਿਆਨ।
ਕਹਿੰਦੇ ਸਿੱਖ ਚਾਹੁੰਦੇ ਨੇ, ਚਾਹੁਣ ਤੇ ਸਮਾਧੀ ਲਾ ਸਕਦੇ ਆ, ਪਰ ਉਹ ਭਗਤੀ ਕਰਕੇ ਬ੍ਰਹਮ ਗਿਆਨ ਪ੍ਰਾਪਤ ਕਰਦੇ ਹਨ।
ਗੁਰ ਘਰ ਮੈਂ ਇਹ ਯੋਗ ਸਮਾਧਾ।
ਬਾਬਾ ਰਾਮ ਰਾਏ ਨੇ ਆਖਿਆ ਗੁਰੂ ਘਰ ਵਿਚ ਇਹ ਯੋਗ ਸਮਾਧੀ ਹੈ ਜਿਹੜਾ ਭਗਤੀ ਸਹਿਤ ਗਿਆਨ ਪ੍ਰਾਪਤ ਕਰਨਾ। ਪਹਿਲਾਂ ਭਗਤੀ ਕਰਨੀ, ਗੁਰੂ ਤੋਂ ਨਾਮ ਲੈ ਕੇ ਨਾਮ ਦੀ ਕਮਾਈ ਕਰਨੀ, ਤੇ ਫਿਰ ਬ੍ਰਹਮ ਗਿਆਨ ਪ੍ਰਾਪਤ ਕਰਨਾ, ਆਪਣਾ ਜੀਵਨ ਸਫਲਾ ਕਰਨਾ।
ਚਾਹੇ ਸੋ ਕਰੇ ਵਿਸਾਲ ਜੋ ਸਾਧ।
ਕਹਿੰਦੇ ਨੇ ਜੋ ਚਾਹੁਣ ਉਹ ਇਸ ਤਰ੍ਹਾਂ ਕਰ ਸਕਦੇ ਗੁਰੂ ਕੇ ਸਿੱਖ।
ਤਉ ਮੁਖਤਾ ਨਹਿ ਸਕੇਰੀ।
ਕਹਿੰਦੇ ਗੁਰੂ ਘਰ ਵਿਚ ਗੁਰੂ ਨਾਨਕ ਦੇਵ ਜੀ ਦੇ ਮਤ ਵਿਚ ਇਸ ਕੰਮ ਦੀ ਮੁਖਤਾ ਨੀ, ਇਹ ਕੰਮ ਮੁੱਖ ਨਹੀਂ। ਸਮਾਧੀਆਂ ਲਾਉਣੀਆਂ, ਦਸਮ ਦਵਾਰ ਵਿਚ ਸਵਾਸ ਚਾੜ ਲੈਣੇ,
ਬ੍ਰਹਮ ਗਿਆਨ ਅਲੱਗ ਬ੍ਰਿਤੀ ਬਟੇਰੇ।
ਇਸੇ ਤੇ ਵੱਡਾ ਕੰਮ ਹੈ ਬ੍ਰਹਮ ਗਿਆਨ ਪ੍ਰਾਪਤ ਕਰਨਾ, ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ, ਆਪਣੀ ਬਿਰਤੀ ਨੂੰ ਅੰਤਰਮੁਖੀ ਕਰਕੇ, ਭਗਤੀ ਸਹਿਤ ਗਿਆਨ ਪ੍ਰਾਪਤ ਕਰਕੇ ਆਤਮ ਗਿਆਨੀ ਬਣਨਾ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਾਰਗ ਹੈ।
ਸੁਣ ਉਲਮਾਉਲੋਂ ਪੁਨਾ ਬਖਾਨੇ।
ਜਦੋਂ ਬਾਬਾ ਰਾਮ ਰਾਜ ਦੇ ਬਚਨ ਸੁਣੇ ਤੇ ਮੌਲਵੀ ਜਿਹੜਾ ਮਤਸਬੀ ਸੀ ਈਰਖਾ ਕਰਨ ਵਾਲਾ ਅੱਗਿਓਂ ਬੋਲਿਆ,
ਇਹ ਤਾਂ ਬਾਤ ਨਹੀਂ ਹਮ ਮਾਨੇ।
ਉਹ ਕਹਿਣ ਲੱਗਾ ਨਹੀਂ ਨਹੀਂ ਬਾਬਾ ਜੀ, ਇਹ ਨੀ ਤੁਹਾਡੀ ਗੱਲ ਮੰਨਦੇ। ਮੰਨਦੇ ਆ ਤੁਹਾਡੇ ਵਿਚ ਬੜੀਆਂ ਕਰਾਮਾਤਾਂ, ਤੁਹਾਡੇ ਬਚਨ ਜਿਹੜੇ ਪੂਰੇ ਹੁੰਦੇ ਸ਼ਕਤੀ ਹੈ, ਪਰ ਇਹ ਐਡਾ ਸੌਖਾ ਕੰਮ ਨੀ ਜਿੱਦਾਂ ਤੁਸੀਂ ਕਹਿਤਾ ਵੀ ਹੈ ਤਾਂ ਸੌਖਾ, ਪਰ ਸਿੱਖ ਕਰਦੇ ਨੀ, ਇਹ ਨੀ ਮੰਨਦੇ ਅਸੀਂ ਗੱਲ।
ਰਸਮ ਪਾਉਣ ਸਾਧੀ ਤੇ ਬਿਨਾ।
ਆ ਗਿਆ ਪਹਿਲਾਂ ਜਿੰਨਾ ਚਿਰ ਪਾਉਣ ਸਾਧੀ ਨਾ ਜਾਵੇ, ਅੱਖੇ ਅੰਗ ਨਾ ਜੋਗਦੇ ਆਉਂਦੇ ਹੋਣ, ਦਸਮ ਦਵਾਰ ਕਿਵੇਂ ਆਪਣੇ ਸਵਾਸਾਂ ਨੂੰ ਕੋਈ ਰੋਕ ਸਕਦਾ ਹੈ?
ਕਰੇ ਸਮਾਧ ਲਿਹ ਰਸ ਘਨਾ।
ਇਹ ਤੇ ਬਹੁਤ ਕਠਿਨ ਮਿਹਨਤ ਕਰਕੇ ਫਿਰ ਕਿਤੇ ਜਾ ਕੇ ਦਸਵੇਂ ਦਵਾਰ ਤੇ ਸਵਾਸ ਰੋਕਣੇ ਸਿੱਖਦਾ ਬੰਦਾ, ਤੇ ਫਿਰ ਉਹ ਆਨੰਦ ਪ੍ਰਾਪਤ ਕਰਦਾ ਹੈ।
ਮਹਾਂ ਕਠਿਨ ਇਹ ਨਹੀਂ ਸੁਖਾਲੇ।
ਇਹ ਜਿੰਨਾ ਸੌਖਾ ਤੁਸੀਂ ਆਖ ਦਿੱਤਾ, ਇੰਨਾ ਸੌਖਾ ਕੰਮ ਨੀ ਹੈ ਸਮਾਧੀ ਲਾਉਣੀ।
ਜਿਮ ਬਿਨ ਸਾਧਨ ਸਿੱਧ ਮਹਾਲੇ।
ਇਹ ਤੇ ਤੁਸੀਂ ਏਦਾਂ ਗੱਲ ਕਰ ਦਿੱਤੀ ਜਿਵੇਂ ਕਿਸੇ ਨੇ ਸਿੱਧੀ ਕੀਤੀ ਨਾ ਹੋਵੇ, ਤੇ ਉਵੇਂ ਆਖੇ ਜੀ ਮੇਰੇ ਕੋਲੇ ਸਿੱਧੀਆਂ ਨੇ। ਕਿਸੇ ਨੇ ਕੋਈ ਮਿਹਨਤ ਕੀਤੀ ਨਾ ਹੋਵੇ ਕੰਮ ਕਿਸੇ ਉੱਤੇ, ਤੇ ਆਖੇ ਮੈਂ ਕਾਰੀਗਰ ਹਾਂ ਇਸ ਕੰਮ ਦਾ।
ਕਹਿਓ ਨੌਰੰਗ ਕਹਿਓ ਸੁਣੋ ਗੁਰ ਨਾਨਕ ਦਾ।
ਜਦੋਂ ਮੌਲਵੀ ਨੇ ਏਦਾਂ ਤਰਕ ਮਾਰੀ ਤੇ ਫਿਰ ਸਤਸੰਗ ਜੀ ਔਰੰਗਜ਼ੇਬ ਬੋਲਿਆ ਬਾਬੇ ਰਾਮ ਰਾਏ ਵੱਲ ਨੂੰ ਮੂੰਹ ਕਰਕੇ,
ਕਹੇ ਸੱਚ ਹੈ ਕਠਿਨ ਬਿਲਾਂਦਾ।
ਆਖਿਆ ਬਾਬਾ ਜੀ ਇਹ ਗੱਲ ਤਾਂ ਮੈਂ ਵੀ ਮੌਲਵੀ ਦੀ ਸੱਚੀ ਸਮਝਦਾ, ਭਈ ਇਹ ਬਹੁਤ ਕਠਿਨ ਕੰਮ ਹੈ, ਐਵੇਂ ਏਡਾ ਸੌਖਾ ਨੀ ਕੰਮ ਸਮਾਧੀਆਂ ਲਾਉਣੀਆਂ।
ਜੀ ਤੁਮ ਪਾਉਣ ਲਈ ਤੂ ਸਾਧਾ।
ਤੇ ਜੇ ਤੁਸੀਂ ਸਮਾਧੀ ਲਾ ਸਕਦੇ ਜੇ ਤੁਸੀਂ ਕਹਿੰਦੇ ਜੇ ਬੜਾ ਸੌਖਾ ਕੰਮ ਹੈ, ਤੇ ਫਿਰ ਤੁਸੀਂ ਲਾ ਵੀ ਸਕਦੇ ਹੋਵੋਗੇ।
ਲਾਏ ਦਿਖਾਵੋ ਮੋਹੀ ਸਮਾਧਾ।
ਤੇ ਫਿਰ ਮੈਨੂੰ ਲਾ ਕੇ ਵਿਖਾ ਲਈ ਦਿਓ ਸਮਾਧੀ। ਤੁਸੀਂ ਕਹਿੰਦੇ ਜੀ ਅਸੀਂ ਕਰਦੇ ਨੀ ਇਹ ਕੰਮ, ਕਿਉਂਕਿ ਗੁਰੂ ਸਾਹਿਬ ਜੀ ਦਾ ਜਿਹੜਾ ਰਸਤਾ ਉਹ ਭਗਤੀ ਸਹਿਤ ਗਿਆਨ ਦਾ ਮਾਰਗ ਹੈ, ਉਵੇਂ ਕੋਈ ਔਖਾ ਕੰਮ ਨੀ। ਤੇ ਜੇ ਔਖਾ ਕੰਮ ਨੀ ਫਿਰ ਲਾ ਕੇ ਵਿਖਾਲ ਦਿਓ।
ਹੁਣ ਤਾਂ ਮਨ ਸੱਚ ਬਾਚੇ।
ਫਿਰ ਕੋਈ ਲੜਾਈ ਰਹਿ ਨੀ ਜਾਂਦੀ, ਫਿਰ ਸਾਰੇ ਆਪੇ ਸੱਚ ਮੰਨ ਲੈਣਗੇ ਵੀ ਤੁਸੀਂ ਸਮਾਧੀ ਲਾ ਲਈ ਹੈ।
ਬਿਨ ਦੇਖੇ ਜਾਨ ਕਹਿ ਕਾਚੇ।
ਬਿਨਾਂ ਦੇਖੇ ਤੋਂ ਤੇ ਸਾਰੇ ਤੁਹਾਨੂੰ ਝੂਠਾ ਹੀ ਸਮਝਣਗੇ ਵੀ ਕੱਚਾ ਹੀ ਬਚਨ ਕੀਤਾ ਤੁਸਾਂ।
ਸੁਣ ਸ੍ਰੀ ਰਾਮ ਰਾਏ ਬਚ ਭਾਗਾ।
ਅਰੰਗੇ ਦੀ ਇਹ ਤਰਕ ਸੁਣ ਕੇ ਸਾਧ ਸੰਗਤ ਜੀ ਬਾਬਾ ਰਾਮ ਰਾਏ ਜੀ ਨੇ ਬਚਨ ਕੀਤਾ ਹੈ,
ਜੇਕਰ ਤੁਮਰੇ ਇਹ ਅਵਲਾਕਾ,
ਆਖਿਆ ਚੰਗਾ ਬਾਦਸ਼ਾਹ ਜੇ ਤੇਰੇ ਮਨ ਵਿਚ ਇਹ ਇੱਛਾ ਹੈ ਤਾਂ
ਇੱਕ ਸਥਾਨ ਦੇਹੂ ਜੈ ਬੈਸੇ,
ਆਖਿਆ ਫਿਰ ਮੈਨੂੰ ਇਕਾਂਤ ਵਾਲਾ ਸਥਾਨ ਦੱਸ ਕੋਈ ਜਿੱਥੇ ਮੈਂ ਬੈਠਣਾ ਹੈ।
ਵਰਜੋ ਤਹਿ ਨਾ ਜਾਏ ਕੋ ਕੈਸੇ,
ਸਾਰਿਆਂ ਨੂੰ ਵਰਜਦੇ ਉੱਥੇ ਕੋਈ ਜਾਣਾ ਨੀ ਚਾਹੀਦਾ ਜਿੱਥੇ ਮੈਂ ਸਮਾਧੀ ਲਾ ਕੇ ਬੈਠਾਂਗਾ।
ਜਾਵਦ ਰਹਿ ਸਮਾਧ ਲਗਾਏ,
ਜਦੋਂ ਤੱਕ ਮੇਰੀ ਸਮਾਧੀ ਲੱਗੀ ਰਹੇਗੀ,
ਨਰ ਬੈਠੇ ਨਦਰ ਪਰ ਚੌਕਸਾਏ,
ਓਨੀ ਦੇਰ ਦਰਵਾਜੇ ਤੇ ਪਹਿਰਾ ਚਾਹੀਦਾ ਵੀ ਕੋਈ ਅੰਦਰ ਨਾ ਆਵੇ, ਕਿਸੇ ਤਰ੍ਹਾਂ ਦਾ ਖੜਕਾ ਨਾ ਹੋਵੇ।
ਕਿਉਂ ਸ਼ਬਦ ਨਾ ਤਿਸ ਥਲ ਜਾਏ,
ਕਹਿੰਦੇ ਕਿਉਂ ਸ਼ਬਦ ਨਾ ਕਿਸ ਥਲ, ਕਿਸੇ ਤਰ੍ਹਾਂ ਦਾ ਵੀ ਖੜਕਾ ਮੇਰੇ ਕੰਨਾਂ ਤੱਕ ਨਹੀਂ ਪਹੁੰਚਣਾ ਚਾਹੀਦਾ। ਇੰਨੀ ਇਕਾਂਤ ਚਾਹੀਦੀ, ਮੈਨੂੰ ਦੱਸੋ ਕਿਹੜਾ ਥਾਂ ਹੈ।
ਰਹਿ ਇਕਾਂਤ ਪਾਉਣ ਠਹਿਰਾਏ,
ਮੈਂ ਦਸਵੇਂ ਦਵਾਰ ਵਿਚ ਤੈਨੂੰ ਪਾਉਣ ਆਪਣੀ ਠਹਿਰਾ ਕੇ ਆਪਣੇ ਸਵਾਸ ਜਿਹੜੇ ਨੇ ਰੋਕ ਕੇ ਦੱਸਦਾ ਹਾਂ।
ਸੁਣਤ ਸ਼ਾਹੇ ਨੇ ਸੁੰਦਰ ਪਾਉਣ,
ਕਹਿੰਦੇ ਨੇ ਸੁਣਦਿਆਂ ਸਾਰੀ ਸਾਧ ਸੰਗਤ ਜੀ ਇੱਕ ਬਹੁਤ ਸੋਹਣਾ ਸਥਾਨ ਜਿਹੜਾ ਕਿਲੇ ਦੇ ਅੰਦਰ ਸੀ, ਬਾਦਸ਼ਾਹ ਨੇ ਉਹਦੇ ਵੱਲੇ ਇਸ਼ਾਰਾ ਕੀਤਾ।
ਨਾ ਇਸ ਥਲ ਗਮਨੇ ਕੌਣ,
ਉਸੇ ਵੇਲੇ ਆਪਣੇ ਸੈਨਾਪਤੀਆਂ ਨੂੰ ਆਖਿਆ ਭਾਈ ਉਹ ਥਾਂ ਜਿਹੜਾ ਉਹ ਬਾਬੇ ਦੇ ਬੈਠਣ ਵਾਸਤੇ ਜੀ, ਉੱਥੇ ਕੋਈ ਨਾ ਜਾਵੇ ਬਿਨਾ ਪੁੱਛੇ ਤੋਂ।
ਤਾਂ ਜਾਏ ਕਰ ਕੀਨ ਸਿਆਸਨ,
ਆਖਿਆ ਉੱਥੇ ਜਾ ਕੇ ਆਪਣਾ ਆਸਣ ਲਾ ਲਓ ਬਾਬਾ ਰਾਮ ਰਾਏ ਜੀ ਤੁਸੀਂ।
ਨੇਤਰ ਮੂੰਦ ਕੇ ਪਿੱਖ ਪਵਨ ਆਸਣ,
ਤੇ ਫੇਰ ਪਵਨ ਆਸਣ ਹੋ ਕੇ ਸਾਨੂੰ ਵਿਖਾ ਲਓ ਤੁਸੀਂ ਕਿਵੇਂ ਦਸਵੇਂ ਦਵਾਰ ਵਿਚ ਸਵਾਸ ਰੋਕਦੇ ਹੋ।
ਦਸਵੇਂ ਦਵਾਰ ਪਾਉਣ ਠਹਿਰਾਏ,
ਉੱਥੇ ਫਿਰ ਦਸਵੇਂ ਦਵਾਰ ਵਿਚ ਪਾਉਣ ਤੁਸੀਂ ਠਹਿਰਾਓ, ਅਸੀਂ ਦੇਖਾਂਗੇ ਸਾਰੇ ਜਾਣੇ।
ਲੱਗੀ ਸਮਾਧ ਅੰਗ ਨਾ ਕਸਾਏ,
ਤੇ ਬਾਬਾ ਰਾਮ ਰਾਏ ਜੀ ਉਸੇ ਵੇਲੇ ਸਾਧ ਸੰਗਤ ਜੀ ਉੱਠੇ ਤੇ ਜਿੱਥੇ ਇਸ਼ਾਰਾ ਕੀਤਾ ਸੀ ਔਰੰਗਜ਼ੇਬ ਨੇ ਉੱਥੇ ਜਾ ਕੇ ਚੌਂਕੜਾ ਮਾਰ ਲਿਆ। ਇਕਦਮ ਹੀ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਜਿਹੜੇ ਸਵਾਸ ਸਨ ਦਸਵੇਂ ਦਵਾਰ ਵਿਚ ਚਾੜ ਲਏ ਹਨ।
ਸਭ ਉਲਮਾਉਣ ਜਾਏ ਸੋ ਪਰਖਿਓ,
ਕਹਿੰਦੇ ਸਭ ਮੌਲਵੀਆਂ ਨੇ ਸਾਧ ਸੰਗਤ ਜੀ ਨੇੜੇ ਜਾ ਕੇ ਵੇਖਿਆ ਭਾਈ ਇਹ ਵਾਕਿਆ ਸਮਾਧੀ ਲੱਗੀ ਆ ਕਿ ਉਵੇਂ ਅੱਖਾਂ ਮੀਟ ਕੇ ਬੈਠਾ ਹੈ।
ਨੌਰੰਗ ਹੀਰ ਚੱਲ ਕੋ ਹਰ ਕਿਓ,
ਨਰੰਗਾ ਵੀ ਸਾਧ ਸੰਗਤ ਜੀ ਗਿਆ ਦੱਬੇ ਪੈਰੀ, ਦੇਖਿਆ ਚੰਗੀ ਤਰ੍ਹਾਂ ਵੀ ਸਰੀਰ ਦੀ ਤੇ ਸੋਧੀ ਕੋਈ ਨੀ, ਬੜਾ ਫਿਰ ਸਾਧ ਸੰਗਤ ਹੈਰਾਨ ਹੋਇਆ ਹੋਵੇ।
ਪੰਜ ਦਿਵਸ ਇੱਕ ਆਸਣ ਰਹੇ,
ਕਹਿੰਦੇ ਨੇ ਪੰਜ ਦਿਨ ਤੇ ਪੰਜ ਰਾਤਾਂ ਬਾਬਾ ਰਾਮ ਰਾਏ ਜੀ ਇੱਕੋ ਚੌਂਕੜੇ ਤੇ ਬੈਠੇ ਰਹੇ ਉਸੇ ਤਰ੍ਹਾਂ ਹੀ।
ਲੱਗੀ ਸਮਾਧ ਜੋਗ ਰਸ ਲਹੇ,
ਕਹਿੰਦੇ ਇੱਕ ਰਸ ਫੁਰ ਸਮਾਧੀ ਲੱਗੀ ਰਹੀ, ਐਸਾ ਜੋਗ ਦਾ ਰਸ ਮਾਣਿਆ ਹੈ।
ਦਵੈਸ਼ੀ ਦੇਖ ਦੇਖ ਦੁਖਦਾ ਹੈ,
ਜਿਹੜੇ ਹੀਰ ਖਾਲੂ ਸਨ ਜਿਨ੍ਹਾਂ ਤਰਕਾਂ ਕੀਤੀਆਂ ਸਨ ਦੇਖ ਦੇਖ ਕੇ ਬੜੇ ਦੁਖੀ ਹੋਏ ਹਨ।
ਮਿੱਤਰਨ ਕੇ ਆਨੰਦ ਉਸ਼ਾ ਹੈ,
ਪਰ ਜਿਹੜੇ ਸਾਧ ਸੰਗਤ ਜੀ ਸ਼ਰਧਾਲੂ ਸਨ ਗੁਰੂ ਘਰ ਦੇ, ਉਹਨਾਂ ਨੇ ਮਹਾਰਾਜ ਦੇ ਦਰ ਘਰ ਦੀ ਵਡਿਆਈ ਹੁੰਦੀ ਦੇਖ ਕੇ ਬੜਾ ਆਨੰਦ ਮਾਣਿਆ ਹੈ।
ਖਸ਼ਟਮ ਬਾਸਰ ਨਿਕਸੀ ਬੈਨ,
ਕਹਿੰਦੇ ਜਦੋਂ ਛੇਵਾਂ ਦਿਨ ਹੋਇਆ ਤੇ ਫਿਰ ਸਾਧ ਸੰਗਤ ਜੀ ਬਾਬਾ ਰਾਮ ਰਾਏ ਜੀ ਨੇ ਆਪਣੇ ਨੇਤਰ ਖੋਲੇ ਹਨ।
ਨਿਕਸੀ ਤਿਆਗੀ ਸ਼ਾਹ ਜੋ ਐਨ,
ਕਹਿੰਦੇ ਨੇ ਫਿਰ ਸਾਧ ਸੰਗਤ ਜੀ ਆਪਣੇ ਸਵਾਸ ਥੱਲੇ ਲਿਆਂਦੇ ਤੇ ਉਹ ਜਗ੍ਹਾ ਤਿਆਗੀ, ਆਪਣਾ ਚੌਂਕੜਾ ਖੋਲਿਆ ਛੇਵੇਂ ਦਿਨ ਜਾ ਕੇ।
ਨਿਜ ਡੇਰੀ ਮੈਂ ਆਨ ਬਿਰਾਜੇ,
ਜਿੱਦਾਂ ਉੱਥੋਂ ਉੱਠ ਕੇ ਸਾਧ ਸੰਗਤ ਜੀ ਫਿਰ ਬਾਬਾ ਰਾਮ ਰਾਏ ਜੀ ਆਪਣੇ ਡੇਰੇ ਆ ਗਏ ਹਨ।
ਮੰਦਮਤੀ ਦਵੈਸ਼ੀ ਗਨ ਲਾਜੇ,
ਜਿਹੜੇ ਮੰਦੀ ਮਤ ਵਾਲੇ ਈਰਖਾ ਕਰਨ ਵਾਲੇ ਸਨ ਦਵੈਸ਼ ਦੀ ਅੱਗ ਵਿੱਚ ਸਾਧ ਸੰਗਤ ਜੀ ਉਹ ਬਹੁਤ ਸੜੇ। ਇਹ ਬਾਬੇ ਰਾਮ ਰਾਏ ਨੇ ਸਾਧ ਸੰਗਤ ਜੀ ਬਿਲਕੁਲ ਸੱਚਾ ਬਚਨ ਆਖਿਆ ਸੀ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਮਾਰਗ ਸਾਧ ਸੰਗਤ ਜੀ ਉਹ ਭਗਤੀ ਸਾਹਿਤ ਯੋਗ ਦਾ ਮਾਰਗ ਹੈ, ਉਹ ਕੱਲਾ ਖੁਸ਼ਕ ਯੋਗ ਤੇ ਦਸਵੇਂ ਦਵਾਰ ਨੂੰ ਸਾਧ ਸੰਗਤ ਜੀ ਖੋਲ ਕੇ ਉਮਰਾਂ ਲੰਮੀਆਂ ਕਰਨੀਆਂ, ਉਹਦੇ ਚ ਸਵਾਸ ਚੜਾਉਣੇ, ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਫਿਰ ਲੋਕਾਂ ਤੇ ਪੂਜਾ ਕਰਵਾਉਣੀ, ਇਹ ਮਹਾਰਾਜ ਦਾ ਮਾਰਗ ਨਹੀਂ। ਇਸ ਪਾਸਿਓ ਮਹਾਰਾਜ ਨੇ ਸਿੱਧਾ ਨੂੰ ਸਾਧ ਸੰਗਤ ਜੀ ਵਰਜਿਆ ਸੀ ਭਈ ਇਹ ਤੁਸੀਂ ਕਿਹੜਾ, ਭਾਈ ਗੁਰਦਾਸ ਜੀ ਨੇ ਲਿਖਿਆ ਸ਼ਿਧ ਛੱਪ ਬੈਠੇ ਪਰਬਤੀ, ਪਰਬਤਾਂ ਤੇ ਜਾ ਕੇ ਸਮਾਧੀਆਂ ਲਾ ਲੈਣੀਆਂ, ਉਮਰਾਂ ਲੰਮੀਆਂ ਕਰਨੀਆਂ, ਫਿਰ ਇੱਕ ਵਾਰੀ ਸਾਲ ਚ ਥੱਲੇ ਉਤਰਨਾ, ਲੋਕਾਂ ਨੂੰ ਦੋ ਚਾਰ ਕਰਾਮਾਤਾਂ ਵਿਖਾਉਣੀਆਂ, ਪੂਜਾ ਕਰਵਾ ਲੈਣੀ। ਇਸੇ ਕੰਮ ਤੋਂ ਹੀ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਸਾਧ ਸੰਗਤ ਜੀ ਉਹਨਾਂ ਨੂੰ ਵਰਜਿਆ ਸੀ ਵੀ ਜੇ ਥੋੜੀ ਬਹੁਤੀ ਕਲਾ ਹਾਸਲ ਕੀਤੀ, ਜੇ ਮਿਹਨਤ ਕਰਕੇ ਤੇ ਸੰਸਾਰ ਨੂੰ ਕੋਈ ਸਿੱਧਾ ਰਸਤਾ ਦੱਸੋ, ਸਾਲ ਚ ਇੱਕ ਵਾਰੀ ਥੱਲੇ ਉਤਰ ਕੇ ਚਾਰ ਕਰਾਮਾਤਾਂ ਵਿਖਾਉਣੀਆਂ, ਆਪਣੀ ਪੂਜਾ ਕਰਵਾਉਣੀ, ਇਹ ਕਿੱਧਰ ਦਾ ਰਸਤਾ? ਮਹਾਰਾਜ ਨੇ ਜਿਹੜਾ ਮਾਰਗ ਸਾਧ ਸੰਗਤ ਜੀ ਦਿੱਤਾ ਉਹ ਹੈ ਪ੍ਰੇਮਾ ਭਗਤੀ ਕਰਨੀ, ਭਗਤੀ ਸਾਹਿਤ ਗਿਆਨ ਦਾ ਮਾਰਗ ਹੈ। ਪਹਿਲਾਂ ਗੁਰੂ ਦੇ ਦਾਸ ਤੇ ਆਣ ਕੇ ਮਹਾਰਾਜ ਤੋਂ ਸਾਧ ਸੰਗਤ ਜੀ ਨਾਮ ਦੀ ਬਖਸ਼ਿਸ਼ ਲੈਣੀ, ਫਿਰ ਉਸ ਨਾਮ ਦੀ ਕਮਾਈ ਕਰਨੀ, ਫਿਰ ਜਿੰਨੀ ਕੋਈ ਸਾਧ ਸੰਗਤ ਜੀ ਘਾਲਣਾ ਘਾਲ ਸਕਦਾ ਉਹਦੇ ਅਨੁਸਾਰ ਉਹਨੂੰ ਗਿਆਨ ਦੀ ਪ੍ਰਾਪਤੀ ਹੋਣੀ, ਤੇ ਫਿਰ ਉਹਦੇ ਵਿੱਚ ਉਹਨੇ ਬ੍ਰਹਮਾਨੰਦ ਦਾ ਰਸ ਮੰਨਣਾ। ਜਿਹੜੇ ਗੁਰੂ ਕੇ ਸਿੱਖ ਸਾਧ ਸੰਗਤ ਜੀ ਸਿਮਰਨ ਕਰਨ ਵਾਲੇ ਨੇ ਉਹ ਜਦੋਂ ਚੌਂਕੜਾ ਮਾਰ ਕੇ ਬਹਿੰਦੇ ਆ, ਦ੍ਰਿੜ ਕੀਤੇ ਹੋਏ ਨਾਮ ਦਾ ਜਦੋਂ ਅਭਿਆਸ ਕਰਦੇ ਆ, ਤੇ ਫਿਰ ਜਿਹੜੀ ਸਮਾਧੀ ਸਾਧ ਸੰਗਤ ਜੀ ਦਸਵੇਂ ਦਵਾਰ ਤੇ ਸਵਾਸਾਂ ਨੂੰ ਰੋਕ ਕੇ ਕੋਈ ਅਫੁਰ ਸਮਾਧੀ ਉਹਨੂੰ ਕਹਿ ਕੇ ਆਨੰਦ ਮਾਣਦਾ, ਉਹਦੇ ਨਾਲੋਂ ਇਹ ਕਿਤੇ ਵੱਧ ਰਸ ਹੈ ਬ੍ਰਹਮਾਨੰਦ ਦਾ। ਵਿਦਵਾਨਾਂ ਲਿਖਿਆ ਉਹ ਕਹਿੰਦੇ ਨੇ ਵਿਸ਼ਿਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਬਾਸ਼ਨਾ ਨਾਸ। ਕਈ ਤਰ੍ਹਾਂ ਦੇ ਆਨੰਦ ਨੇ ਸਾਧ ਸੰਗਤ ਜੀ, ਕੋਈ ਤ੍ਰਾਟਕ ਕਰਕੇ ਆਨੰਦ ਲੈਂਦਾ, ਕੋਈ ਸਮਾਧੀ ਲਾ ਲੈਂਦਾ, ਕੋਈ ਦਸਵੇਂ ਦਵਾਰ ਨੂੰ ਖੋਲਣ ਦੇ ਚੱਕਰ ਚ ਸਾਰੀ ਉਮਰ ਬਤੀਤ ਕਰ ਦਿੰਦਾ। ਪਰ ਜਿਹੜਾ ਮਹਾਰਾਜ ਨੇ ਮਾਰਗ ਦੱਸਿਆ ਸਾਧ ਸੰਗਤ ਜੀ, ਇਹਦੇ ਵਿੱਚ ਇਹ ਭਗਤੀ ਯੋਗ ਦਾ ਸਿੱਧਾ ਮਾਰਗ ਹੈ। ਸਤ ਸੰਗਤ ਕਰਨੀ, ਸੇਵਾ ਕਰਨੀ, ਸਿਮਰਨ ਕਰਨਾ ਤੇ ਸੁਰਤ ਨੂੰ ਸਾਧ ਸੰਗਤ ਦੀ ਸ਼ਬਦ ਨਾਲ ਜੋੜਨ ਦਾ ਅਭਿਆਸ ਕਰਨਾ, ਇਹ ਸਭ ਤੋਂ ਵੱਡੀ ਸਮਾਧੀ ਹੈ ਇੱਥੇ। ਕਿਉਂਕਿ ਜੇ ਸਮਾਧੀ ਲਾਉਣੀ ਕੋਈ ਸਿੱਖ ਵੀ ਜਾਵੇ, ਯੋਗ ਦੇ ਪਹਿਲਾਂ 8 ਅੰਗ ਸਿੱਖੇ, ਫਿਰ ਸਮਾਧੀ ਲਾਉਣ ਲੱਗ ਪਵੇ, ਫਿਰ ਉਹਦਾ 10ਵਾਂ ਦਵਾਰ ਖੁੱਲ ਵੀ ਜਾਵੇ ਤੇ ਖੁੱਲੇ 10ਵੇਂ ਦਵਾਰ ਵਾਲੇ ਦਾ ਵੀ ਮਨ ਸਾਧ ਸੰਗਤ ਜੀ ਨਿਰਮਲ ਰਹੇ, ਇਸ ਗੱਲ ਦੀ ਕੋਈ ਗਰੰਟੀ ਨਹੀਂ। ਹਜ਼ੂਰ ਕਹਿੰਦੇ ਨੇ ਮਨ ਨਿਰਮਲ ਨਹੀਂ 10ਵੇਂ ਦਵਾਰ, 10ਵੇਂ ਦਵਾਰ ਗਏ ਹੋਏ ਬੰਦੇ ਦਾ ਵੀ ਮਨ ਸਾਧ ਸੰਗਤ ਜੀ ਫਿਰ ਮੰਦ ਫੁਰਨੇ ਉਠਾ ਸਕਦਾ। ਮਨ ਦੀ ਮਲੀਨਤਾ ਜਿਹੜੀ ਆ ਉਸੇ ਤਰ੍ਹਾਂ ਹੀ ਰਹੇਗੀ ਜਿਵੇਂ ਪਹਿਲਾਂ ਸੀ 10ਵੇਂ ਦਵਾਰ ਖੁੱਲਣ ਤੋਂ। 10ਵੇਂ ਦਵਾਰ ਖੁੱਲੇ ਤੋਂ ਵੀ ਏਦਾਂ ਹੀ ਹੁੰਦਾ। ਮਹਾਰਾਜ ਨੇ ਸਾਧ ਸੰਗਤ ਜੀ ਇਹ ਮੰਜ਼ਿਲ ਨਹੀਂ ਦੱਸੀ ਵੀ 10ਵਾਂ ਦਵਾਰ ਖੋਲਣਾ ਜਾਂ ਉਮਰ ਲੰਮੀ ਕਰਨੀ ਜਾਂ ਫਿਰ ਇਹ ਅਫੁਰ ਸਮਾਧੀ ਲਾ ਕੇ ਦੱਸਣੀ। ਗੁਰਮਤਿ ਦਾ ਮਾਰਗ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਭਗਤੀ ਸਹਿਤ ਗਿਆਨ ਨੂੰ ਪ੍ਰਾਪਤ ਕਰਨ ਦਾ ਮਾਰਗ ਹੈ। ਉਹ ਬਾਬਾ ਰਾਮ ਰਾਏ ਜੀ ਨੇ ਬਚਨ ਕੀਤੇ ਉਹਨਾਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਸਾਧ ਸੰਗਤ ਜੀ ਉਵੇਂ 5 ਦਿਨ ਦੀ ਸਮਾਧੀ ਲਾ ਕੇ ਵਿਖਾਲ ਦਿੱਤੀ ਵੀ ਇਹ ਕੋਈ ਔਖਾ ਕੰਮ ਨਹੀਂ, ਸਿੱਖ ਚਾਹਵੇ ਤੇ ਲਾ ਸਕਦਾ ਹੈ, ਉਹਦੇ ਲਈ ਕੋਈ ਔਖਾ। ਜਿਹੜਾ ਅਭਿਆਸੀ ਆ, ਪਰ ਸਾਰੇ ਨਹੀਂ, ਜਿਹੜਾ ਅਭਿਆਸੀ ਆ ਉਹ ਚਾਹਵੇ ਤੇ ਲਾ ਸਕਦਾ ਹੈ, ਪਰ ਉਹ ਕਹਿੰਦਾ ਅਸੀਂ ਲਾਉਂਦੇ ਨਹੀਂ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਇਹ ਮਾਰਗ ਨਹੀਂ ਦੱਸਿਆ। ਮਹਾਰਾਜ ਦਾ ਮਾਰਗ ਤੇ ਭਗਤੀ ਕਰਨੀ ਫਿਰ ਗਿਆਨ ਪ੍ਰਾਪਤ ਕਰਨਾ ਹੈ।
ਇੱਕ ਦਿਨ ਚੜਨਾ ਰੰਗ ਚਲਿਓ,
ਇੱਕ ਦਿਨ ਕਹਿੰਦੇ ਫਿਰ ਸਾਧ ਸੰਗਤ ਜੀ ਨਿਰੰਗਾ ਚੜ ਕੇ ਕਿਸੇ ਪਾਸੇ ਤੁਰਿਆ ਹੈ।
ਅਸ ਅਰੂੜ ਹੋਇਆ ਗੁਰ ਸੁੱਤ ਮਿਲਿਓ,
ਤੇ ਘੋੜੇ ਆਪਣੇ ਤੇ ਚੜ ਕੇ ਸਾਧ ਸੰਗਤ ਜੀ ਬਾਬੇ ਰਾਮ ਰਾਏ ਦੇ ਡੇਰੇ ਗਿਆ ਤੇ ਉੱਥੋਂ ਉਹਨਾਂ ਨੂੰ ਨਾਲ ਲੈ ਲਿਆ ਹੈ।
ਅਦਕ ਸਮਾਜ ਸੰਗ ਨਹਿ ਲੀਨਾ,
ਕਹਿੰਦੇ ਬਹੁਤੀ ਜਾਦੀ ਉਸ ਦਿਨ ਉਹਨੇ ਆਪਣੀ ਫੌਜ ਨੀ ਨਾਲ ਲਈ।
ਦੋਨੋਂ ਵਹਿਰ ਪਿਆਨੋ ਕੀਨਾ,
ਦੋਵੇਂ ਜਾਣੇ ਘੋੜਿਆਂ ਤੇ ਚੜ ਗਏ ਨੇ ਬਾਬਾ ਰਾਮ ਰਾਏ, ਇੱਕ ਘੋੜੇ ਤੇ ਇੱਕ ਘੋੜੇ ਤੇ ਸਾਧ ਸੰਗਤ ਜੀ ਔਰੰਗਜ਼ੇਬ ਤੇ ਤੁਰ ਪਏ ਹਨ।
ਚੜ ਤੁਰੰਗਨ ਬਹਿਰ ਪੁਲਾਵੇ,
ਕਹਿੰਦੇ ਨੇ ਉਹ ਸਾਧ ਸੰਗਤ ਬਾਹਰ ਨੂੰ ਗਏ ਨੇ, ਘੋੜਿਆਂ ਤੇ ਗੱਲਾਂ ਬਾਤਾਂ ਕਰਦੇ ਜਾਂਦੇ ਹਨ।
ਕਰੇ ਤੇਜ ਹਰ ਤੁੰਗ ਕੁਦਾਵੇ,
ਕਦੀ ਤੇਜ ਕਰ ਲੈਂਦੇ ਆ, ਕਦੀ ਹੌਲੀ ਕਰ ਲੈਂਦੇ ਹਨ ਘੋੜੇ ਨੂੰ।
ਬਾਤਨ ਕੀ ਰਸ ਢਲੇ ਮਹਾਨੇ,
ਏਦਾਂ ਗੱਲਾਂ ਬਾਤਾਂ ਦੇ ਰਸ ਵਿਚ ਸਾਧ ਸੰਗਤ ਜੀ ਗਵਾਚ ਗਏ, ਭਾਵ ਰਸ ਵਾਲੀਆਂ ਗੱਲਾਂ ਕਰਨ ਲੱਗ ਪਏ।
ਬਿਨ ਜਾਣੇ ਹੀ ਦੂਰ ਪਿਆਨੇ,
ਏਦਾਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਨੂੰ ਪਤਾ ਹੀ ਨਾ ਲੱਗਾ ਕਿੰਨੀ ਦੂਰ ਨਿਕਲ ਆਏ ਹਨ।
ਜਮਨਾ ਤੀਰ ਤੀਰ ਚੱਲ ਗਏ,
ਏਦਾਂ ਚੱਲਦੇ ਚੱਲਦੇ ਜਮਨਾ ਨਦੀ ਦੇ ਕਿਨਾਰੇ ਤੇ ਪਹੁੰਚ ਗਏ ਹਨ।
ਰੁਚਰ ਸਥਾਨ ਬਿਲੋਕ ਦਭੇ,
ਜਮਨਾ ਦਾ ਕਿਨਾਰਾ ਦੇਖਿਆ, ਬੜਾ ਸੁੰਦਰ ਸਥਾਨ ਸੀ।
ਬੋਰ ਸ਼ਾਹ ਨੇ ਤੁਰਾ ਪੁਲਾਇਓ,
ਕਹਿੰਦੇ ਉਹ ਸੁੰਦਰ ਥਾਂ ਦੇਖ ਕੇ ਰੰਗੇ ਨੇ ਸਾਧ ਸੰਗਤ ਜੀ ਆਪਣਾ ਘੋੜਾ ਭਜਾਇਆ ਇੱਕ ਵਾਰੀ ਜ਼ੋਰ ਨਾਲ।
ਦੇਖ ਸਮੀਰ ਸਮਾਨ ਤਵਾਇਓ,
ਤੇ ਕਹਿੰਦੇ ਨੇ ਹਵਾ ਨਾਲ ਗੱਲਾਂ ਕਰਨ ਲੱਗ ਪਿਆ, ਇੰਨੀ ਤੇਜ਼ ਘੋੜਾ ਭੱਜਿਆ ਹੈ।
ਬਲੀ ਵਿਸਾਲ ਕਰੂ ਬਲ ਘੋਰੇ,
ਬਹੁਤਾ ਜਿਆਦਾ ਬਲੀ ਘੋੜਾ ਸੀ ਤੇ ਜਦੋਂ ਭਜਾਇਆ ਇੱਕ ਵਾਰੀ ਬੜੀ ਤੇਜ਼ੀ ਨਾਲ ਭਜਿਆ ਹੈ।
ਰੁਕ ਰਹੇ ਵੋ ਮੁਰਿਓ ਨਾ ਮੋਰੇ,
ਫਿਰ ਸਾਧ ਸੰਗਤ ਜੀ ਅਰੰਗਾ ਰੋਕਣਾ ਚਾਹੁੰਦਾ ਘੋੜੇ ਨੂੰ, ਪਰ ਘੋੜਾ ਮੂੰਹ ਜ਼ੋਰ ਹੋ ਗਿਆ, ਮੁੜ ਕੇ ਰੁਕਿਆ ਨਾ ਉਸ ਦੇ ਰੋਕਿਆ।
ਸਾਹੋ ਬੇਵਾਸ਼ ਹੋਇਆ ਚੜਿਓ ਸੁਜਾਵਤ,
ਕਹਿੰਦੇ ਬਹੁਤ ਜਿਆਦਾ ਬੇਵਾਸ ਹੋ ਗਿਆ, ਰੋਕਣਾ ਚਾਹੁੰਦਾ ਪਰ ਰੁਕਦਾ ਨੀ, ਹੁਣ ਘੋੜਾ ਭੱਜਿਆ ਜਾਂਦਾ ਆਪਣੀ ਮਰਜ਼ੀ ਨਾਲ ਹੀ।
ਕਰੋ ਪਾਏ ਇੰਜ ਤੋ ਉਤਲਾਵਤ,
ਕਹਿੰਦੇ ਖਿੱਚਦਾ ਉਹਦਾ ਕਾਜਾ ਬੜੇ ਜ਼ੋਰ ਨਾਲ ਉਪਾ ਕਰਦਾ ਰੋਕਣ ਦਾ, ਪਰ ਰੁਕਿਆ ਨਾ।
ਇਤਨੇ ਮੈਂ ਜਮਨਾ ਜਲ ਆਵਾ,
ਇੰਨੇ ਚਿਰ ਨੂੰ ਸਾਧ ਸੰਗਤ ਜੀ ਜਮਨਾ ਦਾ ਕਿਨਾਰਾ ਬਿਲਕੁਲ ਨੇੜੇ ਆ ਗਿਆ ਪਾਣੀ।
ਰੁਕਿਓ ਨਾ ਕੈਸੇ ਹੋ ਸਮੁਖ ਪਲਾਵਾ,
ਘੋੜਾ ਰੁਕਿਆ ਇਹਨਾਂ ਦਾ ਜਮਨਾ ਦੇ ਪਾਣੀ ਵਿਚ ਵੜ ਗਿਆ ਭੱਜ ਕੇ।
ਤ੍ਰਸਤ ਹੋਏ ਰੋਕਤ ਬਹੁ ਸ਼ਾਹੂ,
ਕਹਿੰਦੇ ਡਰੀ ਗਿਆ ਫਿਰ ਇਕਦਮ ਰੰਗਾ ਤੇ ਬਹੁਤ ਯਤਨ ਕੀਤਾ ਉਹਨੇ ਜ਼ੋਰ ਨਾਲ ਖਿੱਚੀਆਂ ਲਗਾਵਾਂ ਉਸ ਦੀਆਂ।
ਓਜ ਕਰ ਸਲਤਾ ਮਾਹੋ,
ਪਰ ਘੋੜਾ ਸਾਧ ਸੰਗਤ ਜੀ ਰੋਕਦਿਆਂ ਰੋਕਦਿਆਂ ਵੀ ਆਪਣੇ ਜ਼ੋਰ ਕਰਕੇ ਡੂੰਘੇ ਪਾਣੀ ਚ ਚਲਿਆ ਗਿਆ।
ਪ੍ਰਭਸ਼ੂ ਅਸ ਕੋ ਬਸ ਨਾ ਵਸਾਇਓ,
ਬਹੁਤ ਜਿਆਦਾ ਉਹਨੇ ਯਤਨ ਕੀਤਾ ਵੀ ਮੈਂ ਪਾਣੀ ਵਿਚ ਜਾਣ ਤੋਂ ਬਚ ਜਾ, ਪਰ ਕੋਈ ਵਸ ਨਾ ਚੱਲਿਆ।
ਰੁਕੂ ਜਾਏ ਜਲ ਮੈਂ ਨਾ ਪਲਾਇਓ,
ਜਦੋਂ ਘੋੜਾ ਚੰਗੀ ਤਰ੍ਹਾਂ ਪਾਣੀ ਵਿਚ ਚਲੇ ਗਿਆ ਫਿਰ ਉੱਥੇ ਜਾ ਕੇ ਆਪਣੀ ਮਰਜ਼ੀ ਨਾਲ ਰੁਕਿਆ। ਉਹ
ਸਗਲ ਸਮਾਜ ਭੇਜ ਕਰ ਗਯੋ,
ਸਾਰੇ ਬਸਤਰ ਆਦਿਕ ਸਾਧ ਸੰਗਤ ਜੀ ਰੰਗੇ ਦੇ ਭਿੱਜ ਗਏ ਹਨ ਤੇ ਡਰ ਆ ਗਿਆ ਵੀ ਹੁਣ ਡੁੱਬ ਜਾਵਾਂਗਾ।
ਸ਼ਸਤਰ ਬਸਤਰ ਕਛ ਬਚਤ ਨਾ ਵਹਿਓ,
ਸਭ ਸ਼ਸਤਰ ਬਸਤਰ ਜਿੰਨੇ ਇਹਦੇ ਕੋਲ ਸਨ ਸਾਰੇ ਭਿੱਜ ਗਏ।
ਬਹੁਤ ਮੂਲ ਕੋ ਜ਼ੀਨ ਵਿਗਾਰਾ,
ਕਹਿੰਦੇ ਬਹੁਤ ਕੀਮਤੀ ਇਹਨੇ ਬਸਤਰ ਪਾਏ ਸਨ, ਹੋਰ ਸਾਰੀ ਤਿਆਰੀ ਵਧੀਆ ਕੀਤੀ ਸੀ ਪਰ ਸਾਰਾ ਕੁਝ ਨਾਸ਼ ਹੋ ਗਿਆ।
ਇੱਕ ਵਾਰ ਜਲ ਨਿਮਗਨ ਕਰ ਸਾਰਾ,
ਕਹਿੰਦੇ ਨੇ ਇੱਕ ਵਾਰੀ ਤੇ ਇਹਨੂੰ ਐਂ ਲੱਗਾ ਵੀ ਇਹ ਜਲ ਮੇਰੀ ਮੌਤ ਹੀ ਬਣ ਜਾਵੇਗਾ।
ਬਹੁ ਬਲ ਤੇ ਬਾਹਰ ਨਿਕਸਾਇਓ,
ਜਦੋਂ ਘੋੜਾ ਰੁਕ ਗਿਆ ਤੇ ਫਿਰ ਬੜੇ ਯਤਨ ਨਾਲ ਬਲ ਕਰਕੇ ਸਾਧ ਸੰਗਤ ਜੀ ਇਹਨੇ ਬਾਹਰ ਲਿਆਂਦਾ ਉਹਨੂੰ ਕੰਢੇ ਤੇ।
ਬਾਬ ਸ਼੍ਰੀ ਰਾਮ ਰਾਏ ਟਿਕ ਆਇਓ,
ਇੱਦਾਂ ਡਰਿਆ ਡਰਿਆ ਫਿਰ ਸਾਧ ਸੰਗਤ ਜੀ ਲੈ ਕੇ ਆਪਣੇ ਘੋੜੇ ਨੂੰ ਬਾਬੇ ਰਾਮ ਰਾਏ ਕੋਲੇ ਆਇਆ ਹੈ।
ਚੱਕਰਤ ਚਿੱਤ ਭੈ ਕਰ ਬਜ ਭਾਗਿਓ,
ਕਹਿੰਦੇ ਭੈ ਕਰਕੇ ਸਾਧ ਸੰਗਤ ਜੀ ਦਾ ਰੰਗ ਉੱਡਿਆ ਹੋਇਆ ਤੇ ਬੜਾ ਹੈਰਾਨ ਹੈ ਤੇ ਇੱਦਾਂ ਆਣ ਕੇ ਆਖਿਆ ਬਾਬੇ ਰਾਮ ਰਾਏ ਨੂੰ,
ਆਜ ਖੁਦਾਈ ਹੱਥ ਦੇ ਰੱਖਿਓ,
ਆਖਿਆ ਬਾਬਾ ਜੀ ਅੱਜ ਤੇ ਖੁਦਾ ਨੇ ਹੱਥ ਦੇ ਕੇ ਰੱਖ ਲਿਆ ਜੇ ਨਹੀਂ ਤੇ ਚੱਲਿਆ ਸਾਂ।
ਨਾਹੀਂ ਤਾਂ ਜਾਤ ਜੀ ਬੜ ਜਲ ਮਾਹੇ,
ਜੇ ਥੋੜਾ ਕੁ ਹੋਰ ਅੱਗੇ ਚੱਲਿਆ ਜਾਂਦਾ ਤੇ ਮੌਤ ਸੀ ਅੱਜ ਮੇਰੀ,
ਤਾਂ ਉਵਾਰ ਹੋ ਤਾਂ ਕਿਵੇਂ ਨਾਹੇ,
ਇਸੇ ਤਰ੍ਹਾਂ ਵੀ ਫਿਰ ਬਚਾ ਨੀ ਸੀ ਮੇਰਾ ਅੱਜ ਤਾਂ।
ਬੜੇ ਓਜ ਤੇ ਰੁਕ ਆਸ ਰਹੇ ਹੋ,
ਜ਼ੋਰ ਨਾਲ ਯਤਨ ਕਰਕੇ ਮੈਂ ਰੋਕਦਾ ਰਿਹਾ ਘੋੜੇ ਨੂੰ,
ਹੋਤ ਪ੍ਰਵੇਸ਼ ਤ੍ਰਾਸ ਬਹੁ ਲਹੇ ਹੋ,
ਪਰ ਫਿਰ ਵੀ ਰੁਕਿਆ ਨਾ, ਨਦੀ ਵਿਚ ਪ੍ਰਵੇਸ਼ ਕਰ ਗਿਆ ਤੇ ਜਦੋਂ ਪਾਣੀ ਚ ਵੜਿਆ ਇੱਕ ਵਾਰੀ ਤਾਂ ਮੇਰਾ ਰੰਗ ਉੱਡ ਗਿਆ, ਜਾਨ ਹੀ ਨਿਕਲ ਗਈ ਸੀ।
ਸਭ ਕੁਛ ਜਲ ਤੇ ਵਿਖੇ ਪਿਘੂਆ,
ਸਭ ਕੁਛ ਦੇਖੋ ਸਾਰੇ ਬਸਤਰ ਸ਼ਸਤਰ ਮੇਰੇ ਪਾਣੀ ਵਿਚ ਭਿੱਜ ਗਏ ਹਨ।
ਆਗੇ ਮੈਂ ਨਾ ਤ੍ਰਾਸ ਅਸ ਜੂਵਾ,
ਆਖਿਆ ਉਵੇਂ ਮੈਂ ਕਿਸੇ ਤੋਂ ਨੀ ਡਰਦਾ, ਅੱਜ ਤੱਕ ਮੈਂ ਕਦੀ ਡਰ ਨੀ ਸੀ ਮੰਨਿਆ ਕਿਸੇ ਦਾ।
ਤ੍ਰਾਸ ਨਹੀਂ ਮੁਝ ਅਪਰ ਸਥਾਲਤ,
ਕਦੀ ਵੀ ਕਿਸੇ ਥਾਂ ਤੋਂ ਮੈਨੂੰ ਡਰ ਨੀ ਸੀ ਆਇਆ ਅੱਜ ਤੱਕ।
ਸੰਕਟ ਚਿਤ ਪ੍ਰਵਰਤ ਜਲ ਤੇ,
ਬਸ ਇੱਕ ਅੱਜ ਮੈਨੂੰ ਸਾਹਮਣੇ ਮੌਤ ਦਿਸੀ ਤੇ ਅੱਜ ਪਾਣੀ ਤੋਂ ਡਰ ਬਹੁਤ ਆਇਆ ਮੈਨੂੰ।
ਤੁਮ ਆਪ ਕਿਰਪਾ ਕਰੋ ਨਿਜ ਐਸੇ,
ਆਖਿਆ ਬਾਬਾ ਜੀ ਤੁਸੀਂ ਅੱਜ ਇਸ ਤਰ੍ਹਾਂ ਦੀ ਕਿਰਪਾ ਕਰੋ,
ਪੈਨ ਪੈਨ ਕਰਬ ਨੀਰ ਤੇ ਜੈਸੇ,
ਜਿਸ ਕਰਕੇ ਪਾਣੀ ਦਾ ਵੀ ਮੇਰਾ ਡਰ ਲੱਥ ਜਾਵੇ, ਇਹੋ ਜੀ ਕਿਰਪਾ ਕਰੋ ਕੋਈ।
ਅਸ ਅਸ ਕੋ ਦੀਜੈ ਕਰ ਯਤਨ,
ਤੁਸੀਂ ਯਤਨ ਕਰੋ, ਤੁਹਾਡੇ ਤੇ ਵਚਨ ਪੂਰੇ ਹੁੰਦੇ ਆ, ਮੈਨੂੰ ਇਹੋ ਜਿਹਾ ਘੋੜਾ ਇੱਕ ਦੇਵੋ ਜੀ।
ਅਤਗੁਣ ਸਹਿਤ ਹੋਏ ਜਿਮ ਰਤਨ,
ਕਹਿੰਦੇ ਨੇ ਜਿਵੇਂ ਕੋਈ ਰਤਨ ਹੀ ਹੋਵੇ ਕੀਮਤੀ, ਏਦਾਂ ਘੋੜਿਆਂ ਦੀ ਨਸਲ ਵਿਚੋਂ ਕੀਮਤੀ ਹੋਵੇ ਉਹ।
ਜੋ ਜਲ ਪਰ ਤਰ ਤਾਹੇ ਸੁਖਾਰੇ,
ਜਿਹੜਾ ਪਾਣੀ ਉੱਤੇ ਤਰਨਾ ਜਾਣਦਾ ਹੋਵੇ ਤੇ ਅਸਵਾਰ ਨੂੰ ਭਿੱਜਣ ਨਾ ਦੇਵੇ।
ਨਾ ਪੀਜੈ ਉੱਪਰ ਅਸਵਾਰੇ,
ਆਪਣੇ ਅਸਵਾਰ ਨੂੰ ਭਿੱਜਣ ਨਾ ਦੇਵੇ, ਇਹਨਾਂ ਗੁਣ ਵਾਲਾ ਕੋਈ ਘੋੜਾ ਆਪਣੇ ਵਚਨ ਨਾਲ ਮੈਨੂੰ ਪ੍ਰਗਟ ਕਰਕੇ ਦੇਵੋ।
ਸ਼ੁਸ਼ਕੋ ਸਮਾਜ ਰਾਖ ਕਹਿ ਬਾਜ,
ਸਾਰੇ ਆਪਣੇ ਕੱਪੜਿਆਂ ਨੂੰ ਸ਼ਸਤਰਾਂ ਬਸਤਰਾਂ ਨੂੰ ਤੇ ਬਾਜ ਨੂੰ ਮੈਂ ਖੁਸ਼ਕ ਰੱਖ ਸਕਾਂ, ਪਾਣੀ ਤੋਂ ਭਿੱਜਣ ਤੋਂ ਬਚਾ ਸਕਾਂ, ਇਹੋ ਜਿਹੀ ਸਵਾਰੀ ਦਿਓ ਘੋੜੇ ਦੀ।
ਚਲੇ ਨਦੀ ਪਰ ਦੇਹੂ ਅਸ ਸਾਜ,
ਕਹਿੰਦੇ ਨੇ ਤੁਹਾਡੇ ਵਾਸਤੇ ਕੋਈ ਔਖਾ ਕੰਮ ਨਹੀਂ, ਤੁਸੀਂ ਬਚਨ ਕਰਨਾ ਤੇ ਏਦਾਂ ਹੋ ਜਾਣਾ ਹੈ।
ਤੁਮੇ ਨਾ ਦੁਰਲਭ ਇਹ ਕਸ਼ ਜਾਨਾ,
ਆਖਿਆ ਤੁਮੇ ਨਾ ਦੁਰਲਭ ਇਹ ਕਸ਼, ਤੁਹਾਡੇ ਵਾਸਤੇ ਕੋਈ ਦੁਰਲਭ ਗੱਲ ਨਹੀਂ ਹੈ, ਤੁਸੀਂ ਕਰ ਸਕਦੇ ਹੋ।
ਕੋਈ ਪ੍ਰਾਪਤ ਮੋਜ ਕਹੋ ਬਖਾਨਾ,
ਤੇ ਤੁਹਾਡੇ ਇੱਕ ਬਚਨ ਕਰਨ ਕਰਕੇ ਮੈਨੂੰ ਏਦਾਂ ਦਾ ਘੋੜਾ ਪ੍ਰਾਪਤ ਹੋ ਜਾਵੇਗਾ।
ਐਸੀ ਕੁਛ ਨਾ ਲਖੋ ਜਗ ਮਾਏ,
ਏਦਾਂ ਦੀ ਕੋਈ ਹੋਰ ਵਸਤੂ ਸੰਸਾਰ ਤੇ ਮੈਨੂੰ ਨਹੀਂ ਜਿਹੜੀ ਖੁਸ਼ੀ ਦੇ ਸਕਦੀ ਹੋਵੇ।
ਇਹ ਆਪ ਕੇ ਹੋਏ ਜੇ ਨਾਹੀਂ,
ਤੇ ਇਹੋ ਜਿਹਾ ਕੋਈ ਕੰਮ ਨੀ ਜਿਹੜਾ ਸੰਸਾਰ ਤੇ ਤੁਹਾਡੇ ਕਹੇ ਤੇ ਹੁੰਦਾ ਨਾ ਹੋਵੇ, ਤੁਸੀਂ ਇਹ ਮੇਰਾ ਕੰਮ ਕਰਦੇ ਹੋ ਮੈਨੂੰ ਬੜੀ ਖੁਸ਼ੀ ਹੋਵੇਗੀ।
ਅਸ ਨਿਸ਼ਚੈ ਮੇਰੇ ਮਨ ਮਹਾ,
ਇਸ ਤਰ੍ਹਾਂ ਮੇਰੇ ਮਨ ਵਿਚ ਨਿਸ਼ਚਾ ਹੈ ਵੀ ਤੁਸੀਂ ਕਰ ਸਕਦੇ ਜੇ।
ਪਤਿਆਵਨ ਕੀਨ ਸੂ ਜਹਾਂ ਕਹਾ,
ਕਿਉਂਕਿ ਮੈਂ ਕੋਈ ਇੱਕ ਵਾਰੀ ਨੀ ਹਜ਼ਾਰ ਵਾਰੀ ਤੁਹਾਡਾ ਪਤਿਆਵਾ ਲੈ ਚੁੱਕਾ ਹਾਂ।
ਸੁਣ ਸ੍ਰੀ ਰਾਮ ਰਾਏ ਹਰ ਖਾਏ,
ਪਰੰਗੇ ਦੀ ਗੱਲ ਸੁਣ ਕੇ ਬਾਬਾ ਰਾਮ ਰਾਏ ਜੀ ਪ੍ਰਸੰਨ ਹੋਏ।
ਕਹਿਓ ਜੀ ਸ਼ਰਧਾ ਇਮ ਉਪਜਾਏ,
ਆਖਿਆ ਚੰਗਾ ਬਾਦਸ਼ਾਹ ਜੇ ਤੇਰੀ ਸ਼ਰਧਾ ਏਦਾਂ ਹੀ ਹੈ ਤਾਂ।
ਤੋ ਤੁਰੰਗ ਪਾਵੋ ਦਰਿਆਏ,
ਫਿਰ ਤੈਨੂੰ ਅਸੀਂ ਦਰਿਆਈ ਘੋੜਾ ਦਿੰਦੇ ਹਾਂ।
ਪਰ ਨਦੀ ਜਲ ਸ਼ਹਿ ਨਾ ਸਕਾਏ,
ਉਹ ਇਉਂ ਨਦੀ ਤਰ ਕੇ ਪਾਰ ਕਰੇਗਾ, ਅਸਵਾਰ ਨੂੰ ਜਲ ਛੋਹ ਵੀ ਨਾ ਸਕੇਗਾ।
ਵਰਨ ਪੁਰੀ ਕੋ ਬਲੀ ਵਿਸਾਲਾ,
ਕਹਿੰਦੇ ਨੇ ਇਹੋ ਜਿਹਾ ਦਰਿਆਈ ਘੋੜਾ ਸਮਝ ਲਾ ਵੀ ਵਰਨ ਦੇਵਤੇ ਦੀ ਪੁਰੀ ਵਿਚੋਂ ਤੈਨੂੰ ਮੰਗਾ ਕੇ ਦਿੰਦੇ ਹਾਂ।
ਅਸ ਤੁਰੰਗ ਨਿਕਸੂ ਤਤਕਾਲਾ,
ਲੈ ਕੋਈ ਦੇਰ ਵਾਲਾ ਕੰਮ ਨਹੀਂ, ਹੁਣੇ ਦਿੰਦੇ ਤੈਨੂੰ ਇਹੋ ਜਿਹਾ ਘੋੜਾ।
ਚਲਤਾ ਜਲ ਤੇ ਆਵੋ ਬਾਹਰ,
ਉਹ ਨਦੀ ਦੇ ਜਲ ਤੋਂ ਬਾਹਰ ਆ ਜਾਵੇਗਾ।
ਸ਼ਾਹੂ ਚੜਾਵੂ ਹੋਈ ਕਰ ਯਾਰ,
ਜਿਵੇਂ ਕੋਈ ਨਦੀ ਚ ਵੜਿਆ ਹੀ ਨਾ ਹੋਵੇ, ਕਹਿੰਦੇ ਨੇ ਯਾਰ ਪ੍ਰਗਟ ਉੱਤੇ ਸਵਾਰੀ ਕਰਕੇ ਦੇਖ ਲਵੀ ਤੂੰ।
ਇਮ ਜਬ ਰਾਮ ਰਾਏ ਨੇ ਕਹਿਓ,
ਏਦਾਂ ਜਦੋਂ ਬਚਨ ਦੀ ਸਮਾਪਤੀ ਕੀਤੀ ਬਾਬੇ ਰਾਮ ਰਾਏ ਨੇ ਤਾਂ,
ਜਲ ਤੇ ਆਸੋ ਨਿਕਸੂ ਸਭ ਲਹਿਓ,
ਉਸੇ ਜਲ ਵਿਚੋਂ ਜਮੁਨਾ ਨਦੀ ਵਿਚੋਂ ਸਾਧ ਸੰਗਤ ਜੀ ਘੋੜਾ ਨਿਕਲ ਆਇਆ ਬਾਹਰ।
ਬਿਸਦ ਬਰਨ ਸੁੰਦਰ ਬਲ ਭਰਿਓ,
ਕਹਿੰਦੇ ਚਿੱਟਾ ਰੰਗ ਸੀ ਤੇ ਸਾਧ ਸੰਗਤ ਜੀ ਬਹੁਤ ਸੋਭਾ ਵਾਲਾ ਚੰਚਲ ਬਲ ਵਾਲਾ ਘੋੜਾ ਸੀ ਉਹ।
ਨਕਸ਼ ਤੇ ਜਨ ਸੰਚੈ ਢਰਿਓ,
ਨਕਸ਼ਿਸ਼ ਤੇ ਜਨ ਸੰਚੈ, ਜਿਵੇਂ ਸੰਚੇ ਵਿਚ ਢਲਿਆ ਹੋਵੇ, ਪੈਰ ਦੇ ਨਹੁੰ ਤੋਂ ਲੈ ਕੇ ਸਾਧ ਸੰਗਤ ਜੀ ਕੰਨਾਂ ਸਿਰ ਤੱਕ ਉਹ ਬਹੁਤ ਸੁੰਦਰ ਬਣਿਆ ਹੋਇਆ ਘੋੜਾ ਸੀ।
ਮਨ ਮੈਂ ਜੀਨ ਪ੍ਰਕਾਸ਼ ਕਰੰਤਾ,
ਤੇ ਫਿਰ ਜੀਨ ਵੀ ਉਹਦੇ ਉੱਤੇ ਕੱਸੀ ਹੋਈ ਜਿਸ ਵਿਚ ਮਣੀਆਂ ਲੱਗੀਆਂ ਹੋਈਆਂ ਹਨ।
ਅਰ ਚੰਚਲ ਜਨ ਨਾਚ ਕਰੰਤਾ,
ਬਹੁਤਾ ਜ਼ਿਆਦਾ ਚੰਚਲ ਸੀ, ਚੰਚਲ ਜਿਹੜਾ ਘੋੜਾ ਜਾਤ ਕਰਕੇ ਸਾਧ ਸੰਗਤ ਜੀ ਜਾਤੀ ਕਰਕੇ ਕੀਮਤੀ ਹੋਵੇ, ਚੰਚਲ ਹੁੰਦਾ ਤੇ ਬਲ ਵਾਲਾ ਹੁੰਦਾ, ਕਹਿੰਦੇ ਨਾਚ ਕਰਦਾ ਸੀ ਏਦਾਂ ਦਾ।
ਦੇਖਤ ਸ਼ਾਹੀ ਪ੍ਰਮੋਦ ਨਾ ਤੋਰਾ,
ਜਦੋਂ ਘੋੜਾ ਦੇਖਿਆ ਤੇ ਰੰਗੇ ਨੂੰ ਥੋੜੀ ਖੁਸ਼ੀ ਨੀ ਹੋਈ, ਬਹੁਤਾ ਜ਼ਿਆਦਾ ਮਨ ਪ੍ਰਸੰਨ ਹੋਇਆ ਹੈ।
ਆਗੇ ਕਵਨਾ ਪਿਖਿਓ ਅਸ ਘੋਰਾ,
ਕਦੇ ਨੀ ਸੀ ਅੱਗੇ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਸੋਹਣੀ ਨਸਲ ਦਾ ਘੋੜਾ ਦੇਖਿਆ ਇਸ ਨੇ।
ਗਹਿ ਕਰ ਬਾਗ ਚੜੂ ਤਤਕਾਲਾ,
ਕਹਿੰਦੇ ਨੇ ਬਾਗ ਫੜ ਬਣ ਲਈ ਉਹਦੀ ਤੇ ਚੜ ਗਿਆ ਉਹਦੇ ਉੱਤੇ ਉਸੇ ਵੇਲੇ ਹੀ।
ਸਤਿਗੁਰ ਆਨੰਦ ਸਰਾਹੇ ਬਿਸਾਲਾ
ਮਹਾਰਾਜ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਿਬ ਦਾਦੇ ਦੀ ਬੜੀ ਵਡਿਆਈ ਕੀਤੀ।
ਜਲ ਮੈਂ ਤੇ ਨਕਸਾਏ ਤੁਰਾਂਗਾ
ਇੱਕ ਵਾਰ ਉਸ ਘੋੜੇ ਤੇ ਚੜ ਕੇ ਜਮਨਾ ਪਾਰ ਕਰਕੇ ਦੇਖੀ ਉਸਨੇ
ਮੁਝਕੋ ਦਿਓ ਇੱਕ ਬਚ ਸਾਂਗਾ।
ਜਦੋਂ ਖੁਸ਼ਕੀ ਸਾਹਿਬ ਸਿੰਘ ਜੀ ਅਗਲੇ ਬੰਨੇ ਉਤਰ ਗਿਆ ਤੇ ਖੁਸ਼ ਹੋ ਕੇ ਕਹਿੰਦਾ ਇੱਕ ਬਚਨ ਦੇ ਨਾਲ ਹੀ ਇਹ ਘੋੜਾ ਪੈਦਾ ਕਰਕੇ ਪ੍ਰਗਟ ਕਰਕੇ ਦੇ ਦਿੱਤਾ ਮੈਨੂੰ।
ਆਈ ਸਭਾ ਮੈਂ ਸਤੋ ਤੂ ਬਖਾਨੇ
ਕਹਿੰਦੇ ਫਿਰ ਆਣ ਕੇ ਸਾਰੀ ਸਭਾ ਵਿਚ ਬਹੁਤ ਵਡਿਆਈ ਕੀਤੀ ਬਾਬੇ ਰਾਮ ਰਾਏ ਦੀ।
ਸੁਣ ਸੁਣ ਸਕਲ ਮਾਨ ਹੈਰਾਨੇ
ਸੁਣ ਸੁਣ ਕੇ ਸਾਰੇ ਬਹੁਤ ਹੈਰਾਨ ਹੁੰਦੇ ਹਨ।
ਅਚਰਜ ਕੀ ਬਾਤ ਕਰਾਂਤਾ
ਆਦਿ ਅਚਰਜ ਕੰਮ ਕਹਿੰਦੇ ਕਰਦਾ ਬਾਬਾ ਰਾਮ ਰਾਏ ਜਦੋਂ ਦਾ ਦਿੱਲੀ ਚ ਆਇਆ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਹੈਰਾਨ ਕਰਨ ਵਾਲੇ ਕਾਰਜ ਕਰਦਾ ਹੈ।
ਅਜ਼ਮਤ ਸਭ ਤੇ ਅਦਕ ਤੁਰੰਤਾ
ਕਹਿੰਦੇ ਪਹਿਲਾਂ ਵੀ ਲੋਕ ਅਜ਼ਮਤੀ ਹੋਏ ਨੇ ਕਰਾਮਾਤੀ ਰਿਧੀਆਂ ਸਿਧੀਆਂ ਵਾਲੇ ਪਰ ਇਹਨੇ ਤਾਂ ਪਰੇ ਗੱਲ ਕਰ ਦਿੱਤੀ ਹੈ।
ਦੋਹਰਾ ਕੀਨ ਸ਼ਰਈਅਨ ਮੰਤਰ ਮੰਤਰ ਮਿਲ ਇੱਕ ਹਿੰਦੂ ਸਭ ਮਾਏ।
ਇੱਕ ਦਿਨ ਸਾਧ ਸੰਗਤ ਜੀ ਇਹਨਾਂ ਮੁਤਸਬੀ ਲੋਕਾਂ ਨੇ ਜਿਹੜੇ ਸ਼ਰ੍ਹਾਂ ਵਿਚ ਬਿਲਕੁਲ ਪੱਕੇ ਸਨ ਇਹਨਾਂ ਨੇ ਈਰਖਾ ਵਿਚ ਆਣ ਕੇ ਮਤਾ ਪਕਾਇਆ ਵੀ ਇੱਕ ਹਿੰਦੂ ਆਣ ਕੇ ਸਾਡੀ ਮੁਸਲਮਾਨਾਂ ਦੀ ਸਭਾ ਵਿਚ ਇੰਨਾ ਸਤਿਕਾਰ ਪਾਵੇ ਤੇ ਉੱਚੇ ਥਾਂ ਤੇ ਬੈਠੇ।
ਉੱਚੂ ਬੈਠੇ ਗਰਬ ਕਰ ਇਹ ਲਾਇਕ ਕਸ਼ ਨਾ ਹੈ
ਕਹਿੰਦੇ ਸਾਰੇ ਮੁਸਲਮਾਨ ਥੱਲੇ ਬੈਠਣ ਤੇ ਇਹ ਬਾਦਸ਼ਾਹ ਦੇ ਬਰਾਬਰ ਬੈਠੇ ਆਣ ਕੇ ਇੱਕ ਹਿੰਦੂ ਬੰਦਾ ਇਹ ਗੱਲ ਵਾਰਾ ਨੀ ਖਾਂਦੀ ਸਾਨੂੰ।
ਚੌਪਈ ਗਨ ਉਲਮਾਓ ਮੁਲਾਣੇ ਕਾਜ਼ੀ
ਬਹੁਤ ਸਾਰੇ ਮੌਲਵੀ ਤੇ ਕਾਜ਼ੀ ਸਾਹਿਬ ਸੰਗਤ ਜੀ ਜਿਹੜੇ ਉਸ ਵੇਲੇ ਮੁਤਸਬੀ ਬੈਠੇ ਸਨ।
ਦੁਖਾਂ ਦੇ ਕਰ ਮੂੜ ਸਦਾ ਜੀ
ਉਹ ਸਭਾ ਵਿਚ ਆਏ ਹੋਏ ਬਾਬੇ ਰਾਮ ਰਾਏ ਦਾ ਔਰੰਗਜ਼ੇਬ ਵੱਲੋਂ ਹੁੰਦਾ ਸਤਿਕਾਰ ਦੇਖ ਕੇ ਬੜੇ ਦੁੱਖ ਦੇ ਸਨ।
ਹੋਈ ਨਾ ਆਵਤ ਹੈ ਕਿਵੇਂ ਸਮਤਾ
ਕਹਿੰਦੇ ਨੇ ਹੁਣ ਇਹਦੇ ਬਰਾਬਰ ਤਾਂ ਹੋਰ ਕੋਈ ਚਾਰਾ ਚੱਲਦਾ ਨਹੀਂ ਹੈ।
ਇਸ ਅਜ਼ਮਤ ਕੋ ਸਭ ਜਗ ਨਮਤਾ
ਕਹਿੰਦੇ ਇਹਦੀ ਕਰਾਮਾਤ ਦੇ ਅੱਗੇ ਹੀ ਬਾਦਸ਼ਾਹ ਅਸਲ ਵਿਚ ਝੁਕੀ ਜਾਂਦਾ ਤੇ ਬਾਕੀ ਵੀ ਸਾਰੇ ਲੋਕ ਉਵੇਂ ਦਾ ਇਹ ਸਾਡੀ ਕੀ ਬਰਾਬਰਤਾ ਕਰ ਸਕਦਾ ਸਾਡੀ ਸਭਾ ਵਿਚ ਆਣ ਕੇ ਉੱਚੇ ਥਾਂ ਤੇ ਬਹਿੰਦਾ ਹੈ।
ਇਸ ਕੋ ਲੀਸ਼ ਨਾ ਮੂੜ ਮਤਨ
ਕਹਿੰਦੇ ਨੇ ਉਹ ਜਿਹੜੀ ਉਹਦੀ ਕਰਾਮਾਤ ਸੀ ਉਹਨਾਂ ਮਤਸਵੀ ਲੋਕਾਂ ਨੇ ਆਖਿਆ ਅਸੀਂ ਨਹੀਂ ਮੰਨਦੇ ਭਾਵੇਂ ਕਿੰਨਾ ਕਰਾਮਾਤੀ ਹੋਵੇ ਪਰ ਸਾਡੇ ਵਿਚ ਉੱਚੇ ਥਾਂ ਨਹੀਂ ਬੈਠ ਸਕਦਾ ਇਹ।
ਇੱਕ ਸ਼ਰਾਂ ਗਹਿ ਗਾਢੇ ਮਨ ਮੈਂ
ਸਾਡੇ ਮਨ ਵਿਚ ਤੇ ਇੱਕ ਸ਼ਰ੍ਹਾਂ ਹੀ ਗੂੜੀ ਚੰਗੀ ਤਰ੍ਹਾਂ ਪੱਕੀ ਦ੍ਰਿੜ ਹੋਈ ਹੋਈ ਹੈ।
ਕਹਿ ਪਰਸ ਪਰ ਸ਼ਾਹੂ ਸੁਣਾਓ
ਮਤਾ ਪਕਾਇਆ ਉਹਨਾਂ ਸਾਧ ਸੰਗਤ ਜੀ ਈਰਖਾਲੂ ਲੋਕਾਂ ਨੇ ਤੇ ਔਰੰਗੇ ਦੇ ਕੋਲ ਚਲੇ ਗਏ ਉਹਨੂੰ ਜਾ ਕੇ ਆਖਿਆ
ਤੁਮ ਕਿਉਂ ਸ਼ਰ੍ਹਾਂ ਬਹਿਰ ਪਗ ਪਾਵੋ
ਆਖਿਆ ਦੇਖ ਬਾਦਸ਼ਾਹ ਤੂੰ ਸ਼ਰ੍ਹਾਂ ਤੋਂ ਬਾਹਰ ਕਿਉਂ ਚੱਲਦਾ ਜਿਹੜਾ ਤੇਰੇ ਵਰਗੇ ਬਾਦਸ਼ਾਹ ਵੱਲੋਂ ਸ਼ਰ੍ਹਾਂ ਤੋਂ ਬਾਹਰ ਪੈਰ ਪਾਉਣਾ ਇਹ ਚੰਗਾ ਨਹੀਂ ਹੈ।
ਸਰਬ ਤੁਰਕ ਕਰ ਜੋਰ ਹੈ ਖਰੇ
ਆਖਿਆ ਸਾਰੇ ਤੁਰਕ ਜਿੰਨੇ ਨੇ ਤੇਰੇ ਆਖੇ ਲੱਗਣ ਵਾਲੇ ਉਹ ਤਾਂ ਹੱਥ ਜੋੜ ਕੇ ਖੜੇ ਰਹਿੰਦੇ ਤੇਰੀ ਕਚਹਿਰੀ ਚ।
ਸਾਥ ਅਦਾਬ ਸਭਾ ਮੈਂ ਬਰੇ
ਤੇ ਉਹ ਜਦੋਂ ਆਉਂਦਾ ਬਾਬਾ ਰਾਮ ਰਾਏ ਕਿੰਨਾ ਅਦਬ ਕਰਦਾ ਤੂੰ ਉੱਠ ਕੇ ਉਹਨੂੰ ਉੱਚੇ ਆਸਣ ਤੇ ਬਿਠਾਉਂਦਾ ਜਦੋਂ ਸਭਾ ਚ ਵੜਦਾ ਉਹ
ਖੂਹ ਬੈਠ ਤੋਂ ਹੋਏ ਨੀਚੇ ਥਾਂ
ਬਾਕੀ ਸਾਰੇ ਲੋਕ ਨੀਵੇਂ ਥਾਂ ਤੇ ਬੈਠੇ ਹੁੰਦੇ ਹਨ।
ਨਾਹੇ ਤਾਂ ਖੜੇ ਰਹੇ ਡਰ ਮਾਨ
ਤੇ ਜਾਂ ਫਿਰ ਕੁਝ ਡਰਦੇ ਤੇਰੇ ਤੋਂ ਖੜੇ ਹੀ ਰਹਿੰਦੇ ਆ ਬਹਿੰਦੇ ਵੀ ਨੀ ਇੰਨਾ ਜਿਆਦਾ ਭੈ ਹੈ ਤੇਰਾ।
ਇੱਕ ਹਿੰਦੂ ਆਪਤ ਹੰਕਾਰਤ
ਇੱਕ ਹਿੰਦੂ ਸਭਾ ਵਿਚ ਆਵੇ ਇੰਨਾ ਹੰਕਾਰਿਆ ਹੋਇਆ
ਇਸ ਕੋ ਸਭ ਤੇ ਉੱਚ ਬਿਠਾਵਤਾ
ਤੂੰ ਜਿਹੜਾ ਆਪ ਉੱਠ ਕੇ ਉਹਨੂੰ ਸਾਰਿਆਂ ਤੋਂ ਉੱਚੇ ਥਾਂ ਤੇ ਬਿਠਾਉਂਦਾ ਹੈ।
ਕਹਿ ਨਾ ਕਲਮਾ ਦੀਨ ਨਾ ਮਨ ਹੈ
ਨਾ ਤਾਂ ਉਹ ਕੋਈ ਕਲਮਾ ਪੜਦਾ ਨਾ ਉਹ ਦੀਨ ਧਰਮ ਨੂੰ ਮੰਨਦਾ ਸਾਡੇ ਨੂੰ।
ਆਪਣੇ ਮਤ ਕੋ ਮਹਿਦ ਬਖਾਨਾ ਹੈ
ਆਪਣਾ ਮਤ ਜਿਹਨੂੰ ਅਸੀਂ ਨੀ ਮੰਨਦੇ ਉਹਨੂੰ ਉਹ ਵੱਡਾ ਕਹਿੰਦਾ ਸਾਡੀ ਸਭਾ ਚ ਆਣ ਕੇ ਇਹ ਤੂੰ ਸ਼ਰ੍ਹਾਂ ਤੋਂ ਬਾਹਰ ਕੰਮ ਕਰਦਾ ਵੀ ਇੱਕ ਸ਼ਰ੍ਹਾਂ ਨੂੰ ਨਾ ਮੰਨਣ ਵਾਲੇ ਬੰਦੇ ਨੂੰ ਉੱਚੇ ਥਾਂ ਤੇ ਬਿਠਾਉਣਾ ਬਾਕੀ ਸਾਰੇ ਨੀਵੇਂ ਥਾਂ ਤੇ ਬਹਿੰਦੇ ਜਿਹੜੇ ਸ਼ਰ੍ਹਾਂ ਨੂੰ ਮੰਨਦੇ ਹਨ।
ਜਾਂ ਤੇ ਤੁਮਨੇ ਸ਼ਰ੍ਹਾਂ ਵਿਗਾਰੇ
ਇਸ ਕਰਕੇ ਬਾਦਸ਼ਾਹ ਅਸੀਂ ਤੇਰੇ ਸਾਹਮਣੇ ਇਹ ਗੱਲ ਕਹਿੰਦੇ ਵੀ ਤੂੰ ਸ਼ਰ੍ਹਾਂ ਦਾ ਵਿਗਾੜ ਪਾ ਦਿੱਤਾ ਹੋਇਆ ਹੈ।
ਹਿਮਚਲ ਪਾਖੂ ਸ਼ਾਹੂ ਅਗਾਰੇ
ਜਿੱਦਾਂ ਸਾਧ ਸੰਗਤ ਜੀ ਉਹਨਾਂ ਨੇ ਮਤਾ ਕਰ ਲਿਆ ਵੀ ਜਾ ਕੇ ਆਖੀ ਔਰੰਗਜ਼ੇਬ ਨੂੰ ਤੇ ਉਹਦੀ ਮਤ ਪਛਲਾ ਦੇਈਏ।
ਕਰ ਮਸਰਤ ਨੌ ਰੰਗ ਟਗਿਆ ਏ
ਜਿੱਦਾਂ ਸਾਧ ਸੰਗਤ ਜੀ ਇਕੱਠੇ ਹੋ ਕੇ ਜਦੋਂ ਉਹਨਾਂ ਨੇ ਆਣ ਕੇ ਆਖਿਆ ਔਰੰਗੇ ਨੂੰ ਤਾਂ
ਪੂਰਵ ਅਪਰ ਪ੍ਰਸੰਗ ਚਲਾਏ
ਸਾਰੀ ਗੱਲ ਪਹਿਲਾਂ ਬੜੇ ਪ੍ਰੇਮ ਨਾਲ ਸ਼ੁਰੂ ਕੀਤੀ ਹੈ।
ਉਹਨੇ ਚ ਮਤ ਕੋ ਮਤਾ ਬਖਾਨਾ
ਫਿਰ ਜਿਹੜੀ ਸਲਾਹ ਕੀਤੀ ਸੀ ਉਹ ਬੜੇ ਤਰੀਕੇ ਨਾਲ ਉਹਨੂੰ ਦੱਸ ਦਿੱਤੀ ਵੀ ਬਾਬਾ ਰਾਮ ਰਾਏ ਜਦੋਂ ਆਵੇ ਉਹ ਉੱਚੇ ਥਾਂ ਤੇ ਨਹੀਂ ਬੈਠੇ ਜਿੱਥੇ ਬਾਕੀ ਸਾਰੇ ਬਹਿੰਦੇ ਨੇ ਸੈਨਾਪਤੀ ਤੇ ਵਜ਼ੀਰ ਉਹਨਾਂ ਦੇ ਬਰਾਬਰ ਬੈਠਣਾ ਚਾਹੀਦਾ ਉਹ।
ਸੁਣੋ ਸ਼ਾਹੂ ਜੀ ਬੜ ਬੁੱਧਵਾਨਾ
ਇਹ ਤਾਂ ਆਖਿਆ ਕਹਿਣ ਲੱਗੇ ਬਾਦਸ਼ਾਹ ਤੂੰ ਬੜਾ ਤੇਜ ਬੁੱਧੀ ਵਾਲਾ ਹੈ।
ਸ਼ਰ੍ਹਾਂ ਬਹਿਰ ਜੇ ਹਿੰਦਨ ਮਤ ਹੈ
ਇਹ ਜਿਹੜਾ ਹਿੰਦੂ ਮਤ ਹੈ ਇਹ ਤੇ ਸ਼ਰ੍ਹਾਂ ਨੂੰ ਮੰਨਦਾ ਹੀ ਨਹੀਂ ਸ਼ਰ੍ਹਾਂ ਤੋਂ ਬਾਹਰ ਤੁਰਿਆ ਫਿਰਦਾ ਹੈ।
ਜਿਸ ਕੋ ਨਿਤ ਸਨਮਾਨ ਤਿਆਤ ਹੈ
ਕਹਿੰਦੇ ਨੇ ਇਹ ਜਿਹੜੇ ਨੇ ਇਹਨਾਂ ਨੂੰ ਤੂੰ ਰੋਜ਼ ਸਨਮਾਨੇ ਇੱਕ ਬੰਦਾ ਸ਼ਰ੍ਹਾਂ ਨੂੰ ਮੰਨੇ ਨਾ ਕਲਮਾ ਪੜ੍ਹੇ ਨਾ ਉਹ ਮੰਨਦਾ ਹੀ ਹੋਵੇ ਦੀਨ ਨੂੰ ਤੇ ਓਹਦਾ ਤੂੰ ਇੰਨਾ ਆਪ ਸਨਮਾਨ ਕਰੇ, ਇਹ ਗੱਲ ਫੱਬਦੀ ਨਹੀਂ।
ਜਿਨਕੋ ਬੋਲਣ ਮਿਲਣ ਸੋ ਦੋਸ਼ਾ,
ਕਹਿੰਦੇ ਨੇ ਜਿਨ੍ਹਾਂ ਦੇ ਨਾਲ ਬੋਲਣਾ ਤੇ ਮਿਲਣਾ ਵੀ ਸ਼ਰ੍ਹਾਂ ਦੇ ਅਨੁਸਾਰ ਦੋਸ਼ ਵਾਲੀ ਗੱਲ ਮੰਨੀ ਗਈ, ਤੂੰ ਉਹਨਾਂ ਦਾ ਇੰਨਾ ਸਨਮਾਨ ਕਰਦਾ ਹੈ।
ਇਸ ਪਰ ਸਾਦਰ ਰੱਖੋ ਭਰੋਸਾ,
ਤੇ ਉਹਦੇ ਉੱਤੇ ਯਕੀਨ ਕਰਨਾ, ਉਹਨੂੰ ਨਮਸਕਾਰ ਕਰਨੀ, ਉਹਨੂੰ ਰੋਜ਼ੀਨਾ ਦੇਣਾ, ਫਿਰ ਉਹਦਾ ਸਤਿਕਾਰ ਕਰਨਾ, ਇਹ ਤੂੰ ਸ਼ਰ੍ਹਾਂ ਤੋਂ ਬਾਹਰ ਚੱਲ ਰਿਹਾ ਹੈ।
ਤੁਰਕ ਲੋਕ ਗਣ ਖੇਤ ਮਿਸਾਲਾ,
ਕਹਿੰਦੇ ਨੇ ਤੁਰਕ ਸਮਝ ਲਾ ਵੀ ਇਹ ਤੇਰੀ ਖੇਤੀ ਹੈ, ਜਿੰਨੇ ਤੁਰਕ ਨੇ ਤੂੰ ਬਾਦਸ਼ਾਹ ਜੀ ਹੋਇਓ ਸਾਰਿਆਂ ਦਾ।
ਸਿੰਚਨ ਹਾਰ ਆਪ ਸਭ ਕਾਲਾ,
ਇਸ ਤੁਰਕਾਂ ਦੀ ਖੇਤੀ ਨੂੰ ਸਿੰਚਣ ਵਾਲਾ ਤੂੰ ਹੈ, ਤੇਰੇ ਕਰਕੇ ਵਧਣੀ ਫੁੱਲਣੀ ਹੈ।
ਸ਼ਰ੍ਹਾਂ ਬਾਰ ਬਹੁ ਚੌ ਦਿਸਮੈਂ ਆਂਕੇ,
ਕਹਿੰਦੇ ਨੇ ਫਿਰ ਇਹ ਜਿਹੜੀ ਸ਼ਰ੍ਹਾਂ ਹੈ, ਇਹ ਤੇਰਾ ਜਿਹੜਾ ਰਾਜ ਭਾਗ, ਇਹ ਸਮਝ ਲੈ ਵੀ ਸ਼ਰ੍ਹਾਂ ਦੇ ਦੁਆਲੇ ਜਾਂ ਫਿਰ ਮੁਸਲਮਾਨ ਇਸਲਾਮ ਦੀਨ ਧਰਮ ਦੇ ਦੁਆਲੇ ਇੱਕ ਵਾੜ ਕੀਤੀ ਹੋਈ ਹੈ।
ਕਰਤਾ ਪੁਸ਼ਟ ਸਦਾ ਤੁਮ ਤਾਂਕੇ,
ਇਹ ਹੁਣ ਤੇਰੇ ਹੱਥ ਚ ਭਾਵੇਂ ਵਾੜ ਲੱਗੀ ਰਹਿਣ ਦੇ, ਤੇ ਦੀਨ ਨੂੰ ਵਧਾ ਲਾ ਤੇ ਭਾਵੇਂ ਵਾੜ ਪੁੱਟ ਕੇ ਉਜਾੜ ਸਾਡੇ ਸਾਰੇ ਧਰਮ ਨੂੰ।
ਜਿਨਾ ਲਿਹੂ ਸੋਧਾ ਦੇਹੂ ਬਿਗਾਰੇ,
ਜੇ ਅੱਜ ਸਾਡੇ ਆਖੇ ਨਾ ਲੱਗੋ ਤੇ ਹੌਲੀ ਹੌਲੀ ਸਾਰਾ ਧਰਮ ਹੀ ਵਿਗੜ ਜਾਵੇਗਾ।
ਅਪਰੋ ਖਿਆਲ ਲੱਗ ਰਹੇ ਬਿਸਾਰੇ,
ਤੂੰ ਤੇ ਹੋਰ ਨਾ ਖਿਆਲਾਂ ਚ ਲਾ ਕੇ ਕਰਾਮਾਤਾਂ ਦੇਖ ਦੇਖ ਕੇ ਵਿਗਾੜ ਪਾਈ ਜਾਂਦਾ ਹੈ।
ਤਬ ਨਾ ਥੇਰਾ ਇਹ ਤੁਰਤ ਵਿਨਾਸ਼ੇ,
ਇਹ ਗੱਲ ਚੰਗੀ ਤਰ੍ਹਾਂ ਸੁਣ ਲਾ ਵੀ ਜੇ ਏਦਾਂ ਹੀ ਰਿਹਾ ਤੇਰੇ ਰਾਜ ਵਿੱਚ ਤੇ ਇੱਕ ਦਿਨ ਇਸਲਾਮ ਬਿਲਕੁਲ ਖਤਮ ਹੋ ਜਾਵੇਗਾ। ਫਿਰ
ਉਹੀ ਕੁਤੂ ਪੌਣਾ ਜਾਉਤ ਪ੍ਰਕਾਸ਼ੇ,
ਫਿਰ ਇਹ ਕਿਵੇਂ ਜਗਤ ਵਿੱਚ ਚੱਲਦਾ ਰਹਿ ਸਕੇਗਾ ਜਿਸ ਧਰਮ ਦਾ ਬਾਦਸ਼ਾਹ ਹੀ ਦੂਜੇ ਧਰਮ ਦਾ ਸਤਿਕਾਰ ਕਰੇ ਤੇ ਆਪਣੇ ਧਰਮ ਵਾਲਿਆਂ ਦੀ ਪਰਵਾਹ ਨਾ ਕਰੇ।
ਮੁਸਲਮਾਨ ਕੀ ਸਭਾ ਮਜਹਾਰੇ,
ਇਹ ਸਾਰੇ ਮੁਸਲਮਾਨਾਂ ਦੀ ਸਭਾ ਦੇ ਵਿੱਚ
ਪ੍ਰਵੇਸ਼ ਆਣ ਹਿੰਦੂ ਹੰਕਾਰੇ,
ਜੇ ਕੋਈ ਹਿੰਦੂ ਆਣ ਕੇ ਜਦੋਂ ਮੁਸਲਮਾਨਾਂ ਦੀ ਸਭਾ ਚ ਪ੍ਰਵੇਸ਼ ਕਰਦਾ ਹੈ,
ਤੁਮ ਸਭ ਤੇ ਊਚ ਬਿਠਾਵੋ,
ਤੂੰ ਆਪ ਉੱਠ ਕੇ ਉਹਦਾ ਸਤਿਕਾਰ ਕਰਦਾ ਤੇ ਸਭ ਤੋਂ ਉੱਚੇ ਥਾਂ ਤੇ ਬਿਠਾਉਂਦਾ ਹੈ।
ਇਸ ਪ੍ਰਤ ਪ੍ਰੇਮ ਵਿਸਾਲ ਵਧਾਵੋ,
ਇਸ ਕਰਕੇ ਤੂੰ ਵਿਗਾੜ ਤੇ ਸਾਰਾ ਆਪ ਪਾਈ ਜਾ ਰਿਹਾ ਹੈ।
ਇਹ ਅਜੋਗ ਹੋਏ ਹਿਰਦੇ ਵਿਚਾਰੋ,
ਇੱਕ ਵਾਰ ਆਪਣੇ ਹਿਰਦੇ ਚ ਵਿਚਾਰ ਕਰ, ਇਹ ਸਾਰੀ ਤੇਰੀ ਕਾਰਵਾਈ ਅਯੋਗ ਹੈ, ਚੰਗੀ ਰੀਤੀ ਨਹੀਂ।
ਸ਼ਰ੍ਹਾਂ ਬਾਹਰ ਕੋ ਨਹਿਨ ਵਿਗਾੜੋ,
ਅਸੀਂ ਤੈਨੂੰ ਬੇਨਤੀ ਕਰਦੇ ਹਾਂ ਵੀ ਸ਼ਰ੍ਹਾਂ ਤੋਂ ਬਾਹਰ ਨਾ ਜਾ ਤੇ ਇਹ ਵਿਗਾੜ ਨਾ ਪਾ ਧਰਮ ਵਿੱਚ।
ਕਰਤ ਤੁਰਕ ਤਕਰਾਰ ਤਹਿਕੀਕੀ,
ਲੋਕ ਜਿਹੜੇ ਤੁਰਕ ਨੇ ਉਹ ਤੇ ਝਗੜਾ ਕਰਦੇ, ਉਹ ਤੁਰਕਾਂ ਨਾਲ ਝਗੜਾ ਕਰਦਾ, ਉਹ ਸਾਨੂੰ ਨੀ ਮੰਨਦਾ, ਅਸੀਂ ਉਹਨੂੰ ਕਿਉਂ ਮੰਨੀਏ? ਫਿਰ
ਕਿਸੂ ਦਾ ਮਨ ਕਹੋ ਲਾਗੇ ਨੇਕੇ,
ਆ ਜਿੰਨੇ ਬਾਕੀ ਮੁਸਲਮਾਨ ਨੇ ਇਹਨਾਂ ਦੇ ਮਨ ਨੂੰ ਇਹ ਚੰਗੀ ਨੀ ਲੱਗਦੀ ਤੇਰੀ ਜਿਹੜੀ ਇਹ ਰੀਤੀ ਹੈ ਰਾਮ ਰਾਜ ਦਾ ਸਤਿਕਾਰ ਕਰਨਾ।
ਸੁਣਤ ਸ਼ਾਹੋ ਨੇ ਤਿੰਨ ਸੁਣਾਇਓ,
ਉਹਨਾਂ ਮਤਸਵੀਆਂ ਦੀ ਗੱਲ ਸੁਣ ਕੇ ਸਾਧ ਸੰਗਤ ਜੀ ਔਰੰਗਜ਼ੇਬ ਬੋਲਿਆ ਅੱਗਿਓ, ਫਿਰ
ਅਜਮਤ ਊਜ ਅਜਬ ਅਜਮਾਇਓ,
ਆਖਿਆ ਤੁਸੀਂ ਕਈ ਵਾਰੀ ਉਹਦਾ ਪਤਿਆਵਾ ਲਿਆ, ਅਜਮਾਇਸ਼ ਕਰਕੇ ਦੇਖੀ, ਉਹਦੇ ਵਿੱਚ ਕਰਾਮਾਤਾਂ ਬਹੁਤ ਨੇ, ਉਹਦਾ ਵਚਨ ਕਦੀ ਖਾਲੀ ਨੀ ਜਾਂਦਾ ਹੈ।
ਜਿਵੇਂ
ਮੈਂ ਦੇਖਣਾ ਚਾਹੁੰਦਾ ਉਹਨੇ ਕਦੀ ਨਾ ਨੀ ਕੀਤੀ, ਉਸੇ ਤਰ੍ਹਾਂ ਦੀ ਉਹ ਵਿਖਾਲ ਦਿੰਦਾ ਹੈ।
ਕਰ ਦਿਖਾਈ ਤਨਕ ਨਾ ਵਿਲ ਮਾਹੇ,
ਫਿਰ ਦੇਰ ਨੀ ਲਾਉਂਦਾ, ਏਦਾਂ ਨੀ ਕਹਿੰਦਾ ਵੀ ਕੱਲ ਵਿਖਾਲਾਂਗਾ ਪਰਸੋਂ ਵਿਖਾਲਾਂਗਾ, ਤੁਰੰਤ ਵਿਖਾਉਂਦਾ ਜੋ ਮੈਂ ਆਖ ਦੇਵਾਂ ਉਸੇ ਵੇਲੇ।
ਆਪਣੀ ਕਰਾਮਾਤ ਕੇ ਊਜਾ,
ਕਹਿੰਦੇ ਆਪਣੀ ਸ਼ਕਤੀ ਆਪਣੀ ਕਰਾਮਾਤ ਦੇ ਬਲ ਕਰਕੇ
ਬੈਠਾ ਸਭ ਤੇ ਉੱਚੋ ਰੋਜਾ,
ਉਹ ਆਪਣੇ ਬਲ ਕਰਕੇ ਉੱਚੇ ਥਾਂ ਤੇ ਬਹਿੰਦਾ, ਮੈਂ ਬਿਲਕੁਲ ਓਦਾਂ ਨੀ ਉਹਨੂੰ ਬਿਠਾਉਂਦਾ। ਤੁਸੀਂ ਕਈ ਵਾਰੀ ਪਤਿਆਵਾ ਲੈ ਕੇ ਵੇਖਿਆ, ਜੋ ਮੈਂ ਆਖਾਂ ਉਸੇ ਵੇਲੇ ਪੂਰਾ ਕਰ ਦਿੰਦਾ, ਤੇ ਫਿਰ ਕਿਉਂ ਨਾ ਉਹਨੂੰ ਬਿਠਾਵਾਂ ਉੱਚੇ ਥਾਂ ਤੇ।
ਨੈ ਕਿਸੂ ਤੇ ਹਟਾ ਹਟਾਇਓ,
ਕਹਿੰਦੇ ਕਿਸੇ ਦੇ ਹਟਾਇਆ ਉਹ ਹਟ ਨੀ ਸਕਦਾ, ਕਿਉਂਕਿ ਉਹਦੇ ਵਿੱਚ ਬਲ ਹੀ ਇੰਨਾ ਹੈ।
ਜਿਸ ਕੋ ਜਸ ਸਭ ਹਨ ਪਰ ਛਾਇਓ,
ਜਿਸ ਦਾ ਜਸ ਜਿਸ ਦੀ ਵਡਿਆਈ ਸਾਰਿਆਂ ਤੇ ਛਾਈ ਹੋਈ ਹੈ, ਹੁਣ ਤੁਸੀਂ ਉਹਦੇ ਸਾਹਮਣੇ ਖੜ ਨੀ ਸਕਦੇ ਤੇ ਫਿਰ ਉਹ ਤਾਂ ਉੱਚੇ ਥਾਂ ਤੇ ਬੈਠੇਗਾ।
ਕਰ ਕਰ ਬੰਧਨ ਹੋਵੇ ਸਿੱਖ,
ਬਹੁਤ ਲੋਕ ਉਹਨੂੰ ਨਮਸਕਾਰ ਬੰਦਨਾ ਕਰਕੇ ਸਿੱਖ ਬਣਦੇ ਹਨ ਉਸ ਦੇ।
ਸੋਗਤ ਭਾਗਤ ਭੂਤ ਭਵਿੱਖ,
ਕਿਉਂ ਬਣਦੇ ਆ? ਕਹਿੰਦੇ ਸੋਗਤ ਭਾਗਤ ਭੂਤ ਭਵਿੱਖ, ਲੰਘ ਚੁੱਕਾ ਸਮਾਂ, ਆਉਣ ਵਾਲਾ ਸਮਾਂ ਸਾਰਾ ਉਹ ਜਾਣਦਾ ਤੇ ਦੱਸੀ ਜਾਂਦਾ, ਜਦੋਂ ਉਹਦੇ ਵਿੱਚ ਇੰਨੀ ਕਲਾ ਤੇ ਫਿਰ ਉਹ ਕਿਉਂ ਨਾ ਉੱਚੇ ਥਾਂ ਤੇ ਬੈਠੇ।
ਸ਼ਾਹ ਸਾਥ ਪੁਨ ਤੁਰਕ ਬਖਾਨਾ,
ਇਹ ਗੱਲ ਰੰਗੇ ਦੀ ਸੁਣ ਕੇ ਸਾਧ ਸੰਗਤ ਜੀ ਉਹਨਾਂ ਤੁਰਕਾਂ ਦੀ ਸਭਾ ਨੇ ਦੁਬਾਰਾ ਆਖਿਆ ਹੈ।
ਹਮ ਸਮ ਤੁਰਕ ਨਾ ਤਿਨ ਕਹੁ ਮਨ ਹੈ,
ਆਖਿਆ ਭਾਵੇਂ ਉਹਦੇ ਵਿੱਚ ਕਿੰਨੀ ਬਾਦਸ਼ਾਹ ਕਰਾਮਾਤ ਹੈ, ਕਿੰਨੀਆਂ ਸ਼ਕਤੀਆਂ ਨੇ, ਭਾਵੇਂ ਉਸੇ ਵੇਲੇ ਵਿਖਾਲ ਦਿੰਦਾ ਪਰ ਅਸੀਂ ਨੀ ਉਹਨੂੰ ਮੰਨਦੇ ਬਿਲਕੁਲ ਹੀ।
ਅਜ਼ਮਤ ਰੋਜ ਹਜ਼ਾਰੋਂ ਕਰੇ,
ਉਹਨੇ ਆਖਿਆ ਭਾਵੇਂ ਹਜ਼ਾਰਾਂ ਕਰਾਮਾਤਾਂ ਰੋਜ਼ ਕਰਦਾ ਫਿਰੇ ਉਹ,
ਤਨਕ ਨਾ ਨਿਸ਼ਚਾ ਕਿਉਂ ਹੂੰ ਧਰੇ,
ਸਾਡਾ ਲੇਸ ਮਾਤਰ ਵੀ ਉਹਦੇ ਉੱਤੇ ਕੋਈ ਨਿਸ਼ਚਾ ਨਹੀਂ, ਸਾਡਾ ਨਿਸ਼ਚਾ ਆਪਣੀ ਸ਼ਰ੍ਹਾਂ ਉੱਤੇ ਹੈ।
ਹਮ ਤੂੰ ਸ਼ਰ੍ਹਾਂ ਬੀਚ ਰਹੇ ਠਾਡੇ,
ਅਸੀਂ ਤੇ ਆਪਣੀ ਸ਼ਰ੍ਹਾਂ ਦੇ ਵਿੱਚ ਖੜੇ ਹਾਂ ਤੇ ਸ਼ਰ੍ਹਾਂ ਚ ਹੀ ਖੜੇ ਰਹਾਂਗੇ, ਅਸੀਂ ਨੀ ਮੰਨਦੇ ਭਾਵੇਂ ਕਿੰਨੀਆਂ ਕਰਾਮਾਤਾਂ ਦਿਖਾਉਂਦਾ ਫਿਰੇ।
ਆਪਣੇ ਮਤ ਕੋ ਰੱਖੇ ਗਾਡੇ,
ਆਪਣਾ ਮਤ ਜਿਹੜਾ ਅਸੀਂ ਮੰਨਿਆ ਉਸੇ ਨੂੰ ਦ੍ਰਿੜਤਾ ਨਾਲ ਫੜਿਆ ਤੇ ਉਸੇ ਨੂੰ ਫੜੀ ਰੱਖਾਂਗੇ।
ਤੁਮ ਜੀ ਅਜਮਤ ਊਜ ਬਤਾਵੋ,
ਜਿਹੜਾ ਤੂੰ ਉਹਦੀਆਂ ਕਰਾਮਾਤਾਂ ਦੀਆਂ ਤੇ ਕਰਾਮਾਤਾਂ ਦੇ ਬਲ ਦੀਆਂ ਗੱਲਾਂ ਕਰਦਾ ਹੈ।
ਆਜ ਨਾ ਚੌਂਕੀ ਵੀ ਚੰਡ ਸਾਹਿਬ,
ਅੱਜ ਦੇਖ ਹੀ ਲੈਂਦੇ ਹਾਂ ਵੀ ਕਰਾਮਾਤ ਦਾ
ਸਾਡਾ ਬਲ ਕਰਕੇ ਡਰੀ ਜਾਂਦਾ, ਤੂੰ ਅੱਜ ਇਉਂ ਕਰ, ਇੱਕ ਵਾਰੀ ਸਾਡੇ ਆਖੇ ਲਾ ਕੇ ਜਿਹੜੀ ਉਹਦੀ ਚੌਂਕੀ ਡਾਉਣਾ ਨਾ ਰੋਜ਼ ਉੱਚੇ ਥਾਂ ਤੇ ਬੈਠਣ ਲਈ, ਅੱਜ ਉਹ ਤੂੰ ਡਾਉਣੀ ਨਹੀਂ ਹੈ।
ਸਮੇ ਬੈਠ ਜਾਏ ਗੁੱਸ ਹੋਏ,
ਜਿੱਦਾਂ ਬਾਕੀ ਸਾਰੇ ਬਹਿੰਦੇ ਆ ਉਸੇ ਤਰ੍ਹਾਂ ਆਣ ਕੇ ਉਹ ਵੀ ਸਾਰਿਆਂ ਦੇ ਵਿੱਚ ਬੈਠੇਗਾ।
ਨਾ ਤਾਂ ਆਗੇ ਠੰਡ ਹੋਏ,
ਤੇ ਜੇ ਨਾ ਉਹਦਾ ਨੀਵੇਂ ਥਾਂ ਤੇ ਬੈਠਣ ਨੂੰ ਚਿੱਤ ਕਰੇ ਤੇ ਆਪੇ ਖੜਾ ਰਹੇਗਾ ਫਿਰ ਉਹ।
ਹਿਮਕਾਰ ਆਪਣਾ ਦੋਸ਼ ਮਿਟਾਵਾ,
ਏਦਾਂ ਕਰਕੇ ਉਹਦੀ ਚੌਂਕੀ ਉਹਦਾ ਆਸਣ ਚੁੱਕ ਕੇ ਤੂੰ ਆਪਣੇ ਸਿਰੋਂ ਦੋਸ਼ ਦੀ ਪੰਡ ਲਾ ਦੇ। ਤੈਨੂੰ ਕੀ ਲੋੜ ਪਈ ਸ਼ਰ੍ਹਾਂ ਤੋਂ ਬਾਹਰ ਜਾਣ ਦੀ, ਤੂੰ ਉਹਦੇ ਬੈਠਣ ਦਾ ਆਸਣ ਚੁੱਕ ਦੇ, ਉਹਦਾ ਜੀ ਕਰੇ ਤੇ ਸਾਰਿਆਂ ਦੇ ਨਾਲ ਥੱਲੇ ਬੈਠ ਜਾਵੇ, ਨਾ ਜੀ ਕਰੇ ਤੇ ਆਪੇ ਖੜਾ ਰਹੇਗਾ, ਤੂੰ ਦੋਸ਼ ਨਾ ਲੈ ਆਪਣੇ ਸਿਰ ਤੇ।
ਗਨ ਤੁਰਕਨ ਮੈਂ ਭਲੀ ਕਹਾਵਾ,
ਤੇ ਸਾਰੇ ਤੁਰਕਾਂ ਵਿੱਚ ਫਿਰ ਤੂੰ ਭਲਾ ਬਣ ਕੇ ਰਹਿ, ਤੈਨੂੰ ਕੀ ਲੋੜ ਪਈ ਸ਼ਰ੍ਹਾਂ ਤੋਂ ਬਾਹਰ ਜਾਣ ਦੀ।
ਇਤਿਹਾਸਕ ਬਹੁ ਕਹਿ ਸਮਝਾਇਆ,
ਇਤਿਹਾਸਕ ਮੁਤਸਬੀ ਲੋਕਾਂ ਨੇ ਜਦੋਂ ਬਹੁਤਾ ਸਮਝਾਇਆ ਉਸ ਨੂੰ ਤਾਂ
ਨਿਸ਼ਚਾ ਰਿਧੀ ਸ਼ਾਹੀ ਮਿਟਵਾਇਆ,
ਤੇ ਨਿਸ਼ਚਾ ਸਾਧ ਸੰਗਤ ਜੀ ਉਹਦਾ ਵੀ ਕਰਵਾ ਦਿੱਤਾ ਵੀ ਠੀਕ ਹੈ, ਮੈਂ ਵੀ ਸ਼ਰ੍ਹਾਂ ਤੋਂ ਬਾਹਰ ਕਿਉਂ ਜਾਣਾ ਹੈ।
ਜਿਸ ਦਿਨ ਸਭਾ ਲੱਗੀ ਜਾਵਿਆ,
ਕਹਿੰਦੇ ਨੇ ਉਹਨੇ ਚੌਂਕੀ ਜਿਹੜੀ ਤੇ ਬਹਿੰਦਾ ਸੀ ਆਪਣੇ ਆਸਣ ਤੇ, ਰਾਮ ਰਾਏ ਆਣ ਕੇ ਉੱਚੇ ਥਾਂ ਤੇ ਸਾਧ ਸੰਗਤ ਜੀ ਉਹ ਔਰੰਗਜ਼ੇਬ ਨੇ ਚਕਵਾ ਦਿੱਤੇ, ਤੇ ਜਦੋਂ ਸਭਾ ਲੱਗੀ ਫਿਰ ਉਸ ਦਿਨ ਦੀ ਤਾਂ
ਚੌਂਕੀ ਦਈ ਵਿਛਾਏ,
ਕਹਿੰਦੇ ਕੋਈ ਵਿਛਾਈ ਨੀ ਕੀਤੀ, ਕੋਈ ਚੌਂਕੀ ਨੀ, ਸਾਧ ਸੰਗਤ ਜੀ ਉੱਥੇ ਡਾਈ ਜਿੱਥੇ ਡਾਉਂਦਾ ਸੀ ਅੱਗੇ।
ਆਪਣੋ ਸਮੂਹ ਜਾਣ ਕਰ ਮਨ ਮੈਂ,
ਆਪਣਾ ਸਮਾਂ ਜਾਣ ਕੇ ਸਾਧ ਸੰਗਤ ਜੀ ਬਾਬਾ ਰਾਮ ਰਾਏ ਜੀ ਨੇ ਵੀ ਸਭਾ ਵਿੱਚ ਜਾਣ ਦਾ ਸਮਾਂ ਹੋ ਗਿਆ ਹੈ।
ਗੁਰਨੰਦਨ ਆਯੂ ਤਿਸ ਛਿਨ ਮੈਂ,
ਕਹਿੰਦੇ ਐਨ ਆਪਣੇ ਸਮੇਂ ਤੇ ਗੁਰੂ ਸਾਹਿਬ ਜੀ ਦਾ ਸਾਹਿਬਜ਼ਾਦਾ ਆ ਗਿਆ ਸਭਾ ਵਿੱਚ।
ਦੇਖ ਸਭਾ ਕਹ ਸਭਨ ਖੋਟਾਏ,
ਉਹਨੇ ਜਦੋਂ ਦੇਖਿਆ ਵੀ ਅੱਜ ਮੇਰਾ ਆਸਣ ਨੀ ਲੱਗਾ ਤੇ ਖਟਿਆਈ ਜਾਣ ਲਈ ਸਾਰਿਆਂ ਦੇ ਮਨ ਦੀ ਵੀ ਇਹ ਖੋਟੇ ਹਨ ਮਨ ਦੇ।
ਕਹਿ ਕਹਿ ਸ਼ਾਹੂ ਲੀਨ ਪਰਮਾਏ,
ਜਾਣ ਲਿਆ ਬਾਬੇ ਰਾਮ ਰਾਏ ਨੇ ਵੀ ਇਹਨਾਂ ਨੇ ਬਾਦਸ਼ਾਹ ਦਾ ਮਨ ਭਰਮਾ ਲਿਆ ਕਹਿ ਸੁਣ ਕੇ।
ਗਨ ਤੁਰਕਨ ਕਹ ਦੋਸ਼ ਵਿਚਾਰਾ,
ਦੋਸ਼ ਵਿਚਾਰ ਲਿਆ ਬਾਬੇ ਰਾਮ ਰਾਏ ਨੇ ਇਹਨਾਂ ਦਾ ਤੁਰਕਾਂ ਦੇ ਹਿਰਦੇ ਦਾ, ਭਈ ਅਸਲ ਵਿੱਚ ਈਰਖਾ ਕਰਦੇ ਹਨ।
ਬਹੁ ਮੂਰਖ ਮਤ ਮੰਦ ਗਵਾਰਾ,
ਇਹ ਵੀ ਜਾਣ ਲਿਆ ਵੀ ਮੰਦੀ ਮਤ ਵਾਲੇ ਨੇ ਮੂਰਖ ਹਨ ਵੱਡੇ।
ਦੇਖੀ ਸੁਜਨੀ ਜਹਾਂ ਡਸਾਏ,
ਜਦੋਂ ਦੇਖਿਆ ਸਾਧ ਸੰਗਤ ਜੀ ਉਹ ਸਵਜਨੀ ਜਿਹੜੀ ਉਹਦੇ ਉੱਤੇ ਚੌਂਕੀ ਦੇ ਸਵਜਨੀ, ਉਸ ਕੱਪੜੇ ਨੂੰ ਕਹਿੰਦੇ ਸਾਧ ਸੰਗਤ ਜੀ, ਕੀਮਤੀ ਕੱਪੜੇ ਉੱਤੇ ਬਰੀਕ ਸੂਈ ਨਾਲ ਬਹੁਤ ਸੋਹਣੀ ਕਢਾਈ ਕੀਤੀ ਹੁੰਦੀ ਆ, ਉਹਨੂੰ ਕਹਿੰਦੇ ਸਵਜਨੀ। ਦੇਖਿਆ ਵੀ ਚੌਂਕੀ ਦੇ ਉੱਤੇ ਉਹ ਸਾਧ ਸੰਗਤ ਜੀ ਪਈ ਤੇ ਜ਼ਰੂਰ ਹੈ, ਪਰ ਪਈ ਨੀਵੇਂ ਥਾਂ ਤੇ, ਅੱਜ ਸਾਰਿਆਂ ਦੇ ਵਿੱਚ ਬੈਠਣਾ ਪਵੇਗਾ।
ਤਹਿ ਤੇ ਉੱਚੀ ਭੂਮ ਉਠਾਏ,
ਬਾਬੇ ਰਾਮ ਰਾਏ ਨੇ ਫਿਰ ਸਾਧ ਸੰਗਤ ਜੀ ਜਿਹੜਾ ਰੋਜ਼ ਹੀ ਵਿਖਾਉਂਦਾ ਸੀ ਕਰਾ ਮਾਤਾ, ਅੱਜ ਫੇਰ ਵਿਖਾਲ ਦਿੱਤੀ। ਜਿੰਨੇ ਥਾਂ ਤੇ ਚੌਂਕੀ ਨੀਵੇਂ ਥਾਂ ਤੇ ਪਈ ਸੀ ਉਹਨਾਂ ਥਾਂ ਹੀ ਸਾਧ ਸੰਗਤ ਜੀ ਉਹਨੇ ਉੱਚਾ ਚੁੱਕ ਦਿੱਤਾ ਤੇ ਧਰਤੀ ਉਹਨੇ ਥਾਂ ਤੋਂ ਉੱਚੀ ਹੋ ਗਈ ਸਾਰਿਆਂ ਤੋਂ।
ਚੌਂਕੀ ਕੇ ਸਮ ਉਰਦੋਂ ਉਠਾਏ,
ਕਹਿੰਦੇ ਨੇ ਓਡਾ ਵੱਡਾ ਥੜਾ ਹੀ ਧਰਤੀ ਵਿੱਚੋਂ ਨਿਕਲ ਆਇਆ, ਜਿੰਨਾ ਪਹਿਲਾਂ ਉਹਦਾ ਚੌਂਕੀ ਵਾਲਾ ਸਥਾਨ ਸੀ ਉਹਦੇ ਨਾਲੋਂ ਵੀ ਉੱਚਾ ਹੋ ਗਿਆ। ਸਦੋਂ
ਸਭ ਤੇ ਉੱਚੇ ਹੋਏ ਅਧਕਾਏ,
ਕਹਿੰਦੇ ਸਭ ਨਾਲੋਂ ਉੱਚਾ ਥਾਂ ਬਣ ਗਿਆ ਬਾਬੇ ਰਾਮ ਰਾਏ ਦਾ।
ਤਮ ਹਮੇਸ਼ ਕੇ ਪਯੋ ਤਾਂਗਾ,
ਕਹਿੰਦੇ ਨੇ ਜਿਵੇਂ ਰੋਜ਼ ਉੱਚੇ ਥਾਂ ਤੇ ਬਹਿੰਦਾ ਸੀ, ਅੱਜ ਵੀ ਸਾਧ ਸੰਗਤ ਜੀ ਉਹਨੇ ਧਰਤੀ ਓਨੀ ਉੱਚੀ ਕਰ ਲਈ ਤੇ ਉਹਦੇ ਉੱਤੇ ਮਾਰ ਕੇ ਚੌਂਕੜਾ ਬੈਠ ਗਿਆ।
ਬੈਠ ਗਏ ਸਭ ਮੈਂ ਦੋਤੋ ਸਾਂਗਾ,
ਉਸੇ ਤਰ੍ਹਾਂ ਹੀ ਸੋਭਾ ਸਾਧ ਸੰਗਤ ਜੀ ਉੱਚੇ ਥਾਂ ਤੇ ਬੈਠਾ ਪਾਈ ਜਾਂਦਾ ਉਹ ਤਾਂ।
ਬਿਕਸ਼ੂ ਸ਼ਾਹੂ ਰੁਮਾਲ ਬਦਨ ਤੇ,
ਰੰਗਾ ਪਹਿਲਾਂ ਰੋਕ ਰਿਹਾ ਸੀ ਉਹ ਰੁਕੇ ਨੀ ਮੁਤਸਬੀ ਲੋਕ, ਤੇ ਜਦੋਂ ਬਾਬੇ ਨੇ ਸਾਧ ਸੰਗਤ ਜੀ ਆਪਣੀ ਸ਼ਕਤੀ ਵਿਖਾ ਲਈ ਤੇ ਜਗ੍ਹਾ ਉੱਚੀ ਕਰਕੇ ਉੱਤੇ ਬਹਿ ਗਿਆ, ਤੇ ਔਰੰਗਜ਼ੇਬ ਨੇ ਰੁਮਾਲ ਕੱਢਿਆ ਜੇਬ ਚੋਂ ਮੂੰਹ ਤੇ ਰੱਖ ਕੇ ਹੱਸਣ ਲੱਗ ਪਿਆ।
ਨਿਸ਼ਚੈ ਬਿਖੈ ਅਬ ਕਹੀ ਮਨ ਦੇ,
ਉਹਦਾ ਨਿਸ਼ਚਾ ਸੀ ਕਿਉਂਕਿ ਮੁਤਸਬੀ ਲੋਕ ਸਾਧ ਸੰਗਤ ਜੀ ਕਲਾ ਵਰਤਦੀ ਵੇਖਣ, ਕਰਾਮਾਤ ਦੇਖ ਕੇ ਬਹੁਤ ਛੇਤੀ ਪ੍ਰਸੰਨ ਹੁੰਦੇ, ਨਾ ਵਿਖਾ ਲੋ ਤੇ ਫਿਰ ਸਾਧ ਸੰਗਤ ਜੀ ਕਿਸੇ ਨੂੰ ਨੀ ਮੰਨਦੇ, ਭਾਵੇਂ ਅਗਲੇ ਬੰਨੇ ਕਿੱਡਾ ਹੀ ਸਾਧ ਸੰਗਤ ਜੀ ਕੋਈ ਫੇਮਸ ਪਰਸਨੈਲਿਟੀ ਹੋਵੇ ਫਿਰ ਨੀ ਮੰਨਣਾ, ਕਰਾਮਾਤ ਵਿਖਾਲੀ ਤੇ ਮੰਨਣਗੇ। ਬਾਬਾ ਰਾਮ ਰਾਏ ਵਿਖਾਉਂਦਾ ਸੀ, ਔਰੰਗਜ਼ੇਬ ਮੰਨਦਾ, ਇਹਨੇ ਸਮਝਾਇਆ ਸੀ ਪਹਿਲਾਂ ਮੌਲਵੀਆਂ ਨੂੰ ਨਹੀਂ ਮੰਨੇ ਤੇ ਫਿਰ ਇਹ ਹੱਸਣ ਲੱਗ ਪਿਆ ਮੂੰਹ ਤੇ ਰੁਮਾਲ ਰੱਖ ਕੇ, ਵੀ ਹੁਣ ਦੱਸੋ ਕੀ ਕਰੋਗੇ, ਉਹਨੇ ਤੇ ਥਾਂ ਉੱਚਾ ਕਰ ਹੀ ਲਿਆ ਹੈ।
ਕਿਆ ਕਹੇ ਨਾ ਬਸ ਸੂਬ ਸਾਵੇ,
ਤੇ ਇਹਨੇ ਹੱਸ ਕੇ ਆਖਿਆ ਹੁਣ ਕੀ ਕਰੋਗੇ, ਤੁਹਾਡਾ ਵਸ ਨੀ ਚੱਲਣਾ ਇਹਦੇ ਅੱਗੇ ਕੋਈ।
ਕੌਣ ਮੂੜ ਹੋਈ ਤਰੀ ਬਿਠਾਵੇ,
ਇਹੋ ਜਿਹਾ ਮੂਰਖ ਕਿਹੜਾ ਕੋਈ ਯਤਨ ਕਰਕੇ ਜਿਹੜਾ ਇਹਨੂੰ ਥੱਲੇ ਬਿਠਾਲ ਸਕਦਾ ਹੋਵੇ, ਆਪਣੀ ਸ਼ਕਤੀ ਕਰਕੇ ਆਪਣੀ ਕਲਾ ਕਰਕੇ ਉੱਚੇ ਥਾਂ ਬਹਿੰਦਾ ਇਹ।
ਚੌਂਕੀ ਸਮ ਉੱਚੀ ਕਰ ਧਾਰਨੇ,
ਕਹਿੰਦੇ ਹੁਣ ਦੱਸੋ ਕੀ ਕਰਨਾ ਜੇ ਇਹਨੇ ਤੇ ਧਰਤੀ ਉੱਚੀ ਕਰ ਲਈ ਚੌਂਕੀ ਨਾਲ, ਉਵੇਂ
ਬੈਠੂ ਅਜਮਤ ਕੀ ਕਰਨੇ,
ਕਹਿੰਦੇ ਅਜਮਤ ਕਰਕੇ ਆਪਣੀ ਕਲਾ ਕਰਕੇ ਕਰਾਮਾਤ ਕਰਕੇ ਬਹਿੰਦਾ ਇਹ।
ਸਭ ਤੇ ਉੱਚੂ ਬੈਠ ਸੁਹਾਵਤਾ,
ਜਿੱਦਾਂ ਬਾਬਾ ਰਾਮ ਰਾਏ ਸਾਰਿਆਂ ਤੋਂ ਉੱਚੇ ਥਾਂ ਤੇ ਬੈਠਾ ਸੋਭਾ ਪਾ ਰਿਹਾ ਹੈ।
ਮਹਿਤ ਸ਼ਕਤ ਜੋਤੋ ਸਭਾ ਦਵਾਵਤਾ,
ਕਹਿੰਦੇ ਨੇ ਆਪਣੀ ਵੱਡੀ ਸ਼ਕਤੀ ਕਰਕੇ ਸਾਰੀ ਸਭਾ ਦੱਬੀ ਹੋਈ ਹੈ ਉਸਨੇ।
ਕਿਮ ਜ਼ਮੀਨ ਉੱਚੀ ਹੋਇਆ ਗਈ,
ਕਹਿੰਦੇ ਸਾਰੇ ਬੜੇ ਹੈਰਾਨ ਵੇ ਵੀ ਕਿੰਨੀ ਜ਼ਮੀਨ ਉੱਚੀ ਹੋ ਗਈ ਜਿੰਨੇ ਥਾਂ ਤੇ ਉਹਨੇ ਬੈਠਣਾ ਸੀ।
ਸਗਲ ਸਭਾ ਪਿਖ ਬਿਸਮੇ ਪਏ,
ਸਾਰੀ ਸਭਾ ਹੀ ਸਾਧ ਸੰਗਤ ਜੀ ਬੜੀ ਹੈਰਾਨ ਹੈ।
ਸਭ ਤੇ ਉੱਚੋ ਆਏ ਬਿਰਾਜਾ,
ਕਹਿੰਦੇ ਇਹ ਨੀ ਜੇ ਹਟਦਾ ਸਾਰਿਆਂ ਤੋਂ ਉੱਚੇ ਥਾਂ ਤੇ ਆਣ ਕੇ ਬੈਠਦਾ ਹੈ।
ਦੇਖ ਦੇਖ ਦੁਸ਼ਟਨ ਗਨ ਲਾਜਾ,
ਜਿਹੜੇ ਦੁਸ਼ਟ ਬਿਰਤੀ ਵਾਲੇ ਸਨ ਦੇਖ ਦੇਖ ਕੇ ਸਾਧ ਸੰਗਤ ਜੀ ਬੜੇ ਸ਼ਰਮਿੰਦੇ ਹੋਏ।
ਸਨਮਾਨਿਤ ਨੌਰੰਗ ਕਹੇ ਬਾਤ,
ਪਰ ਸਨਮਾਨ ਸਾਧ ਸੰਗਤ ਜੀ ਅਰੰਗੇ ਨੇ ਬਹੁਤ ਕੀਤਾ ਬਾਬਾ ਰਾਮ ਰਾਜ ਦਾ,
ਪਰ ਕੁਟਲਤਾ ਨਹੀਂ ਵਿਖਿਆ।
ਪਤਾ ਸੀ ਉਹਨੂੰ ਵੀ ਇਹ ਕੁਟਲਤਾ ਕਰਦੇ ਨੇ, ਕੁਝ ਈਰਖਾ ਕਰਦੇ ਹਨ।
ਸਵਾ ਉੱਠੀ ਪੁਨ ਢੇਰ ਨਿਆਏ,
ਇੱਦਾਂ ਸ਼ਰਮਿੰਦੇ ਹੋ ਕੇ ਸਾਧ ਸੰਗਤ ਜੀ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਤੇ ਬਾਬਾ ਰਾਮ ਰਾਜ ਵੀ ਆਪਣੇ ਡੇਰੇ ਆ ਗਿਆ ਹੈ।
ਮਿਲ ਮਿਲ ਕਹੀ ਰਹੀ ਬਿਸਮਾਏ,
ਸਾਰੇ ਇੱਕ ਦੂਜੇ ਨੂੰ ਮਿਲ ਮਿਲ ਕੇ ਗੱਲਾਂ ਕਰਦੇ ਵੀ ਅੱਜ ਵੀ ਚੰਗਾ ਸ਼ਰਮਿੰਦਾ ਕੀਤਾ ਉਹਨੇ ਸਾਰਿਆਂ ਨੂੰ।
ਅਗਲੇ ਦਿਨ ਪੁਨ ਗਏ ਮੁਲਾਣੇ,
ਅਗਲੇ ਦਿਨ ਸਾਧ ਸੰਗਤ ਜੀ ਮੁਲਾਣੇ ਇਕੱਠੇ ਹੋ ਕੇ ਫੇਰ ਗਏ ਔਰੰਗਜ਼ੇਬ ਕੋਲੇ।
ਦੇਖਿਓ ਊਜ ਤੈਨ ਸ਼ਾਹੂ ਬਖਾਨੇ,
ਆਖਿਆ ਵੀ ਠੀਕ ਹੈ ਕੱਲ ਤੇ ਉਹਨੇ ਸਾਡੀ ਪੇਸ਼ ਨੀ ਜਾਣ ਦਿੱਤੀ, ਆਪਣਾ ਬਲ ਵਿਖਾਲ ਲਿਆ ਹੈ।
ਅਜਮਤ ਮੈਂ ਵਿਸਾਲ ਸਭ ਰੀਤੀ,
ਕਿਉਂਕਿ ਕਰਾਮਾਤਾਂ ਕਰਕੇ ਅਸਲ ਵਿੱਚ ਉਹ ਸਾਰਿਆਂ ਤੋਂ ਵੱਡਾ ਹੈ।
ਕਹੋ ਕੌਣ ਕਿਵੇਂ ਲਈ ਮੈਂ ਜੀਤੀ,
ਕਹਿੰਦੇ ਅਸੀਂ ਕੋਈ ਤਰੀਕਾ ਸੋਚਿਆ ਵੀ ਕਿਵੇਂ ਉਹਨੂੰ ਜਿੱਤਿਆ ਜਾ ਸਕਦਾ ਹੈ।
ਗੁਪਤ ਰਿਦਨ ਕੋ ਅੰਤਰ ਜਾਮੀ,
ਕਹਿੰਦੇ ਨੇ ਉਹ ਫਿਰ ਜਿਹੜਾ ਗੁਪਤ ਹਿਰਦੇ ਵਿੱਚ ਵਰਤਣ ਵਾਲੀਆਂ ਗੱਲਾਂ ਨੂੰ ਵੀ ਜਾਣਦਾ ਅੰਤਰ ਜਾਮੀ ਹੈ।
ਕਰ ਦਿਖਮ ਤੇ ਬਿਖਮ ਜੋ ਕਾਮੇ,
ਔਖੇ ਤੋਂ ਔਖੇ ਕੰਮ ਨੂੰ ਉਹ ਪਾਲਵ ਨੀ ਲਾਉਂਦਾ ਕਰਨ ਲੱਗਿਆ।
ਸੁਣਤ ਸ਼੍ਰੀ ਨਾ ਆਪਣੇ ਬਖਾਨੇ,
ਸੋ ਉਸ ਵੇਲੇ ਸਾਧ ਸੰਗਤ ਜੀ ਫਿਰ ਇਹਨਾਂ ਨੇ ਆਪਣੀ ਗੱਲ ਦੱਸੀ ਜਿਸ ਕਰਕੇ ਗਏ ਸਨ ਔਰੰਗਜ਼ੇਬ ਕੋਲੇ। ਸ਼ਰੀਅਨ ਜਿਹੜੇ ਸ਼ਰ੍ਹਾਂ ਵਿੱਚ ਪੱਕੇ ਸਨ,
ਇੱਕ ਵਿੱਚ ਸੋ ਅਜਮਤ ਹੋਏ ਹਾਨੇ,
ਕਹਿੰਦੇ ਇੱਕ ਤਰੀਕਾ ਅਸੀਂ ਸੋਚਿਆ ਜਿਸ ਕਰਕੇ ਇਹਦੀ ਜਿਹੜੀ ਅਜਮਤ ਇਹਦੀ ਕਰਾਮਾਤ ਇਹਦੀ ਸ਼ਕਤੀ ਨਾਸ ਹੋ ਸਕਦੀ ਹੈ।
ਕਿਉਂ ਗ੍ਰੰਥ ਸਾਹਿਬ ਹੈ ਜੋਈ,
ਕਹਿੰਦੇ ਇਹਨਾਂ ਦੇ ਮਤ ਵਿੱਚ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਜੋ ਜੀ ਬਾਣੀ ਲਿਖੀ ਹੋਈ ਹੈ।
ਗੁਰ ਹੈ ਸੋਏ,
ਕਹਿੰਦੇ ਨੇ ਉਹ ਸਾਰੇ ਉਹਨੂੰ ਗੁਰੂ ਗੁਰੂ ਕਹਿੰਦੇ ਆ ਜਿਹੜਾ ਗ੍ਰੰਥ ਸਾਹਿਬ ਲਿਖਿਆ ਹੋਇਆ ਹੈ।
ਕਿਉਂਕਿ ਉੱਪਰ ਸੁਜਨੀ ਤਾਰੇ,
ਕਹਿੰਦੇ ਇੱਕ ਤਰੀਕਾ ਵਰਤੀਏ ਵੀ ਉਹ ਗੁਰੂ ਕੀ ਬਾਣੀ ਜਿਹੜੀ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਹੈ ਉਹ ਬਾਣੀ ਪੱਤਰਿਆਂ ਤੇ ਲਿਖ ਕੇ ਤੇ ਇਹ ਬਾਬਾ ਜਿਹੜੀ ਚੌਂਕੀ ਉੱਤੇ ਆਣ ਕੇ ਬਹਿੰਦਾ ਉਸ ਕੱਪੜੇ ਦੇ ਥੱਲੇ ਰੱਖ ਦੇਈਏ।
ਕਤਰੂ ਪੱਤਰੇ ਤਹਿ ਦੇਹੂ ਧਰੇ,
ਕਹਿੰਦੇ ਨੇ ਜਿਹੜੇ ਜਦੋਂ ਇਹਦੇ ਆਸਣ ਵਾਲੇ ਕੱਪੜੇ ਦੇ ਥੱਲੇ ਗੁਰੂ ਕੀ ਬਾਣੀ ਲਿਖ ਕੇ ਰੱਖ ਦੇਵਾਂਗੇ ਤਾਂ
ਕਰ ਅਵਾਗਿਆ ਗੁਰ ਕੀ ਜਾਵੋ,
ਤੇ ਜਦੋਂ ਇਹ ਗੁਰੂ ਕੀ ਬਾਣੀ ਦੀ ਅਵਾਗਿਆ ਕਰੇਗਾ ਆਣ ਕੇ ਬੈਠ ਜਾਵੇਗਾ ਉੱਪਰ ਚੌਂਕੜਾ ਮਾਰ ਕੇ।
ਕਰਾ ਮਾਤ ਹੱਥ ਹੋਏ ਸੂ ਤਬ ਹੂੰ,
ਕਹਿੰਦੇ ਉਸੇ ਵੇਲੇ ਕਰਾਮਾਤ ਨਾਸ ਹੋ ਜਾਏਗੀ ਕਿਉਂਕਿ ਗੁਰੂ ਕੀ ਬਾਣੀ ਨੂੰ ਸਾਰਾ ਇਹਨਾਂ ਦਾ ਮਤ ਮੱਥਾ ਟੇਕਦਾ। ਜਦੋਂ ਉਸੇ ਬਾਣੀ ਦਾ ਨਿਰਾਦਰ ਕਰੇਗਾ ਤੇ ਪੱਕੀ ਯਕੀਨ ਵਾਲੀ ਗੱਲ ਹੈ ਫਿਰ ਇਹਦੀ ਸ਼ਕਤੀ ਕਾਮਨਾ ਕਰੇਗੀ।
ਇਸ ਕੇ ਉੱਪਰ ਬੈਠੇ ਆਏ,
ਕਹਿੰਦੇ ਜਦੋਂ ਉਹ ਲਿਖੀ ਹੋਈ ਬਾਣੀ ਦੇ ਉੱਪਰ ਆਣ ਕੇ ਬੈਠੇਗਾ,
ਪਿਛੇ ਹਾਸ ਰਚੋ ਮਨ ਪਹਾਏ,
ਕਹਿੰਦੇ ਫਿਰ ਆਪਾਂ ਹਾਸਾ ਕਰਾਂਗੇ ਸਾਰੇ ਜਾਣੇ। ਜਦੋਂ ਇਹਦੇ ਕੋਲੋਂ ਕੋਈ ਕਰਾਮਾਤ ਨਾ ਹੋਈ ਤੇ ਫਿਰ ਇਹ ਵੀ ਇਹਨੂੰ ਦੱਸਾਂਗੇ ਵੀ ਉੱਠ ਕੇ ਦੇਖ ਤੂੰ ਤੇ ਕਹਿੰਦਾ ਬੜਾ ਕਰਾਮਾਤੀ ਤੇ ਸਾਰਾ ਕੁਝ ਜਾਣਦਾ ਤੇ ਜਿਸ ਬਾਣੀ ਨੂੰ ਮੱਥਾ ਟੇਕਦੇ ਜੀ ਉਸੇ ਬਾਣੀ ਦੇ ਪੱਤਰਿਆਂ ਉੱਤੇ ਬੈਠਾ ਹੋਇਆ ਤੂੰ।
ਸ਼ਾਹੂ ਸਿਖਾਇਓ ਸੋ ਬੈਦ ਕੀ ਨਾ,
ਕਹਿੰਦੇ ਰੰਗੇ ਨੂੰ ਸਿਖਾ ਲਿਆ ਨਾ ਚੰਗੀ ਤਰ੍ਹਾਂ ਤੇ ਉਸੇ ਤਰੀਕੇ ਕੀਤਾ ਇਹਨਾਂ ਸਾਰਾ ਕੁਝ।
ਔਰ ਮੈਂ ਤੇ ਮੰਗਵਾਏ ਸੋ ਲੀਨਾ,
ਏਦਾਂ ਸਾਧ ਸੰਗਤ ਜੀ ਕੁਝ ਕਾਗਜ਼ ਮੰਗਵਾ ਕੇ ਤੇ ਉਹਦੇ ਉੱਤੇ ਗੁਰਬਾਣੀ ਦੀਆਂ ਕੁਝ ਪੰਕਤੀਆਂ ਇਹਨਾਂ ਨੇ ਲਿਖ ਲਈਆਂ ਹਨ, ਚਲਾਕੀ ਕੀਤੀ ਇੰਨੀ।
ਕੀਤਕ ਲੈ ਕੇ ਕਰ ਚਤਰਾਈ,
ਬਹੁਤ ਜ਼ਿਆਦਾ ਚਤਰਾਈ ਕਰਕੇ ਕੁਝ ਕਾਗਜ਼ਾਂ ਉੱਤੇ ਗੁਰਬਾਣੀ ਲਿਖ ਕੇ
ਸਾਂਚੀ ਸੁਜਨੀ ਤਰੇ ਦਬਾਏ,
ਇਹਦੀ ਚੌਂਕੀ ਜਿੱਥੇ ਬਹਿੰਦਾ ਸੀ ਉਸ ਚੌਂਕੀ ਉੱਤੇ ਜਿਹੜੀ ਸੁਜਨੀ ਵਿਛੀ ਹੁੰਦੀ ਸੀ ਸੋਹਣਾ ਕੱਪੜਾ ਕੀਮਤੀ, ਉਹਦੇ ਥੱਲੇ ਸਾਧ ਸੰਗਤ ਜੀ ਉਹ ਲਿਖ ਕੇ ਗੁਰਬਾਣੀ ਦੀਆਂ ਪੰਕਤੀਆਂ ਕਾਗਜ਼ ਉੱਤੇ ਰੱਖ ਦਿੱਤੀਆਂ।
ਇੱਕ ਸਮਾਨ ਚੌਂਕੀ ਪਰ ਰੱਖੇ,
ਤੇ ਕਹਿੰਦੇ ਨੇ ਆਉਂ ਚੌਂਕੀ ਦਾ ਕੱਪੜਾ ਫੇਰ ਵਧੀਆ ਪੱਧਰਾ ਕਰ ਦਿੱਤਾ ਵੀ ਪਤਾ ਨਾ ਲੱਗੇ
ਜੋ ਕੈਸੇ ਕਰ ਜਾਏ ਨਾ ਲਖੇ,
ਕਿਸੇ ਤਰੀਕੇ ਨਾਲ ਵੀ ਉਹ ਜਾਣੀ ਨੀ ਸੀ ਜਾਂਦੀ ਵੀ ਥੱਲੇ ਇਹਦੇ ਕੱਪੜੇ ਤੇ ਗੁਰਬਾਣੀ ਲਿਖੀ ਹੋਈ ਹੈ।
ਇਸ ਵੇਲੇ ਕਰ ਪੁਨ ਸਭਾ ਲਗਾਏ,
ਏਦਾਂ ਕਹਿ ਕੇ ਚਲਾਕੀ ਕਰਕੇ ਉਹਨਾਂ ਸਾਰਿਆਂ ਨੇ ਸਭਾ ਲਗਾ ਲਈ ਹੈ।
ਮਿਲੋ ਮਰਾਓ ਪਏ ਸਮੁਦਾਈ,
ਸਾਰੇ ਮੌਲਵੀ ਕਾਜੀ ਇਕੱਠੇ ਹੋ ਕੇ ਬੈਠ ਗਏ ਹਨ।
ਤਬ ਸਤਿਗੁਰ ਨੰਦਨ ਚੱਲ ਆਇਓ,
ਉਹਨੇ ਚਿਰ ਨੂੰ ਮਹਾਰਾਜ ਸਤਵੇਂ ਪਾਤਸ਼ਾਹ ਜੀ ਦਾ ਸਾਹਿਬਜ਼ਾਦਾ ਇਹ ਚੱਲ ਕੇ ਆ ਗਿਆ।
ਉੱਤਰ ਪਾਲਕੀ ਤੇ ਪ੍ਰਵੇਸ਼ ਆਇਓ,
ਕਹਿੰਦੇ ਪਾਲਕੀ ਵਿੱਚੋਂ ਉਤਰਿਆ ਤੇ ਸਭਾ ਵਿੱਚ ਪ੍ਰਵੇਸ਼ ਕੀਤਾ ਇਸ ਨੇ।
ਜਾਈ ਸਭਾ ਮੈਂ ਠਾਡੂ ਰਹੇ,
ਜਾ ਜਦੋਂ ਸਾਧ ਸੰਗਤ ਜੀ ਤੇ ਪਹਿਲਾਂ ਇਹ ਖੜਾ ਹੋ ਗਿਆ ਸਭਾ ਵਿੱਚ ਜਾ ਕੇ।
ਲਖੀ ਖਟਾਈ ਮੂਡਨ ਕਹੇ,
ਉਸੇ ਵੇਲੇ ਇਹਨਾਂ ਦੇ ਮਨ ਦੀ ਖਟਾਈ ਜਾਣ ਲਈ ਵੀ ਮੂਰਖਾਂ ਨੇ ਅੱਜ ਕੀ ਕੀਤਾ ਹੈ।
ਖੋਟੂ ਕਾਜ ਆਜ ਵੱਡ ਕਰਿਓ,
ਕਹਿੰਦੇ ਖੋਟੋ ਕਾਜ ਆਜ ਵੱਡ ਕਰਿਓ, ਕਹਿੰਦੇ ਅੱਜ ਤਾਂ ਵੱਡਾ ਜ਼ਿਆਦਾ ਹੀ ਵੱਡਾ ਖੋਟਾ ਕੰਮ ਕਰ ਦਿੱਤਾ ਇਹਨਾਂ ਨੇ।
ਸੁਜਨੀ ਤਰੇ ਨਾਮ ਸੱਤ ਧਰਿਓ,
ਕਹਿੰਦੇ ਨੇ ਸਵਜਨੀ ਦੇ ਥੱਲੇ ਇਹਨਾਂ ਨੇ ਪਰਮੇਸ਼ਰ ਦਾ ਨਾਮ ਹੀ ਲਿਖ ਕੇ ਰੱਖ ਦਿੱਤਾ ਹੈ।
ਕਰਤਾ ਹਰਤਾ ਸਭ ਜਗ ਕੇਰੂ,
ਕਹਿੰਦੇ ਪਰਮਾਤਮਾ ਦਾ ਨਾਮ ਗੁਰੂ ਕੀ ਬਾਣੀ ਸਾਰੇ ਸੰਸਾਰ ਦੀ ਕਰਤੀ ਹਰਤੀ ਆ, ਪੈਦਾ ਕਰਨ ਕਰਤਾ ਹੁੰਦਾ ਪੈਦਾ ਕਰਨਾ, ਹਰਤਾ ਹੁੰਦਾ ਨਾਸ਼ ਕਰਨਾ। ਇਹ ਬਾਣੀ ਇੰਨੀ ਸਮਰੱਥਾ ਰੱਖਦੀ ਹੈ ਸੰਸਾਰ ਨੂੰ ਪੈਦਾ ਕਰਨ ਦੀ ਨਾਸ਼ ਕਰਨ ਦੀ ਸ਼ਕਤੀ ਇਸ ਵਿੱਚ।
ਸਤਨਾਮ ਤੇ ਵੱਡੋ ਵਡੇਰੋ,
ਕਹਿੰਦੇ ਪਰਮੇਸ਼ਰ ਦਾ ਨਾਮ ਵੱਡਿਆਂ ਤੋਂ ਵੱਡਾ ਹੈ।
ਸੋ ਹਮਰੇ ਗੁਰ ਵਰਣਨ ਕਰਿਓ,
ਤੇ ਕਹਿੰਦੇ ਨੇ ਫਿਰ ਇਹ ਇਹਨਾਂ ਨੇ ਏਡੀ ਚਲਾਕੀ ਕੀਤੀ ਆ ਵੀ ਮੈਨੂੰ ਉਹਦੇ ਉੱਪਰ ਬਿਠਾਉਣਾ ਚਾਹੁੰਦੇ ਹਨ।
ਗੁਰੂ ਗ੍ਰੰਥ ਸਾਹਿਬ ਮੈਂ ਧਾਰਿਓ,
ਕਹਿੰਦੇ ਸਾਰੀ ਵਡਿਆਈ ਇਸ ਬਾਣੀ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਕਥਨ ਕੀਤੀ ਹੈ।
ਸੋ ਹਮਰੇ ਸਤਿਗੁਰੂ ਸਮਾਨ,
ਕਹਿੰਦੇ ਬਾਣੀ ਤੇ ਲਿਖੇ ਹੋਏ ਬਾਣੀ ਦੇ ਅੱਖਰ ਸਾਨੂੰ ਸਤਿਗੁਰੂ ਦੇ ਸਮਾਨ ਨੇ ਜਿਵੇਂ ਗੁਰੂ ਹੈ ਸਾਡੇ ਲਈ, ਭਾਵੇਂ ਸਾਧ ਸੰਗਤ ਜੀ ਉਸ ਵੇਲੇ ਸਰੀਰ ਕਰਕੇ ਵੀ ਮਹਾਰਾਜ ਸੱਤਵੇਂ ਪਾਤਸ਼ਾਹ ਗੁਰੂ ਰੂਪ ਹੀ ਨੇ, ਪਰ ਬਾਣੀ ਦਾ ਇੰਨਾ ਜ਼ਿਆਦਾ ਅਦਬ ਸਤਿਕਾਰ ਪੰਜਵੇਂ ਪਾਤਸ਼ਾਹ ਜੀ ਨੇ ਸਿਖਾ ਦਿੱਤਾ ਹੋਇਆ ਪਹਿਲਾਂ ਹੀ। ਇਸ ਕਰਕੇ ਬਾਬਾ ਰਾਮ ਰਾਏ ਕਹਿੰਦਾ ਸੋ ਹਮਰੇ ਸਤਿਗੁਰੂ ਸਮਾਨ, ਇਹ ਗੁਰੂ ਕੀ ਬਾਣੀ, ਪਰਮੇਸ਼ਵਰ ਦਾ ਨਾਮ ਤੇ ਸਾਡੇ ਲਈ ਸਤਿਗੁਰੂ ਸਮਾਨ ਹੀ ਹੈ, ਜਿਵੇਂ ਗੁਰੂ ਹਰਿਰਾਏ ਸਾਹਿਬ ਜੀ ਉਵੇਂ ਹੀ ਗੁਰੂ ਕੀ ਬਾਣੀ।
ਰੱਖ ਨਿਸਦਨ ਮੈਂ ਬਹੁ ਮਾਣ,
ਕਹਿੰਦੇ ਦਿਨੇ ਰਾਤ ਇਸ ਬਾਣੀ ਦਾ ਤੇ ਅਸੀਂ ਬਹੁਤਾ ਹੀ ਮਾਣ ਰੱਖਦੇ ਹਾਂ, ਸਨਮਾਨ ਕਰਦੇ ਹਾਂ, ਅਦਬ ਕਰਦੇ ਹਾਂ, ਸਤਿਕਾਰ ਕਰਦੇ ਹਾਂ।
ਜਿਸਕੇ ਪੱਤਰੇ ਸ਼ੇਦਨ ਕਰੇ,
ਤੇ ਉਸ ਗੁਰਬਾਣੀ ਦੇ ਪੱਤਰੇ ਲਿਖ ਕੇ ਇਹਨਾਂ ਨੇ ਰੱਖ ਦਿੱਤੇ ਹਨ।
ਅਮਰੀ ਸੁਜਨੀ ਕੇ ਤਰ ਧਰੇ,
ਸਾਡੇ ਬੈਠਣ ਵਾਲੇ ਕੱਪੜੇ ਦੇ ਥੱਲੇ ਰੱਖ ਦਿੱਤੇ, ਇੰਨੀ ਖੋਟੀ ਇਹਨਾਂ ਨੇ ਨੀਤੀ ਅੱਜ ਵਰਤੀ ਹੈ।
ਮਹਾਯੋਗ ਕਰਿਓ ਤੁਮ ਕਾਜੋ,
ਕਹਿੰਦੇ ਅੱਜ ਤੇ ਬਹੁਤਾ ਯੋਗ ਕੰਮ ਇਹਨਾਂ ਨੇ ਕੀਤਾ ਜਿਹੜਾ ਕਦੀ ਵੀ ਨੀ ਇਹਨਾਂ ਨੂੰ ਕਰਨਾ ਚਾਹੀਦਾ ਸੀ। ਏਦਾਂ
ਅਵਲੋ ਠਾਨੋ ਪਰਖਣ ਕਾਜੋ,
ਕਹਿੰਦੇ ਇਹਨਾਂ ਨੇ ਸਾਡੀ ਪਰਖ ਕਰਨ ਵਾਸਤੇ ਏਡਾ ਖੋਟਾ ਕੰਮ ਕਰ ਦਿੱਤਾ ਅੱਜ।
ਹਿਮਕਾ ਪੱਤਰੇ ਹੱਥ ਉਠਾਏ,
ਇੱਦਾਂ ਵਿਚਾਰ ਕੇ ਸਾਧ ਸੰਗਤ ਜੀ ਬਾਬਾ ਰਾਮ ਰਾਏ ਜੀ ਗਏ, ਉਹਨਾਂ ਨੇ ਜਾ ਕੇ ਪਹਿਲਾਂ ਚੌਂਕੀ ਤੋਂ ਕੱਪੜਾ ਚੁੱਕਿਆ ਤੇ ਬੜੇ ਅਦਬ ਨਾਲ ਥੱਲੇ ਲਿਖੀ ਹੋਈ ਗੁਰਬਾਣੀ ਜਿਹੜੀ ਸੀ ਚੁੱਕ ਲਈ। ਆਪ
ਨਮਸਕਾਰ ਕਰ ਪਾਸ ਰਖਾਏ,
ਕਹਿੰਦੇ ਉਸ ਬਾਣੀ ਨੂੰ ਨਮਸਕਾਰ ਕੀਤੀ ਲਿਖੀਆਂ ਹੋਈਆਂ ਪੰਕਤੀਆਂ ਨੂੰ, ਤੇ ਫਿਰ ਸਾਧ ਸੰਗਤ ਜੀ ਆਪਣੇ ਮੱਥੇ ਨੂੰ ਲਾਇਆ ਤੇ ਸਤਿਕਾਰ ਨਾਲ ਆਪਣੇ ਹੱਥਾਂ ਚ ਫੜ ਲਏ। ਉਹ
ਬਿਸਮ ਰਹੇ ਮੂਰਖ ਮਨ ਮਾਨੇ,
ਏਦਾਂ ਸਾਧ ਸੰਗਤ ਜੀ ਦੇਖਿਆ ਜਦੋਂ ਬਾਬੇ ਰਾਮ ਰਾਏ ਨੂੰ ਗੁਰਬਾਣੀ ਦੀਆਂ ਪੰਕਤੀਆਂ ਦਾ ਸਤਿਕਾਰ ਕਰਦਾ ਤੇ ਮੂਰਖ ਜਿਹੜੇ ਸਨ ਬੜੇ ਹੈਰਾਨ ਹੋਏ।
ਬਿਨਾਂ ਪਾਣੇ ਕਮਲੀਨ ਸਜਾਨੀ,
ਕਹਿੰਦੇ ਹੈਰਾਨ ਹੋਏ ਵੀ ਬਿਨਾਂ ਕਹੇ ਤੋਂ ਕਿਵੇਂ ਇਹਨੂੰ ਪਤਾ ਲੱਗ ਗਿਆ ਵੀ ਇੱਥੇ ਬਾਣੀ ਲਿਖ ਕੇ ਰੱਖੀ ਹੈ।
ਅਮਰੇ ਦਾਵ ਤਰੇ ਨਹਿ ਆਵਤ,
ਕਹਿੰਦੇ ਸਾਡੇ ਦਾ ਥੱਲੇ ਨੀ ਆਇਆ ਇਹ।
ਜੋ ਹਮ ਕਰੇ ਸੋ ਪੂਰਵ ਪਾਵਤ,
ਜੋ ਅਸੀਂ ਕਹਿੰਦੇ ਹਾਂ ਇਹਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ।
ਬਚਨ ਬਿਲਾਸ ਸਭਾ ਮੈਂ ਭਏ,
ਤਾਂ ਬਹੁਤ ਬਚਨ ਬਿਲਾਸ ਸਭਾ ਵਿੱਚ ਹੋਏ ਹਨ।
ਕਰੇ ਪ੍ਰਸ਼ਨ ਜਮ ਉੱਤਰ ਦਏ,
ਜਿਹੜਾ ਕੋਈ ਪ੍ਰਸ਼ਨ ਕਰਦਾ ਉਹਦਾ ਬੜਾ ਯੋਗ ਉੱਤਰ ਦਿੰਦਾ ਹੈ।
ਹੋਰ ਅਚਰਜ ਕੋ ਉਤਾਰ ਬਿਸਾਲਾ,
ਬਹੁਤ ਜ਼ਿਆਦਾ ਹੈਰਾਨੀ ਸਾਰਿਆਂ ਨੂੰ ਹੈ।
ਉੱਠੇ ਸਭਾ ਸਾਧ ਸਭ ਤਿਸਕਾਲਾ,
ਸ਼ਰਮਿੰਦੇ ਹੋ ਕੇ ਸਾਰੇ ਸਭਾ ਵਿੱਚੋਂ ਉੱਠੇ ਹਨ।
ਆਪਣੇ ਆਪਣੇ ਡੇਰੇ ਗਏ,
ਆਪ ਆਪੋ ਆਪਣੇ ਡੇਰੇ ਚਲੇ ਗਏ ਹਨ ਜੀ।
ਮਿਲ ਮਿਲ ਅਪਰਨ ਸੋ ਕਹਿ ਦਏ,
ਮਿਲ ਮਿਲ ਕੇ ਦੂਜਿਆਂ ਨੂੰ ਦੱਸਿਆ ਵੀ ਅੱਜ ਵਾਲਾ ਦਾ ਵੀ ਨਹੀਂ ਚੱਲਿਆ ਹੈ।
ਕਵ ਸੰਤੋਖ ਸਿੰਘ ਕੀਰਤ ਸੇਤਾ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਸਾਰੀ ਵਡਿਆਈ ਗੁਰੂ ਘਰ ਦੀ ਹੈ।
ਪੁਰ ਮੈਂ ਪਸਰੀ ਸਰਬ ਨਿਕੇਤ,
ਸਾਰੀ ਦਿੱਲੀ ਵਿੱਚ ਹੀ ਸਾਧ ਸੰਗਤ ਜੀ ਇਹ ਵਡਿਆਈ ਫੈਲੀ ਹੈ। ਬਾਬਾ ਰਾਮ ਰਾਏ ਜੀ ਨੇ ਸਾਧ ਸੰਗਤ ਜੀ ਬਾਅਦ ਵਿੱਚ ਇੱਕ ਪੰਕਤੀ ਦੇ ਜਿਹੜੇ ਅਰਥ ਉਲਟ ਕੀਤੇ ਗੁਰੂ ਸਾਹਿਬ ਜੀ ਨੇ ਇਹ ਦੱਸਣ ਵਾਸਤੇ ਵੀ ਬਾਣੀ ਦਾ ਨਿਰਾਦਰ ਭਾਵੇਂ ਉਹਨਾਂ ਦਾ ਸਾਹਿਬ ਜ਼ਿਆਦਾ ਹੀ ਕਰੇ ਨਹੀਂ ਜੇ ਕਿਸੇ ਤੋਂ ਜਰਿਆ ਜਾ ਸਕਦਾ, ਉਵੇਂ ਬਾਬੇ ਰਾਮ ਰਾਏ ਨੇ ਸਾਧ ਸੰਗਤ ਜੀ ਜਿਹੜਾ ਸਤਿਕਾਰ ਕਰਕੇ ਦੱਸ ਦਿੱਤਾ, ਇਹ ਗੱਲ ਇਹ ਸਿੱਧ ਕਰਦਾ ਵੀ ਸਾਧ ਸੰਗਤ ਜੀ ਅਸਲ ਵਿੱਚ ਗੁਰਬਾਣੀ ਦਾ ਸਤਿਕਾਰ ਆਪਾਂ ਕਿਵੇਂ ਤੇ ਕਿੰਨਾ ਕਰਨਾ। ਭਾਵੇਂ ਉਹਦੇ ਪ੍ਰਭਾਵ ਥੱਲੇ ਆਣ ਕੇ ਹੀ ਰੋਜ਼ ਕਰਾਮਾਤਾਂ ਵਿਖਾਉਂਦਾ ਸੀ, ਅਰੰਗੇ ਦੇ ਪ੍ਰਭਾਵ ਥੱਲੇ ਆਣ ਕੇ ਹੀ ਸਾਧ ਸੰਗਤ ਜੀ ਵੀ ਇਹ ਨਾਰਾਜ਼ ਨਾ ਹੋ ਜਾਵੇ ਤੇ ਅਰਥ ਉਲਟ ਦੱਸਣ ਦਾ ਯਤਨ ਕੀਤਾ ਤੇ ਗੁਰੂ ਸਾਹਿਬ ਜੀ ਦੀ ਨਾਰਾਜ਼ਗੀ ਸਹੇੜ ਲਈ। ਇਹ ਵੀ ਸਿਰਫ ਇਹੀ ਦੱਸਣ ਵਾਸਤੇ ਤੁਸੀਂ ਸਮਝ ਲਓ ਮਹਾਰਾਜ ਨੇ ਕੌਤੇ ਕੀਤਾ ਵੀ ਗੁਰਬਾਣੀ ਦਾ ਜਿਹੜੀ ਬੇਅਦਬੀ ਹੈ, ਗੁਰਬਾਣੀ ਦਾ ਤਿਰਸਕਾਰ ਹੈ, ਭਾਵੇਂ ਕੋਈ ਵੀ ਕਰੇ ਉਹਨੂੰ ਮਾਫ਼ੀ ਨਹੀਂ। ਕਿਸੇ ਤਰ੍ਹਾਂ ਦਾ ਵੀ ਸਾਧ ਸੰਗਤ ਜੀ ਅਹੁਦਾ ਰੱਖਦਾ ਗੁਰੂ ਘਰ ਵਿੱਚ ਹੀ ਭਾਵੇਂ ਪੈਦਾ ਹੋਇਆ, ਗੁਰਬਾਣੀ ਦੀ ਨਰਾਦਰੀ ਕਰਨ ਵਾਲਾ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਖੁਸ਼ੀ ਕਦੀ ਨਹੀਂ ਲੈ ਸਕਦਾ। ਤੇ ਸਤਿਕਾਰ ਆਪਾਂ ਕਿਵੇਂ ਕਰਨਾ, ਇਹ ਆਪਾਂ ਆਪੋ ਆਪਣੇ ਮਨਾਂ ਚ ਝਾਤੀ ਮਾਰਨੀ ਹੈ। ਜੇ ਸਿਰਫ ਆਪਾਂ ਇਹੀ ਕਹਿ ਛੱਡਣਾ ਨਾ ਵੀ ਗੁਰਬਾਣੀ ਤੇ ਨਿਰਲੇਪ ਹੈ ਜੀ, ਉਹਨੂੰ ਕੋਈ ਠੰਡ ਨੀ, ਉਹਨੂੰ ਗਰਮੀ ਨੀ, ਉਹਨੂੰ ਭੁੱਖ ਨੀ, ਉਹਨੂੰ ਤ੍ਰੇਹ ਨੀ, ਤੇ ਬਿਲਕੁਲ ਸੱਚ ਹੈ ਵੀ ਸ਼ਬਦ ਨਿਰਲੇਪ ਹੈ, ਗੁਰੂ ਕੀ ਬਾਣੀ ਨਿਰਲੇਪ ਹੈ ਭੁੱਖ ਤ੍ਰੇਹ ਤੋਂ, ਦੁੱਖ ਤੋਂ, ਸੁੱਖ ਤੋਂ, ਗਮੀ ਤੋਂ। ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਦੁੱਖ ਸੁੱਖ ਦੇ ਅਨੁਭਵ ਤੋਂ ਉੱਪਰ ਹੈ, ਪਰ ਇਹ ਨਿਰਲੇਪਤਾ ਦਾ ਬਹਾਨਾ ਬਣਾ ਕੇ ਆਪਾਂ ਸਾਧ ਸੰਗਤ ਜੀ ਗੁਰਬਾਣੀ ਦੀ ਨਿਰਾਦਰੀ ਨਹੀਂ ਕਰਨੀ। ਭਾਈ ਜੇ ਗੁਰਬਾਣੀ ਦੀ ਪੰਕਤੀ ਪਈ ਹੈ, ਗੁਟਕਾ ਸਾਹਿਬ ਜਿਵੇਂ ਮਹਾਂਪੁਰਸ਼ਾਂ ਨੇ ਸਰਿਆਲੀ ਵਾਲੀ ਮਾਤਾ ਨੂੰ ਆਖਿਆ ਸੀ, ਕਹਿੰਦੀ ਜੀ ਮੇਰਾ ਸਰੀਰ ਨੀ ਠੀਕ ਰਹਿੰਦਾ, ਤੇ ਕਹਿੰਦੇ ਗੁਟਕੇ ਸਾਹਿਬਾਂ ਤੇ ਤਾਂ ਇੰਨੀ ਮਿੱਟੀ ਚੜੀ ਹੈ, ਸਰੀਰ ਤੇਰਾ ਠੀਕ ਕਿੱਥੋਂ ਰਹੇਗਾ। ਉਹ ਗੱਲ ਸੀ ਦੱਸਣ ਦੀ ਤਰੀਕਾ ਸੀ ਭਾਈ ਗੁਰਬਾਣੀ ਦਾ ਸਤਿਕਾਰ ਕਰ, ਇਹ ਪਹਿਲਾਂ ਥੱਲੇ ਕੱਪੜਾ ਵਿਛਾਉਣਾ, ਉੱਪਰ ਪੋਥੀਆਂ ਰੱਖਣੀਆਂ, ਫਿਰ ਉੱਪਰ ਕੱਪੜਾ ਪਾਉਣਾ, ਇਹ ਸਾਧ ਸੰਗਤ ਜੀ ਗੁਰਬਾਣੀ ਦੇ ਸਤਿਕਾਰ ਵਜੋਂ ਹੈ। ਨਿਰਲੇਪਤਾ ਦਾ ਬਹਾਨਾ ਮਾਰ ਕੇ ਆਪਾਂ ਸਤਿਕਾਰ ਤੋਂ ਨਹੀਂ ਭੱਜ ਸਕਦੇ। ਜੇ ਆਪਣੇ ਮਨ ਚ ਇਹ ਆ ਜਾਵੇ ਕਿ ਗੁਰੂ ਕੀ ਬਾਣੀ ਤੇ ਨਿਰਲੇਪ ਹੈ, ਕੋਈ ਸ਼ੰਕਾ ਨਹੀਂ, ਤੇ ਨਿਰਲੇਪ ਹੈ, ਪੱਕਾ ਹੀ ਪਤਾ ਵੀ ਕੋਈ ਭੁੱਖ ਨਹੀਂ, ਕੋਈ ਤ੍ਰੇਹ ਨਹੀਂ, ਕੋਈ ਦੁੱਖ ਨਹੀਂ, ਕੋਈ ਸੁੱਖ ਨਹੀਂ, ਇਹ ਸਾਰੇ ਤੋਂ ਸਾਧ ਸੰਗਤ ਜੀ ਗੁਰਬਾਣੀ ਉੱਪਰ ਹੈ। ਤੇ ਸਿਰਫ ਹੋਣੀ ਉੱਪਰ ਨਹੀਂ ਹੋਈ, ਕੋਈ ਸ਼ਬਦ ਰੂਪ ਹੋ ਕੇ ਜਦੋਂ ਸਰੀਰ ਚ ਵੀ ਨੇ ਮਹਾਰਾਜ, ਉਦੋਂ ਵੀ ਸਾਧ ਸੰਗਤ ਜੀ ਇਸ ਸਾਰੇ ਕਾਸੇ ਤੋਂ ਉੱਪਰ ਹੀ ਸਨ। ਇਸ ਕਰਕੇ ਗੁਰਬਾਣੀ ਦਾ ਜਿਹੜਾ ਸਤਿਕਾਰ ਕਰਨਾ, ਉਹਨੂੰ ਬਹਾਨਾ ਬਣਾ ਕੇ ਕਹਿਣਾ ਜੀ ਇਹ ਬ੍ਰਾਹਮਣਵਾਦ ਆ ਜੀ, ਇਹ ਵਹਿਮ ਪ੍ਰਸਤੀ ਜੀ, ਆਓ ਜੀ ਇਹ ਸਿੱਖਵਾਦ, ਫਿਰ ਸਾਧ ਸੰਗਤ ਜੀ ਕਿਹੜਾ ਜੇ ਗੁਰਬਾਣੀ ਦਾ ਸਤਿਕਾਰ ਨਹੀਂ ਕਰਨਾ। ਤਾਂ ਗੁਰਬਾਣੀ ਦਾ ਸਤਿਕਾਰ ਕਰਨਾ ਬਹਾਨੇ ਨਾਲ, ਉਹਨੂੰ ਭਾਵੇਂ ਕੋਈ ਜੋ ਮਰਜ਼ੀ ਆਖੀ ਜਾਏ, ਸਾਧ ਸੰਗਤ ਜੀ ਝੋਲੀ ਉਹ ਭਰ ਸਕਦਾ ਜਿਹੜਾ ਜੇ ਗੁਰਬਾਣੀ ਨੂੰ ਗੁਰੂ ਕਹਿਣਾ ਤੇ ਸਤਿਕਾਰ ਕਰਨਾ ਪਏਗਾ, ਸਤਿਕਾਰ ਕਰੇਗਾ ਤੇ ਦਾਤ ਲੈ ਸਕਦਾ, ਨਹੀਂ ਤੇ ਨਹੀਂ। ਇਹ ਆਪਾਂ ਸਾਧ ਸੰਗਤ ਜੀ ਸਿੱਖਿਆ ਲੈਣੀ ਅੱਜ ਵਾਲੇ ਇਹਨਾਂ ਬਚਨਾਂ ਤੋਂ। ਬਹੁਤ ਸਾਰੀਆਂ ਭੁੱਲਾਂ ਵਿਚਾਰ ਕਰਦਿਆਂ ਹੁੰਦੀਆਂ ਹੋਈਆਂ, ਭੁੱਲਾਂ ਚੁੱਕਣ ਦੀ ਸੰਗਤ ਖਿਮਾ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ।